ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ
ਲੋ ਜੀ ਹਾਜ਼ਰਾਂ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਬੋਬੀ ਸਿੱਧੂ ਤੇ ਮੇਰੇ ਨਾਲ ਸਰਬਜੀਤ ਭਾਜੀ ਮੇਰਾ ਸਾਥ ਦੇ ਰਹੇ ਨੇ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੁਨੀਆਂ ਦੇ ਜਿਸ ਕੋਨੇ ਵਿਚ ਵੀ ਵਸਦੇ ਹੋ ਅਰਦਾਸ ਕਰਦੇ ਆ ਕਿ ਹਮੇਸ਼ਾ ਚੜ੍ਹਦੀਆਂ ਕਲਾਂ ਵਿਚ ਰਹੋ ਤੇ ਤੁਹਾਡੇ ਵੱਲੋਂ ਹਮੇਸ਼ਾ ਰੁਮਕਦੀ ਹੋਈ ਪੌਣ ਸਾਡੇ ਤੱਕ ਪਹੁੰਚੇ ਤੇ ਲਓ ਫਿਰ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਆ ਜੀ ਦਿਨ ਅਤੇ ਤਰੀਕ ਤੋਂ ਹਮੇਸ਼ਾ ਦੀ ਤਰ੍ਹਾਂ ਸੋ ਤਰੀਕ ਤਾਂ ਤੁਹਾਨੂੰ ਪਤਾ ਹੀ ਆ ਜੀ ਕਿ 16 ਅਪ੍ਰੈਲ ਤੇ ਸਾਲ ਚੱਲ ਰਿਹਾ 2021 ਤੇ ਦਿਨ ਅੱਜ ਸ਼ੁੱਕਰਵਾਰ ਤੇ ਲਓ ਫਿਰ ਸ਼ੁੱਕਰਵਾਰ ਦੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਆਪਾਂ ਵੀ ਪਹੁੰਚ ਚੁੱਕੇ ਹਾਂ ਜੀ ਹਰਮਨ ਰੇਡੀਓ ਦੇ ਵਿਹੜੇ ਲੈ ਕੇ ਪ੍ਰੋਗਰਾਮ ਲਹਿਰਾਂ ਤੇ ਲਾਵਾਂਗੇ ਮਹਿਫਲਾਂ ਬਸ ਚਲੇ ਆਓ ਸਾਰੇ ਜਾਣੇ ਤੇ ਫਿਰ ਕੁਝ ਗੱਲਾਂ ਤੁਹਾਡੀਆਂ ਤੇ ਕੁਝ ਗੱਲਾਂ ਮੇਰੀਆਂ ਰਲ ਮਿਲ ਕੇ ਗੱਲਾਂ ਕਰਾਂਗੇ ਇੱਕ ਪਰਿਵਾਰ ਦੀ ਤਰ੍ਹਾਂ ਤੇ ਪ੍ਰੋਗਰਾਮ ਦੇ ਵਿਚ ਮੌਸਮ ਦੀ ਗੱਲ ਕਰਨੀ ਵੀ ਜ਼ਰੂਰ ਬਣਦੀ ਆ ਕਿਉਂਕਿ ਮੌਸਮ ਦਾ ਜਿਹੜਾ ਮਿਜ਼ਾਜ ਆ ਉਹ ਬੜਾ ਬਦਲਦਾ ਵਾ ਇੱਕੋ ਦਮ ਗਰਮੀ ਹੋ ਜਾਂਦੀ ਆ ਤੇ ਇੱਕੋ ਦਮ ਹੀ ਠੰਡ ਹੋ ਜਾਂਦੀ ਆ ਇੱਕੋ ਦਮ ਬੱਦਲਬਾਈ ਤੇ ਇੱਕੋ ਦਮ ਹੀ ਧੁੱਪ ਨਿਕਲ ਆਉਂਦੀ ਆ ਤੇ ਸੂਰਜ ਦੇਵਤਾ ਜਿੱਦਾਂ ਕਹਿੰਦੇ ਹੁੰਦੇ ਆ ਨਾ ਕਿ ਬੱਦਲਾਂ ਦੇ ਵਿਚੋਂ ਦੀ ਆਪਣਾ ਮੂੰਹ ਦਿਖਾ ਕੇ ਜਿੱਦਾਂ ਕਹਿੰਦਾ ਹੋਵੇ ਕਿ ਝਾਤੀ ਮੈਂ ਆ ਗਿਆ ਹਨਾ ਤੇ ਬਸ ਜੀ ਏਦਾਂ ਦਾ ਮੌਸਮ ਚੱਲ ਰਿਹਾ ਗਰਮੀ ਤੇ ਸਰਦੀ ਦਾ ਮਿਲਿਆ ਜੁਲਿਆ ਜਿਹਾ ਮੌਸਮ ਆ ਸੋ ਬ੍ਰਿਸਬਨ ਦੇ ਵਿਚ ਹੁਣ ਦੇ ਮੌਸਮ ਦੀ ਗੱਲ ਕਰੀਏ ਤਾਂ ਬਿਲਕੁਲ ਧੁੱਪ ਨਿਕਲੀ ਹੋਈ ਆ ਪਰ ਠੰਡ ਨੇ ਵੀ ਆਪਣੀ ਆਉਣ ਦੀ ਖ਼ਬਰ ਆ ਜਿਹੜੀ ਉਹ ਦਿੱਤੀ ਹੋਈ ਆ ਜਾਣੀ ਕਿ ਨਿੱਘਾ ਨਿੱਘਾ ਜਿਹਾ ਮੌਸਮ ਆ ਠੰਡ ਵੀ ਆ ਤੇ ਨਾਲ ਧੁੱਪ ਦੀ ਜਿਹੜੀ ਨਿਗਾਸ ਆ ਉਹ ਵੀ ਆ ਤੇ ਤੁਹਾਡੇ ਸ਼ਹਿਰਾਂ ਦੇ ਵਿਚ ਕੀ ਕਹਿੰਦਾ ਅੱਜ ਦਾ ਮੌਸਮ ਉਹ ਤਾਂ ਹੁਣ ਤੁਸੀਂ ਦੱਸੋਗੇ ਪਰ ਬ੍ਰਿਸਬਨ ਦੇ ਵਿਚ ਜਿਹੜਾ ਅੱਜ ਦਾ ਮੌਸਮ ਆ ਜੀ ਵਧੀਆ ਜਾਣੀ ਕਿ ਮੀਂਹ ਨਹੀਂ ਪੈਣਾ ਹੈਗਾ ਜਿਹੜੀ ਸਭ ਤੋਂ ਵੱਡੀ ਗੱਲ ਆ ਕਿਉਂਕਿ ਮੀਂਹ ਅਜੇ ਤਾਂ ਫਿਰ ਵੀਕਐਂਡ ਦੀ ਪਹਿਲਾਂ ਹੀ ਜਿਹੜੀ ਪਲੈਨਿੰਗ ਹੁੰਦੀਆਂ ਨਾ ਉਹ ਸਾਰੀ ਖਰਾਬ ਹੋ ਜਾਂਦੀ ਆ ਮਸਾ ਤਾਂ ਨਾ ਵੀਕਐਂਡ ਮਿਲਦਾ ਵਾ ਤੇ ਕੈਂਪਰਾ ਦੀ ਗੱਲ ਕਰੀਏ ਤੇ ਉੱਥੇ ਹੁਣ ਦਾ ਜਿਹੜਾ ਟੈਂਪਰੇਚਰ ਆ 7 ਡਿਗਰੀ ਆ ਤੇ ਮੈਲਬਨ ਦੇ ਵਿਚ 12 ਵਾਂ ਤੇ ਉੱਥੇ ਬੱਦਲਬਾਈ ਬਣੀ ਹੋਈ ਆ ਤੇ ਬ੍ਰਿਸਬਨ ਦੇ ਵਿਚ ਤਾਂ ਦੱਸਿਆ ਜੀ ਸੂਰਜ ਦੇਵਤਾ ਝਾਤੀਆਂ ਮਾਰ ਰਹੇ ਨੇ ਝਾਤੀਆਂ ਕੀ ਪੂਰੇ ਜੋਰਾਂ ਸ਼ੋਰਾਂ ਨਾਲ ਪਹੁੰਚ ਗਿਆ ਜੀ ਆਪਣੀ ਰੋਸ਼ਨੀ ਲੈ ਕੇ ਤੇ ਤੁਹਾਡੇ ਸ਼ਹਿਰਾਂ ਦੇ ਵਿਚ ਕੀ ਕਹਿੰਦਾ ਮੌਸਮ ਉਹ ਤਾਂ ਫਿਰ ਹੁਣ ਤੁਸੀਂ ਦੱਸੋਗੇ ਪਰ ਬ੍ਰਿਸਬਨ ਦੀ ਪੰਛੀਆਂ ਦੀ ਚਹਿਚਹਾਟ ਦੇ ਨਾਲ ਤੇ ਜਾਂ ਫਿਰ ਕਿਤੇ ਪੰਛੀ ਆਪਣੇ ਆਲਣਿਆਂ ਵਿੱਚ ਜਾ ਰਹੇ ਆ ਤੇ ਕਿਤੇ ਰੋਜ਼ੀ ਰੋਟੀ ਦੀ ਤਲਾਸ਼ ਦੇ ਵਿੱਚ ਜਾ ਰਹੇ ਆ ਤੇ ਸਾਰੇ ਆਪੋ ਆਪਣੇ ਕੰਮਾਂ ਤੇ ਚੱਲ ਰਹੇ ਆ ਜੀ। ਦਿਨ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਕਿਤੇ ਰਾਤ ਦੀਆਂ ਤਰਕਾਲਾਂ, ਸ਼ਾਮ ਦੀਆਂ ਤਰਕਾਲਾਂ, ਹਨਾ ਤਰਕਾਲਾਂ ਪੈ ਗਈਆਂ। ਵੈਸੇ ਸ਼ਾਮ ਨੂੰ ਕਹਿੰਦੇ ਹੁੰਦੇ ਆ, ਸ਼ਾਮ ਦੀਆਂ ਤਰਕਾਲਾਂ ਦਾ ਕੀ ਹੋਣਾ ਵਾ, ਤਰਕਾਲਾਂ ਵੀ ਪਈਆਂ ਹੋਈਆਂ ਨੇ ਤੇ ਕਿਤੇ ਹਨੇਰਾ ਵੀ ਹੋਇਆ ਤੇ ਕਿਤੇ ਸੌਣ ਦੀ ਤਿਆਰੀ ਆ ਤੇ ਕਿਤੇ ਫਿਰ ਉੱਠਣ ਦਾ ਟਾਈਮ ਹੋ ਚੁੱਕਾ ਵਾ। ਤੇ ਲਓ ਫਿਰ ਆਪਣਾ ਵੀ ਟਾਈਮ ਹੋ ਚੁੱਕਾ ਸੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਤੇ ਬਸ ਚਲੇ ਆਓ ਸਾਰੇ ਜਾਣੇ। ਸੋ ਕਹਿੰਦੇ ਹੁੰਦੇ ਆ ਨਾ ਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਜਾਂ ਕਿਸੇ ਵੀ ਦਿਨ ਦੀ ਸ਼ੁਰੂਆਤ ਉਸ ਰੱਬ ਦੇ ਨਾਂ ਨਾਲ ਕੀਤੀ ਜਾਵੇ ਤਾਂ ਸਾਰਾ ਦਿਨ ਪਤਾ ਹੀ ਨਹੀਂ ਕਿੱਦਾਂ ਲੰਘ ਜਾਂਦਾ ਵਾ। ਤੇ ਲਓ ਫਿਰ ਸਭ ਦੀ ਸਿਹਤਯਾਬੀ ਦੀ ਦੁਆ ਕਰਦੇ ਆ ਤੇ ਸਭ ਦੀ ਜੋ ਵੀ ਤੁਹਾਡੇ ਰਹਿੰਦੇ ਕੰਮ ਆ ਇਹੀ ਅਰਦਾਸ ਕਰਦੇ ਆ ਕਿ ਨੇਪਰੇ ਚਾੜਨ ਤੇ ਬੜੀ ਛੇਤੀ ਛੇਤੀ ਤੇ ਬੜੀ ਖੁਸ਼ੀ ਖੁਸ਼ੀ ਆਪਣੇ ਪਰਿਵਾਰ ਦੇ ਵਿੱਚ ਤੇ ਆਪਣੇ ਪਰਿਵਾਰ ਦੇ ਵਿੱਚ ਹੱਸਦੇ ਵਾਸਤੇ ਆਪਣੀਆਂ ਮੰਜ਼ਿਲਾਂ ਨੂੰ ਸਰ ਕਰੋ ਤੇ ਕਰਦੇ ਆ ਸ਼ੁਰੂਆਤ ਅੱਜ ਦੇ ਦਿਨ ਦੀ। ਬਿਲਕੁਲ ਇੱਕ ਪਿਆਰੇ ਜਿਹੇ ਗੀਤ ਤੋਂ ਬਾਅਦ, ਗੀਤ ਦੇ ਨਾਲ ਜਿਸ ਨੂੰ ਗਾਇਆ ਵਾ ਕਨਵਰ ਗਰੇਵਾਲ ਨੇ ਤੇ ਬੜਾ ਹੀ ਪਿਆਰਾ ਜਿਹਾ ਗੀਤ ਆ, ਗੀਤ ਕਿਹੜਾ ਉਹ ਤੁਸੀਂ ਦੇਖ ਲਓ ਕਿਉਂਕਿ ਆਪਾਂ ਗੀਤ ਸੁਣਦੇ ਹਾਂ ਪਹਿਲਾਂ ਤੇ ਉਸ ਤੋਂ ਬਾਅਦ ਦੱਸਾਂਗੇ ਕਿ ਤੁਸੀਂ ਵੀ ਕਿਵੇਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਤੇ ਕਿੱਦਾਂ ਦੀਆਂ ਗੱਲਾਂ ਤੇ ਕਿੱਦਾਂ ਦੀਆਂ ਬਾਤਾਂ ਕਹਾਣੀਆਂ ਦੇ ਨਾਲ ਨਾਲ ਕੁਝ ਜੱਗ ਦੀਆਂ ਹੱਡ ਬੀਤੀਆਂ ਵੀ ਜ਼ਰੂਰ ਸੁਣਾਂਗੇ ਤੇ ਸੁਣਾਵਾਂਗੇ। ਤੇ ਲਓ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ।
ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਹਗਾ ਗੁਰੂ ਗੋਬਿੰਦ ਸਿੰਘ
ਕਿਵੇਂ ਸਾਡੀ ਨਿਆ ਰੱਖੀ ਗੱਲ ਬੜੀ ਗੌਰ ਦੀ ਬਣ ਇਤਿਹਾਸ ਗਈ ਗੜੀ ਚਮਕਾਰ ਦੀ ਕੌਣ ਸਕੇ ਵਾਰ ਪੁੱਤ ਵਾਰ ਦਿੱਤੇ ਚਾਰ ਪੁੱਤ ਉਹ ਕੌਣ ਸਕੇ ਵਾਰ ਪੁੱਤ ਵਾਰ ਦਿੱਤੇ ਚਾਰ ਪੁੱਤ ਧੰਨ ਵਾ ਤੂੰ ਧੰਨ ਤੇਰਾ ਆਸਰਾ ਬਥੇਰਾ ਆਸਰਾ ਬਥੇਰਾ ਮੈਨੂੰ ਤੇਰਾ ਬਾਜਾ ਵਾਲਿਆ ਆਸਰਾ ਬਥੇਰਾ ਆਸਰਾ ਬਥੇਰਾ ਮੈਨੂੰ ਤੇਰਾ ਬਾਜਾ ਵਾਲਿਆ ਆਸਰਾ ਬਥੇਰਾ ਸਰਹੰਦ ਚ ਸ਼ਹੀਦੀਆਂ ਦੀ ਹਿੱਟ ਲਾਈ ਕੱਲੀ ਕੱਲੀ ਕੰਧ ਚ ਸ਼ਹੀਦੀਆਂ ਦੀ ਹਿੱਟ ਲਾਈ ਕੱਲੀ ਕੱਲੀ ਕੰਧ ਚ ਸਿੰਘ ਨਾਮ ਨਾ ਨਿਵਾਜ ਕੇ ਸਿੰਘ ਨਾਮ ਨਾ ਨਿਵਾਜ ਕੇ ਜੀ ਪਿਆਰ ਪੰਜ ਸਾਜ ਕੇ ਦੂਰ ਕੀਤਾ ਕੌਮ ਚੋਂ ਹਨੇਰਾ ਬਾਜਾ ਵਾਲਿਆ ਆਸਰਾ ਬਥੇਰਾ ਆਸਰਾ ਬਥੇਰਾ ਮੈਨੂੰ ਤੇਰਾ ਬਾਜਾ ਵਾਲਿਆ ਆਸਰਾ ਬਥੇਰਾ ਆਸਰਾ ਬਥੇਰਾ ਮੈਨੂੰ ਤੇਰਾ ਬਾਜਾ ਵਾਲਿਆ ਆਸਰਾ ਬਥੇਰਾ ਅੱਜ ਦੁਨੀਆ ਦੇ ਕੋਨੇ ਕੋਨੇ ਵਿੱਚ ਤੇਰਾ ਸਿੱਖ ਵੈ ਦੁਨੀਆ ਦੇ ਹਰ ਕੋਨੇ ਬੈਠਾ ਤੇਰਾ ਸਿੱਖ ਵੈ ਸੰਤ ਸਿਪਾਹੀ ਐ ਤੂੰ ਸੰਤ ਸਿਪਾਹੀ ਐ ਤੂੰ ਸ਼ਾਇਰ ਇਲਾਹੀ ਐ ਤੂੰ
ਤੇਰੇ ਚਰਨਾਂ ਚ ਸਿਰ ਮੇਰਾ ਬਾਜਾ ਵਾਲਿਆ
ਆਸਰਾ ਬਥੇਰਾ ਸਗਲ ਦਵਾਰ ਕੋ ਛੱਡ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ
ਲਓ ਜੀ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣਿਆ ਤੇ ਉਮੀਦ ਕਰਦੇ ਹਾਂ ਗਾਣਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਕਿਉਂਕਿ ਗਾਣਾ ਜੋ ਕਿ ਇਸ ਦੁਨੀਆਂ ਦਾ ਵਾਲੀ ਵਾਰਸ ਜਾਣੀ ਕਿ ਕਹਿ ਲਓ ਕਿ ਸਭ ਸਾਡੇ ਸਭ ਦਾ ਪਿਤਾ ਵਾ ਉਸਦੀ ਉਸਤਸ ਦੇ ਵਿੱਚ ਗੀਤ ਆ ਤੇ ਵਾਕਈ ਜੀ ਗੀਤ ਦੇ ਨਾਲ ਨਾਲ ਗੀਤ ਦੇ ਬੋਲ ਤੇ ਆਵਾਜ਼ ਦੀ ਵੀ ਬਾ ਕਮਾਲ ਆ ਸੋ ਲਓ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਔਰੋਂ ਕੀ ਬੁਰਾਈ ਕੋ ਨਾ ਦੇਖੂ ਵੋ ਨਜ਼ਰ ਦੇ ਔਰੋਂ ਕੀ ਬੁਰਾਈ ਕੋ ਨਾ ਦੇਖੂ ਵੋ ਨਜ਼ਰ ਦੇ ਹਾਂ ਆਪਣੀ ਬੁਰਾਈ ਕੋ ਪਰਖਨੇ ਕਾ ਹੁਨਰ ਦੇ ਤੇ ਬਸ ਫਿਰ ਜਦੋਂ ਇਨਸਾਨ ਦੂਸਰਿਆਂ ਦੀ ਥਾਂ ਆਪਣੀਆਂ ਬੁਰਾਈਆਂ ਲੱਭਣ ਲੱਗ ਜੇ ਤਾਂ ਫਿਰ ਦੁਨੀਆਂ ਬੜੀ ਸੋਹਣੀ ਲੱਗਦੀ ਹੈ ਤੇ ਚਾਰੇ ਪਾਸੇ ਉਸ ਪਰਮਾਤਮਾ ਦੀ ਕਾਇਨਾਤ ਦਾ ਜਿਹੜਾ ਜਲਵਾ ਵਾ ਉਹ ਦੇਖਣ ਨੂੰ ਮਿਲਦਾ ਵਾ ਸੋ ਇਹੀ ਹੈ ਜੀ ਛੋਟੀ ਜਿਹੀ ਇੱਕ ਰਮਜ਼ ਜਦੋਂ ਅਸੀਂ ਸਮਝ ਲਾਂਗੇ ਇਸ ਛੋਟੇ ਜਿਹੇ ਸਵਾਲ ਨੂੰ ਸਮਝ ਲਾਂਗੇ ਤਾਂ ਮੇਰੇ ਖਿਆਲ ਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਤੇ ਬਹੁਤ ਸਾਰੇ ਜਿਹੜੇ ਮਨ ਮਟਾਵ ਆਪਣੇ ਆਪ ਹੀ ਦੂਰ ਹੋ ਜਾਣਗੇ ਪਰ ਕੀ ਕਰੀਏ ਇਨਸਾਨੀ ਜੀਵਨ ਆ ਉਹ ਮੁਹੱਬਤ ਤੇ ਲਾਲਚ ਆ ਦਿਲੋਂ ਨਹੀਂ ਜਾਂਦਾ ਸੋ ਬਸ ਇਹਨਾਂ ਚੱਕਰਾਂ ਦੇ ਵਿੱਚ ਹੀ ਖੁਦ ਨੂੰ ਵੀ ਤਕਲੀਫ਼ ਦਿੰਦੇ ਹਾਂ ਤੇ ਦੂਸਰਿਆਂ ਨੂੰ ਵੀ ਤਕਲੀਫ਼ ਦਿੰਦੇ ਹਾਂ ਖੈਰ ਦੁਨੀਆਂ ਦਾ ਪਸਾਰਾ ਇਸੇ ਤਰ੍ਹਾਂ ਚੱਲਦੇ ਰਹਿਣੇ ਆ ਕਹਿੰਦੇ ਆ ਨਾ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ ਕਿਸੇ ਦੇ ਸਮਝਾਇਆ ਕੌਣ ਸਮਝਦਾ ਹਰ ਇੱਕ ਦੀ ਆਪੋ ਆਪਣੀ ਸਮਝ ਆ ਜਿੱਦਾਂ ਮੈਂ ਕਹਿੰਦਾ ਕਿ ਮੈਂ ਹੀ ਬਹੁਤ ਸਿਆਣੀ ਆ ਹਨਾ ਤੇ ਬਸ ਇੱਦਾਂ ਹੀ ਆ ਹੁਣ ਸਿਆਣੀ ਕਹਿੰਦਾ ਕਿਤੇ ਪੁੱਛਾ ਨਾ ਲੈਣ ਲੱਗ ਜਾਓ ਉਹ ਜਿਹੇ ਕੰਮ ਨਹੀਂ ਮੈਂ ਕਰਦੀ ਹੈ ਨਾ ਤੇ ਲਓ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਮਜ਼ਾਕ ਤਾਂ ਤੁਹਾਨੂੰ ਪਤਾ ਹੀ ਆ ਵੀ ਮੈਂ ਕਰਦੀ ਰਹਿੰਦੀ ਹਾਂ ਤੁਹਾਡੇ ਸਾਰਿਆਂ ਦੇ ਨਾਲ ਕਿਉਂਕਿ ਆਪਣੀ ਫੈਮਿਲੀ ਦੇ ਨਾਲ ਆਪਣੇ ਟੱਬਰ ਚ ਮਜ਼ਾਕ ਨਾ ਕੀਤੇ ਤਾਂ ਫਿਰ ਬੰਦਾ ਗੱਲਬਾਤ ਕਰੇਗਾ ਕਿੱਥੇ ਹਨਾ ਖੈਰ ਚਲੋ ਪ੍ਰੋਗਰਾਮ ਦੇ ਵਿੱਚ ਅੱਗੇ ਵੀ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦੇ ਰਹਿਣਾ ਵਾ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਕਿੱਦਾਂ ਸ਼ਾਮਿਲ ਹੋ ਸਕਦੇ ਹੋ ਖੈਰ ਮੈਨੂੰ ਦੱਸਣ ਦੀ ਜ਼ਰੂਰਤ ਤਾਂ ਨਹੀਂ ਕਿਉਂਕਿ ਜਿਹੜਾ ਇਹ ਲਹਿਰਾਂ ਪ੍ਰੋਗਰਾਮ ਆ ਇਹ ਵੀ ਤੁਹਾਡਾ ਹੀ ਆ ਤੇ ਰੇਡੀਓ ਵੀ ਤੁਹਾਡਾ ਹੀ ਆ ਤੇ ਬਸ ਫਿਰ ਪ੍ਰੋਗਰਾਮ ਵੀ ਸਾਰੇ ਤੁਹਾਡੇ ਨੇ ਪਰ ਫਿਰ ਵੀ ਮੈਂ ਆਪਣਾ ਫਰਜ਼ ਜ਼ਰੂਰ ਨਿਭਾਉਂਗੀ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਆਈਡੀ ਈਮੇਲ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ ਆ +91705080144489 ਤੇ ਈਮੇਲ ਕਰ ਸਕਦੇ ਹੋ ਰਿਕੁਐਸਟ ਐਟ harmaradio.com ਤੇ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਚਾਹੁੰਦੇ ਹੋ ਜਾਂ ਫਿਰ ਕੋਈ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹੋ ਕੋਈ ਖਬਰਸਾਰ ਜਾਂ ਫਿਰ ਕੋਈ ਗਾਣਾ ਜੋ ਤੁਹਾਨੂੰ ਵੀ ਪਸੰਦ ਆ ਤੇ ਜਾਂ ਫਿਰ ਆਪਣੇ ਲਈ ਵੀ ਸੁਣਨਾ ਚਾਹੁੰਦੇ ਹੋ ਤਾਂ ਫਟਾਫਟ ਬਸ ਭੇਜ ਦਿਓ ਸਾਡੇ ਤੱਕ ਤੇ ਆਪਾਂ ਪ੍ਰੋਗਰਾਮ ਦੇ ਚੱਲਦੇ ਚੱਲਦੇ ਉਸ ਗਾਣੇ ਨੂੰ ਉਸ ਗੱਲ ਨੂੰ ਉਸ ਗੀਤ ਨੂੰ ਤੇ ਤੁਹਾਡੇ ਉਸ ਜੋ ਵੀ ਗੱਲਬਾਤ ਹੋਊਗੀ ਚਾਹੇ ਹੱਡ ਬੀਤੀ ਚਾਹੇ ਜੱਗ ਬੀਤੀ ਕੋਈ ਖਬਰਸਾਰ ਜ਼ਰੂਰ ਸਾਂਝੀ ਕਰਾਂਗੇ ਆਪਣੇ ਆਪ ਵੀ ਸੁਣ ਲਿਓ ਤੇ ਨਾਲੇ ਫਿਰ ਸਾਨੂੰ ਵੀ ਸੁਣਾ ਦਿਓ ਅਸੀਂ ਵੀ ਸੁਣ ਲਾਂਗੇ ਹਨਾ ਲਿਖ ਨਹੀਂ ਸਕਦੇ ਤਾਂ ਵੋਇਸ ਮੈਸੇਜ ਵੀ ਭੇਜ ਸਕਦੇ ਹੋ ਬੜਾ ਜਿਹਾ ਸੌਖਾ ਹੀ ਹੈ ਨਾ ਤਰੀਕਾ ਤੇ ਈਮੇਲ ਤਾਂ ਤੁਹਾਨੂੰ ਦੱਸ ਹੀ ਦਿੱਤੀ ਹੈ ਕਿ ਰਿਕੁਐਸਟ ਐਟ harmaradio.com ਤੇ ਭੇਜ ਸਕਦੇ ਹੋ ਜੀ ਤੁਸੀਂ ਵੀ ਸਾਡੇ ਤੱਕ ਆਪਣੇ ਵਿਚਾਰ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਮੈਸੇਜ ਆਉਣੇ ਸ਼ੁਰੂ ਹੋ ਗਿਆ ਤੇ ਨਰਿੰਦਰ ਰਾਠੌਰ ਜੀ ਪਹੁੰਚ ਚੁੱਕੇ ਆ ਜੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਸਰਬਜੀਤ ਭਾਜੀ ਤੇ ਸਾਰੇ ਪਰਿਵਾਰ ਨੂੰ ਫਤਿਹ ਸਾਡੇ ਵੱਲੋਂ ਵੀ ਜੀ ਗੁਰੂ ਫਤਿਹ ਤੁਹਾਨੂੰ ਕਹਿੰਦੇ ਕਿ ਇੱਕ ਗੱਲ ਕੀ ਗੱਲ ਕਹਿੰਦੇ ਪਿਛਲੀ ਵਾਰੀ ਛੁੱਟੀ ਮਾਰ ਗਏ ਸੀ ਤੁਸੀਂ ਕਿਹੜਾ ਉਦੋਂ ਪਹਿਲਾਂ ਆਏ ਸੀ ਤੁਸੀਂ ਵੀ ਤਾਂ ਕੀ ਕਹਿੰਦੇ ਹੁੰਦੇ ਆ ਮਾੜੀ ਜੀ ਹੈਲੋ ਹੋਏ ਕਰਕੇ ਬਾਅਦ ਚ ਕਹਿੰਦੇ ਸੌਣ ਲੱਗੇ ਲੈ ਦੱਸੋ ਮੈਲਬੋਰਨ ਨਹੀਂ ਗਏ ਸੀਗੇ ਕਿਹੜੇ ਕਿਤੇ ਹੋਰ ਗਏ ਸੀਗੇ ਮੈਲਬੋਰਨ ਵਾਲਿਆਂ ਦਾ ਤਾਂ ਆਟਾ ਉੱਟਾ ਮੁੱਕ ਗਿਆ ਹੁਣ ਮੈਨੂੰ ਲੱਗਦਾ ਉਦੇ ਹਨਾ ਇੰਨੀ ਕੁ ਪ੍ਰਾਹੁਣਚਾਰੀ ਕੀਤੀ ਵੈਸੇ ਮੈਲਬੋਰਨ ਵਾਲਿਆਂ ਨੇ ਦੱਸਿਓ ਜ਼ਰੂਰ ਖੈਰ ਸੱਦੇ ਪੱਤਰ ਦਾ ਤੁਹਾਨੂੰ ਬਹੁਤ ਮਿਲੇ ਹੋਏ ਸੀ ਮੈਂ ਸੁਣ ਲਿਆ ਸੀ ਸੱਦਾ ਪੱਤਰ ਦਾ ਤੁਹਾਡਾ ਹਨਾ ਔਨ ਏਅਰ ਹੀ ਸੁਣਿਆ ਸੀਗਾ ਤੇ ਖੈਰ ਚਲੋ ਕਹਿੰਦੇ ਹੁੰਦੇ ਆ ਨਾ ਕਿ ਨਾਨਕੇ ਪਿੰਡ ਜਾਵਾਂਗੇ ਮੋਟੇ ਹੋ ਕੇ ਆਵਾਂਗੇ ਤੁਸੀਂ ਦੱਸ ਦਿਓ ਹਨਾ ਯਾਰਾਂ ਦੋਸਤਾਂ ਨੂੰ ਮਿਲ ਕੇ ਮੋਟੇ ਮੋਟੇ ਹੋ ਕੇ ਆਏ ਹੋ ਕਿ ਕਿੱਦਾਂ ਹਨਾ ਜਾਂ ਫਿਰ ਕਹਿੰਦੇ ਹੁੰਦੇ ਕਿ ਬਾਲੀ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਰਹਿ ਜਾਂਦਾ ਹੁੰਦਾ, ਇੱਦਾਂ ਦੀ ਗੱਲ ਤਾਂ ਨਹੀਂ ਹੋਈ? ਦੱਸਿਓ ਜ਼ਰੂਰ। ਤੇ ਕਿਉਂਕਿ ਫਿਰ ਬੰਦਾ ਸੋਚ ਸਮਝ ਕੇ ਜਾਂਦਾ ਵਾ ਨਾ ਮੈਲਬੋਰਨ ਵੱਲ ਨੂੰ, ਵੇ ਕਿੱਦਾਂ ਕਿਵੇਂ ਆ। ਵੈਸੇ ਤਾਂ ਉੱਥੇ ਸਾਡੇ ਅਮਰਦੀਪ ਦੀਦੀ ਹੈਗੇ ਆ, ਭੁੱਖੇ ਤਾਂ ਨਹੀਂ ਰਹਿਣ ਦਿੰਦੇ, ਇਹ ਤਾਂ ਗਰੰਟੀ ਆ ਪੂਰੀ। ਤੇ ਪਰ ਫਿਰ ਵੀ ਤੁਸੀਂ ਦੱਸ ਦਿਓ, ਕਈ ਵਾਰੀ ਬੰਦਾ ਕੰਮਾਂ ਕਾਰਾਂ ਚ ਬਿਜ਼ੀ ਵੀ ਹੁੰਦਾ ਵਾ ਨਾ, ਤੇ ਕਈ ਵਾਰੀ ਪਤਾ ਨਹੀਂ ਲੱਗਦਾ ਹੁੰਦਾ। ਤੇ ਖੈਰ, ਮੇਰੀਆਂ ਗੱਲਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਮਜ਼ਾਕ ਕਰਦੀ ਰਹਿੰਦੀ ਹਾਂ ਤੁਹਾਡੇ ਸਾਰਿਆਂ ਦੇ ਨਾਲ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਗੀਤ ਵੀ ਸੁਣਦੇ ਆ। ਵੈਸੇ ਪਹਿਲਾਂ ਹੀ 2 ਹਫ਼ਤੇ ਪਹਿਲਾਂ ਮੈਂ ਨਾ ਇੱਕ ਗੱਲ ਪੁੱਛੀ ਸੀ ਕਿ ਇਕੱਲਾ ਤੇ ਇਕੱਲੇਪਨ ਦੇ ਵਿੱਚ ਕੀ ਫਰਕ ਹੁੰਦਾ ਵਾ, ਸੋ ਉਹ ਤੁਸੀਂ ਮੈਨੂੰ ਜ਼ਰੂਰ ਦੱਸਿਓ ਜੇ ਪਤਾ ਹੋਇਆ, ਤੇ ਨਹੀਂ ਫਿਰ ਮੈਂ ਤੁਹਾਨੂੰ ਅੱਜ ਦੱਸੂਗੀ। ਪਿਛਲੀ ਵਾਰ ਕਾਹਤੋਂ ਨਹੀਂ ਸੀ ਆਈ, ਪਿਛਲੀ ਵਾਰ ਆਉਣਾ ਸੀ, ਬਸ ਥੋੜੀ ਜੀ ਆਹ ਸਾਡੇ ਜਿਹੜਾ ਟੈਕਨੀਕਲ ਪ੍ਰੋਗਰਾਮ, ਟੈਕਨੀਕਲ ਸਪੋਰਟ ਵਾਲੀ ਜਿਹੜੀ ਐਪਲੀਕੇਸ਼ਨ ਜਾਂ ਕਹਿ ਲਓ ਜੇ ਜੋ ਵੀ ਹੁੰਦਾ ਨਾ, ਇਹਦੇ ਵਿੱਚ ਕੋਈ ਪ੍ਰੋਬਲਮ ਸੀਗੀ, ਤੇ ਤਾਂ ਕਰਕੇ ਮੈਂ ਇਹ ਚੱਲ ਅੱਜ ਆਰਾਮ ਕਰ ਲੈਂਦੇ ਹਾਂ। ਕੰਮ ਕਾ ਧੋਕਾ ਸਾਰਾ ਦਿਨ ਕੰਮ ਕਰ ਕਰਕੇ ਹਨਾ, ਤੇ ਰੈਸਟ ਵੀ ਤਾਂ ਜ਼ਰੂਰੀ ਹੁੰਦੀ ਆ। ਫਿਰ ਮੈਂ ਸੋਚਿਆ ਚੱਲ ਸਾਰੇ ਘੁੰਮਦੇ ਫਿਰਦੇ ਆਪਾਂ ਵੀ ਚਲੇ ਜਾਂਦੇ ਹਾਂ ਕਿਤੇ, ਮਜ਼ਾਕ ਕਰਦੀ ਹਾਂ, ਥੋੜਾ ਜਿਹਾ ਕੰਮ ਸੀ ਜ਼ਰੂਰੀ ਸੀ ਤੇ ਤਾਂ ਕਰਕੇ ਆ ਨਹੀਂ ਹੋਇਆ, ਉਸਦੇ ਲਈ ਮਾਫ਼ੀ ਚਾਹੁੰਦੀ ਹਾਂ। ਪਰ ਫਿਲਹਾਲ ਚਲੋ ਅੱਜ ਪਹੁੰਚ ਗਈ ਹਾਂ, ਅੱਜ ਕਰ ਲੈਂਦੇ ਹਾਂ ਗੱਲਾਂ 2 ਹਫ਼ਤਿਆਂ ਦੀਆਂ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਵੀ ਸੁਣਦੇ ਹਾਂ। ਗੀਤ ਮੈਨੂੰ ਬੜੇ ਪਸੰਦ ਆ ਹਨਾ, ਉਹ ਸਾਰੀ ਕਹਿ ਸਕਦੇ ਬੜੀ ਵਧੀਆ ਵਾ, ਪਰ ਗਾਣੇ ਸਾਰੇ ਨਹੀਂ ਨਾ ਇੱਕੋ ਦਮ ਲਾ ਸਕਦੇ। ਪਰ ਫਿਰ ਵੀ ਤੁਹਾਨੂੰ ਕੋਈ ਹੋਰ ਗਾਣਾ ਪਸੰਦ ਹੋਇਆ ਤੁਸੀਂ ਫਰਮਾਇਸ਼ ਕਰਦੇ ਹੋ, ਪਰ ਸਾਰੇ ਜਾਣੇ ਰਲ ਮਿਲ ਕੇ ਸੁਣ ਲਾਂਗੇ। ਤੇ ਲਓ ਫਿਰ ਅਗਲਾ ਗੀਤ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਯੱਕਾ। ਸੋ ਯੱਕਾ ਮੇਰੇ ਖਿਆਲ ਤਾਸ਼ ਤੇ ਪੱਤੇ ਸਾਰਿਆਂ ਨੂੰ ਪਤਾ ਹੀ ਆ, ਤੇ ਤਾਸ਼ ਖੇਡੀ ਵੀ ਸਾਰਿਆਂ ਨੇ ਹੋਊਗੀ ਪੱਕਾ, ਚਾਹੇ ਘਰ ਲੁੱਟਣੀ ਖੇਡਿਆ ਹੋਵੇ ਹਨਾ, ਉਹ ਕੁੱਝਾ ਪੱਤੇ ਨਾਲ ਪੱਤਾ ਮਿਲਾਉਂਦੇ ਹੁੰਦੇ ਨਾ, ਤੇ ਜਾਂ ਖੈਰ ਚਲੋ ਪਹਿਲਾਂ ਗਾਣਾ ਸੁਣਦੇ ਹਾਂ ਤੇ ਉਸ ਤੋਂ ਬਾਅਦ ਚ ਫਿਰ ਆਪਾਂ ਇਸੇ ਬਾਰੇ ਥੋੜੀ ਜਿਹੀ ਗੱਲਬਾਤ ਜ਼ਰੂਰ ਕਰਾਂਗੇ। ਪਰ ਫਿਲਹਾਲ ਇਹ ਗੀਤ
ਪੱਕਾ ਜੋ ਪੀਵੇ ਉਹ ਚੱਕੀ ਜੋ ਚੱਲੇ ਉਹ ਚੱਕਾ ਜੋ ਖੇਲਣ ਉਹ ਜਾਣਣ ਤੇ ਉਹੀ ਪਛਾਣ ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ ਜੋ ਲੱਥੇ ਨਾ ਉੱਡੇ ਉਹੀ ਰੰਗ ਪੱਕਾ ਜੋ ਪੀਵੇ ਉਹ ਚੱਕੀ ਜੋ ਚੱਲੇ ਉਹ ਚੱਕਾ ਜੋ ਖੇਲਣ ਉਹ ਜਾਣਣ ਤੇ ਉਹੀ ਪਛਾਣ ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ ਜੋ ਕੱਟ ਦੇਈਏ ਕੱਕਾ ਜੋ ਖੇਲਣੇ ਉਹ ਜਾਣਣ ਤੇ ਉਹੀ ਪਛਾਣ ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ ਜੋ ਲੱਥੇ ਨਾ ਉੱਡੇ ਉਹੀ ਰੰਗ ਪੱਕਾ ਜੋ ਪੀਵੇ ਉਹ ਚੱਕੀ ਜੋ ਚੱਲੇ ਉਹ ਚੱਕਾ ਜੋ ਖੇਲਣੇ ਉਹ ਜਾਣਣ ਤੇ ਉਹੀ ਪਛਾਣ ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ ਨੂੰ ਜਾਣੋ ਖੁਦਾ ਨੂੰ ਪਛਾਣੋ ਏ ਜੰਨਤ ਕਾਇਨਾਤ ਨੂੰ ਵੀ ਤਾਂ ਮਾਣੋ ਏ ਕੁਦਰਤ ਨੂੰ ਜਾਣੋ ਖੁਦਾ ਨੂੰ ਪਛਾਣੋ ਏ ਜੰਨਤ ਕਾਇਨਾਤ ਨੂੰ ਵੀ ਤਾਂ ਮਾਣੋ ਏ ਕੀ ਹੈ ਜੋ ਮੈਂ ਕੇ ਗੁਲਾਬਾਂ ਦੇ ਅੰਦਰ ਵੇਚਣੇ ਚ ਕੀ ਹੈ ਇਹਦਾ ਪਾਣੀ ਛਾਣੋ ਜਦੋਂ ਆਦਮੀ ਨੂੰ ਹੈ ਦਿਸਦੀ ਖੁਦਾਈ ਤਾਂ ਹੈਰਤ ਨਾ ਦੇਖੇ ਰਹੇ ਹੱਕਾ ਬੱਕਾ ਜੋ ਖੇਲਣੇ ਉਹ ਜਾਣਣ ਤੇ ਛਾਨਣ ਕੇ ਗੋਲੇ ਤੇ ਵਾਦੇ ਤੋਂ ਵੱਡਾ
ਅੱਕਾ ਵੀ ਵੱਜਦਾ ਏ ਧੱਕਾ ਜੋ ਖੇਲਣੇ ਉਹ ਜਾਣਣ ਤੇ ਉਹੀ ਪਛਾਣਣ ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ ਤੂੰ ਕਰ ਲੈਨੀ ਬਖਸ਼ਿਸ਼ ਤੇ ਕਰ ਮਿਹਰਬਾਨੀ ਕੇ ਸਰਤਾਜ ਨੂੰ ਦੇ ਦੇ ਰੂਹਾਂ ਦਾ ਜਾਨੀ ਤੂੰ ਕਰ ਲੈਨੀ ਬਖਸ਼ਿਸ਼ ਤੇ ਕਰ ਮਿਹਰਬਾਨੀ ਕੇ ਸਰਤਾਜ ਨੂੰ ਦੇ ਦੇ ਰੂਹਾਂ ਦਾ ਜਾਨੀ ਮੈਂ ਮਦੀਨਾ ਤੇ ਯਾਰਾਂ ਦਾ ਘਰ ਜਾਪੇ ਕਾਬਾ ਤੇ ਮੱਕਾ ਕੇ ਸੱਜਣਾ ਦਾ ਪਿੰਡ ਜਾਪੇ ਸ਼ਹਿਰੇ ਮਦੀਨਾ ਤੇ ਯਾਰਾਂ ਦਾ ਘਰ ਜਾਪੇ ਕਾਬਾ ਤੇ ਮੱਕਾ ਜੋ ਖੇਲਣੇ ਉਹ ਜਾਣਣ ਤੇ ਉਹੀ ਪਛਾਣਣ ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ ਜੋ ਲੱਥੇ ਨਾ ਉੱਡੇ ਉਹੀ ਰੰਗ ਪੱਕਾ ਜੋ ਪੀਵੇ ਉਹ ਚੱਕੀ ਜੋ ਚੱਲੇ ਉਹ ਚੱਕਾ ਜੋ ਖੇਲਣੇ ਜਾਣਣ ਤੇ ਉਹੀ ਪਛਾਣਣ ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ ਹੱਥੇ ਨਾ ਉੱਡੇ ਉਹੀ ਰੰਗ ਪੱਕਾ ਜੋ ਪੀਵੇ ਉਹ ਚੱਕੀ ਜੋ ਚੱਲੇ ਉਹ ਚੱਕਾ ਜੋ ਖੇਲਣੇ ਉਹ ਜਾਣਣ ਤੇ ਉਹੀ ਪਛਾਣਣ ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ ਯੱਕਾ ਵੱਡਾ ਏ ਯੱਕਾ ਵੱਡਾ ਏ ਯੱਕਾ ਵੱਡਾ ਏ ਯੱਕਾ
ਲਓ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਕਿ ਗੋਲੇ ਤੋਂ ਗੋਲੇ ਤੇ ਵਾਦੇ ਤੋਂ ਵੱਡਾ ਹੀ ਅੱਕਾ। ਵੈਸੇ ਸਾਰਿਆਂ ਨੂੰ ਪਤਾ ਹੀ ਹੋਊ ਕਿਉਂਕਿ ਤਾਸ਼ ਦੇ ਪੱਤੇ ਤਾਂ ਖੇਡੇ ਨਹੀਂ ਤਾਂ ਦੇਖੇ ਤਾਂ ਜ਼ਰੂਰ ਹੋਣਗੇ, ਪਰ ਮੈਨੂੰ ਲੱਗਦਾ ਆਲਮੋਸਟ ਸਾਰਿਆਂ ਨੇ ਖੇਡੇ ਵੀ ਜ਼ਰੂਰ ਹੋਣਗੇ, ਕਿਉਂਕਿ ਅੱਜ ਕੱਲ੍ਹ ਤਾਂ ਫੋਨ ਆ ਜਿਹੜੇ ਇਹਨਾਂ ਦੇ ਉੱਪਰ ਵੀ ਉਹ ਗੇਮ ਆਉਂਦੀ ਆ ਨਾ। ਸੋ ਪੱਤਿਆਂ ਬਾਰੇ ਤਾਂ ਸਭ ਨੂੰ ਪਤਾ ਹੀ ਹੋਊ ਤੇ ਇਹ ਵੀ ਪਤਾ ਕਿ ਜਿਹੜਾ ਯਾਕਾ ਵਾ ਉਹ ਗੋਲੇ ਤੇ ਵਾਦੇ ਤੋਂ ਵੀ ਵੱਡਾ ਹੁੰਦਾ ਵਾ ਹਨਾ। ਤੇ ਬਾਕੀ ਖੈਰ ਦੁਨੀਆਂ ਦਾ ਪੈਣਾ ਬਣਾ ਵੀ ਏਦਾਂ ਦਾ ਹੀ ਆ ਕਿ ਜੇ ਕਿਤੇ ਪੱਤਾ ਕੋਈ ਜਿਸ ਤਰ੍ਹਾਂ ਤਾਸ਼ ਦੇ ਪੱਤਿਆਂ ਦੇ ਵਿੱਚ ਅਗਰ ਕੋਈ ਪੱਤਾ ਮਿਸਿੰਗ ਹੋ ਜਾਏ ਤੇ ਉਹਦੀ ਥਾਂ ਤੇ ਜੋਕਰ ਲੈ ਆਉਂਦੇ ਆ ਹਨਾ, ਜੋਕਰ ਲਾ ਲੈਂਦੇ। ਸੋ ਇਸੇ ਤਰ੍ਹਾਂ ਹੀ ਦੁਨੀਆਂ ਦਾ ਤਾਣਾ ਬਣਾ ਵਾ ਕਿ ਦੁਨੀਆਂ ਦੇ ਤਾਣੇ ਬਾਣੇ ਦੇ ਵਿੱਚੋਂ ਜੇ ਕੋਈ ਚਲਾ ਜਾਂਦਾ ਵਾ ਜਾਂ ਜੇ ਕੋਈ ਤੁਹਾਡੇ ਤੋਂ ਪਰੇ ਹੋ ਜਾਂਦਾ ਤਾਂ ਉਸ ਦੀ ਰੀਪਲੇਸ, ਉਸ ਦੀ ਅਸੀਂ ਮਿੰਟੋ ਮਿੰਟ ਹੀ ਉਸ ਜਗ੍ਹਾ ਦੀ ਭਰਪਾਈ ਕਰ ਲੈਂਦੇ ਹਾਂ। ਸੋ ਇਹ ਦੁਨੀਆਂ ਦਾ ਤਾਣਾ ਬਣਾ ਵਾ। ਸੋ ਇਹ ਜਿਹੜੀਆਂ ਗੇਮਾਂ ਬਣੀਆਂ ਵਾ ਜਾਂ ਖੇਡਾਂ ਬਣੀਆਂ ਜੋ ਸਾਡੇ ਆਸ ਪਾਸ ਆ, ਇਹ ਦੱਸਦਾ ਬੜਾ ਕੁਛ ਆ ਹਨਾ। ਬਹੁਤ ਕੁਛ ਦੇਖਣ ਨੂੰ ਵੀ ਮਿਲਦਾ ਵਾ ਤੇ ਸਿੱਖਣ ਨੂੰ ਵੀ ਮਿਲਦਾ ਵਾ। ਪਰ ਕਹਿੰਦੇ ਆ ਨਾ ਕਿ ਬਸ ਬੰਦੇ ਦੇ ਵਿੱਚ ਨਾ ਸਿੱਖਣ ਦੀ ਚਾਹ ਹੋਣੀ ਚਾਹੀਦੀ ਹੈ ਸਿਖਾਉਣ ਨੂੰ, ਤਾਂ ਆਸ ਪਾਸ ਕੁਦਰਤ ਨੇ ਇੰਨੀਆਂ ਕੁ ਚੀਜ਼ਾਂ ਬਣਾਈਆਂ ਹੋਈਆਂ ਨੇ ਕਿ ਕਿਸੇ ਹੋਰ ਦੀ ਖੈਰ ਜ਼ਰੂਰਤ ਹੀ ਨਾ ਪਵੇ। ਖੈਰ ਚਲੋ ਪ੍ਰੋਗਰਾਮ ਦੇ ਵਿੱਚ ਹੁਣ ਤਾਸ਼ ਦੇ ਬਾਰੇ ਬਾਹਲੀ ਗੱਲ ਤਾਂ ਨਹੀਂ ਮੈਂ ਕਰ ਸਕਦੀ ਕਿਉਂਕਿ ਮੈਨੂੰ ਤਾਂ ਆਪ ਇੱਕ ਦੋ ਗੇਮਾਂ ਹੀ ਆਉਂਦੀਆਂ ਨੇ ਖੇਡਣੀਆਂ, ਬਾਕੀ ਨਹੀਂ ਆਉਂਦੀਆਂ। ਉਹ ਵੀ ਆਹੀ ਜਿਹੜੀਆਂ ਮੈਂ ਦੱਸਦੀ ਹਾਂ, ਕਿਉਂ ਕਹਿੰਦੇ ਹੁੰਦੇ ਘਰ ਲੁੱਟਣ ਖੇਡਣਾ ਜਾਂ ਫਿਰ ਉਹ ਪੱਤਾ ਜਿਹਾ ਏਦਾਂ ਮਿਲਾ ਕੇ ਵੀ ਜਦੋਂ ਸੇਮ ਪੱਤੇ ਆ ਜਾਣ ਉਹਨਾਂ ਨੂੰ ਕਹਿੰਦੇ ਹੁੰਦੇ ਆ। ਬਾਕੀ ਖੈਰ ਚੱਲੀ ਜਾਣਾ ਜੀ। ਤੇ ਉਹ ਕਹਿੰਦੇ ਹੁੰਦੇ ਆ ਨਾ ਕਿ ਲੈ ਵੀ ਜਾਂਦੀਆਂ ਬਦਲੀਆਂ ਸੁਰਖ ਹੋਈਆਂ, ਕੀਤੇ ਕੌਲ ਪਗਾਏ ਨੇ ਲਾਲੀਆਂ ਨੇ, ਚੁੱਪ ਚਾਪ ਤਰਕਾਲਾ ਨਾਲ ਸਾਂਝ ਪਾ ਲਈ, ਕੋਹਾ ਦੂਰ ਤੋਂ ਦਿਸਦੀਆਂ ਟਾਹਲੀਆਂ ਨੇ। ਸੋ ਏਦਾਂ ਹੀ ਆ ਜੀ, ਜਦੋਂ ਤਰਕਾਲਾਂ ਹੁੰਦੀਆਂ ਨੇ ਤਾਂ ਫਿਰ ਦੇਖਣਾ ਚਾਹੀਦਾ ਜਦੋਂ ਸੂਰਜ ਛਿਪਦਾ ਹੋਵੇ ਤੇ ਉਸ ਟਾਈਮ ਜਿਹੜੀ ਕਾਇਨਾਤ ਆ, ਜਿਹੜੀ ਕੁਦਰਤ ਆ, ਉਹਦੀ ਸਾਂਝ ਉਸ ਦੇ ਨਾਲ ਪਈ ਹੁੰਦੀ ਆ, ਤਾਂ ਕਿੰਨਾ ਸੋਹਣਾ ਤੇ ਵਧੀਆ ਮੌਸਮ ਹੁੰਦਾ। ਕਿਤੇ ਪੰਛੀਆਂ ਦੀ ਚਹਿਚਹਾਟ ਦੇ ਨਾਲ ਜਦੋਂ ਪੰਛੀ ਆਪਣੇ ਘਰਾਂ ਨੂੰ ਮੁੜਦੇ ਆ ਵਾਪਸ, ਤੇ ਆਪੋ ਆਪਣੇ ਘਰਾਂ ਦੇ ਵਿੱਚ ਜਾਣੀ ਆਪੋ ਆਪਣੇ ਆਲ੍ਹਣਿਆਂ ਚ ਆਉਂਦੇ ਆ, ਤੇ ਇੱਕ ਦੂਸਰੇ ਦੀ ਖੈਰ ਸਾਰ ਵੀ ਪੁੱਛਦੇ ਆ ਕਿ ਹਾਂ ਵੀ ਅਸੀਂ ਤਾਂ ਘਰੇ ਆ ਗਏ, ਤੁਸੀਂ ਆ ਗਏ ਹੋ। ਤੇ ਇਹ ਆ ਜੀ ਉਹਨਾਂ ਦੀ ਆਪਸੀ ਸਾਂਝ ਤੇ ਉਹਨਾਂ ਦੀ ਆਪਸੀ ਬੋਲੀ ਦੇ ਵਿੱਚ, ਤੇ ਸਵੇਰੇ ਉੱਠਣ ਵੇਲੇ ਵੀ ਉਹਨਾਂ ਦੀ ਚਹਿਚਹਾਟ ਇਹੀ ਰੀਜ਼ਨ ਹੁੰਦੀ ਆ ਕਿ ਲੋਕਾਂ ਨੂੰ ਵੀ ਖੈਰ ਉਠਾਉਂਦੇ ਆ ਜੋ ਵੀ ਪੰਛੀ ਜਿਵੇਂ ਜਿਵੇਂ ਕਹਿੰਦੇ ਕਿ ਕੁਦਰਤ ਨੇ ਉਹਨਾਂ ਨੂੰ ਡਿਊਟੀ ਦਿੱਤੀ ਆ ਤੇ ਬਾਕੀ ਉਹ ਆਪਣੇ ਝੁੰਡਾਂ ਦੇ ਵਿਚ ਰਹਿੰਦੇ ਹੋਏ ਵੀ ਪਤਾ ਕਰਦੇ ਆ ਕਿ ਹਾਂ ਭਾਈ ਸਾਡਾ ਅਗਲਾ ਕਬੀਲਾ ਠੀਕ ਆ, ਸਾਡੇ ਨੇੜੇ ਤੇੜੇ ਰਹਿਣ ਵਾਲੇ ਆਸ ਪਾਸ ਠੀਕ ਆ। ਸੋ ਪੰਛੀਆਂ ਦੀ ਵੀ ਆਪਣੀ ਦੁਨੀਆ ਨੇ ਤੇ ਉਹਨਾਂ ਦੀ ਵੀ ਆਪਣੀ ਇੱਕ ਜ਼ਿੰਦਗੀ ਆ, ਸੋ ਜੋ ਸਾਨੂੰ ਬੜਾ ਕੁਛ ਸਿਖਾਉਂਦੀ ਆ। ਖੈਰ ਰੋਜ਼ੀ ਰੋਟੀ ਦੇ ਕਰਕੇ ਤਾਂ ਸਾਰੇ ਆਪੋ ਆਪਣੇ ਘਰਾਂ ਤੋਂ ਨਿਕਲਦੇ ਨੇ, ਸੋ ਆਪਾਂ ਵੀ ਰੋਜ਼ੀ ਰੋਟੀ ਦੇ ਕਰਕੇ ਆਪਣੇ ਘਰਾਂ ਤੋਂ ਆ ਕੇ ਇੱਥੇ ਆਪਣੇ ਘਰ ਵਸਾਏ ਹੋਏ ਨੇ। ਖੈਰ ਹੁਣ ਦੁਨੀਆਂ ਦੇ ਵਿੱਚ ਬੜਾ ਕੁਛ ਹੋ ਰਿਹਾ, ਨਾਲ ਨਾਲ ਥੋੜੀਆਂ ਥੋੜੀਆਂ ਖਬਰਾਂ ਦੀ ਵੀ ਗੱਲ ਕਰਦੀ ਜਾਈਏ, ਬਾਕੀ ਤੁਸੀਂ ਦੱਸ ਹੀ ਦੇਣਾ ਵਾ ਹਨਾ। ਤੇ ਸਭ ਤੋਂ ਪਹਿਲੀ ਖਬਰ ਆ ਜਿਹੜੀ ਉਹ ਆ ਜੀ ਆਹੀ ਜਿਹੜਾ ਅੱਜ ਕੱਲ ਕੋਰੋਨਾ ਵਾਇਰਸ ਦਾ ਬੋਲਬਾਲਾ ਚੱਲ ਰਿਹਾ ਵਾ। ਬੋਲਬਾਲਾ ਕੀ ਬਸ, ਕਿਤੇ ਨਾ ਕਿਤੇ ਸਭ ਕਾਲਾ ਹੀ ਆ ਹਨਾ। ਬਾਕੀ ਬਿਮਾਰੀ ਹੈ, ਇਹਦੇ ਵਿੱਚ ਕੋਈ ਦੂਸਰੇ ਰਾਏ ਨੀ ਕਿ ਬਿਮਾਰੀ ਨਹੀਂ ਹੈ, ਹੈ ਇਨਫੈਕਸ਼ਨ ਆ, ਬਹੁਤ ਸਵੀਅਰ ਇਨਫੈਕਸ਼ਨ ਕਹਿ ਸਕਦੇ ਆ ਹਨਾ ਇਹਨੂੰ। ਤੇ ਬੋਡੀ ਨੂੰ ਖੈਰ ਡੈਮੇਜ ਤਾਂ ਕਰਦੀ ਆ, ਵੀਕਨੈਸ ਵੀ ਦਿੰਦੀ ਆ, ਪਰ ਹੁਣ ਜਿਹੜੀ ਮੋਸਟਲੀ ਆ ਉਹਦਾ ਇਲਾਜ ਦੀ ਥਾਂ ਤੇ ਇਹਨਾਂ ਨੇ ਰਾਜਨੀਤੀ ਦੀ ਜਿੱਦਾਂ ਲੱਗਦਾ ਖੇਡ ਹੀ ਬਣਾ ਲਈ ਹੁੰਦੀ ਆ, ਤੇ ਕੁਛ ਕੁਛ ਵਪਾਰ ਵੀ ਬਣਦਾ ਜਾ ਰਿਹਾ। ਤੇ ਖੈਰ ਇੱਕ ਦੋ ਗੱਲਾਂ ਵਾ, ਤੇ ਇੱਕ ਤਾਂ ਇੱਥੇ ਇੱਕ ਦੋ, ਖੈਰ ਮੈਂ ਸਾਰੇ ਨਾਮ ਤਾਂ ਨਹੀਂ ਲੈ ਸਕਦੀ, ਇੱਕ ਨਿਊ ਸਾਊਥ ਵੇਲਸ ਤੇ ਇੱਕ ਕੁਈਨਸਲੈਂਡ ਦੇ ਵਿੱਚ ਹੀ ਆ ਕਿ ਜਿਹੜੀ ਅੱਜ ਕੱਲ੍ਹ ਮੈਡੀਸਨ ਚੱਲ ਰਹੀ ਆ ਉਹ ਲੱਗਣ ਤੋਂ ਬਾਅਦ ਬਲੱਡ ਕਲੋਟ ਵੀ ਬਣੇ ਆ ਤੇ ਦੋ ਜਣਿਆਂ ਦੀ ਡੈਥ ਵੀ ਹੋਈ ਆ, ਤੇ ਉਹ ਡੈਥ ਦਾ ਕਰਕੇ ਕਾਫੀ ਸਵਾਲ ਜਵਾਬ ਵੀ ਚੱਲ ਰਹੇ ਆ, ਤੇ ਉਸ ਦੀ ਜਿਹੜਾ ਸਪਸ਼ਟੀਕਰਨ ਆ ਉਹ ਵੀ ਖੈਰ ਚੱਲ ਹੀ ਰਹੇ ਆ ਕਿ ਹਾਂ ਇਹ ਦਵਾਈ ਸੇਫ ਆ ਕਿ ਨਹੀਂ, ਕਿਉਂਕਿ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਥੋੜਾ ਜਿਹਾ ਡਰ ਤਾਂ ਆ ਹੀ ਜਾਂਦਾ ਜਦੋਂ ਕੋਈ ਏਦਾਂ ਦੀ ਗੱਲ ਸੁਣਦੇ ਆ। ਪਰ ਬਹੁਤ ਸਾਰੇ ਲੋਕਾਂ ਨੇ ਉਸ ਵੈਕਸੀਨੇਸ਼ਨ ਦਾ ਲਵਾਈ ਵੀ ਆ, ਪਰ ਉਹ ਠੀਕ ਆ, ਸਾਡੇ ਨਾਲ ਵੀ ਹੈਗੇ ਆ ਕੁਛ ਲੋਕ ਏਦਾਂ ਦੇ ਜਿਨ੍ਹਾਂ ਨੇ ਉਹ ਵੈਕਸੀਨੇਸ਼ਨ ਕਰਵਾਈ ਆ, ਤੇ ਪਰ ਉਹ ਠੀਕ ਆ, ਉਹਨਾਂ ਨੂੰ ਤਾਂ ਹਾਲ ਦੀ ਘੜੀ ਕੋਈ ਪ੍ਰੋਬਲਮ ਨਹੀਂ, ਵਧੀਆ ਕੰਮ ਕਾਰ ਕਰਦੇ ਆ। ਪਰ ਖੈਰ ਉਹਨਾਂ ਦੀ ਸ਼ਾਇਦ ਕੋਈ ਆਪਣੀ ਵੀ ਮੈਡੀਕਲ ਇਸ਼ੂ ਹੋ ਸਕਦੇ ਆ, ਸੋ ਸੁਣੀਆਂ ਸੁਣਾਈਆਂ ਗੱਲਾਂ ਤੇ ਜਾਣ ਦੀ ਬਜਾਏ ਆਪਣੀ ਸਿਹਤ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ। ਤੇ ਉੱਧਰ ਇੰਡੀਆ ਦੀ ਗੱਲ ਕਰੀਏ, ਉੱਥੇ ਤਾਂ ਕੋਰੋਨਾ ਪਤਾ ਨਹੀਂ ਵੀਕਐਂਡ ਤੇ ਹੀ ਨਹੀਂ ਆਉਂਦਾ ਹੈਗਾ, ਬਾਕੀ ਦਿਨ ਤਾਂ ਪਤਾ ਨਹੀਂ ਕੀ ਹਿਸਾਬ ਕਿਤਾਬ ਆ। ਵੀਕਐਂਡ ਤੇ ਉਹਨੂੰ ਛੁੱਟੀ ਦੇ ਦਿੰਦੇ ਆ ਵੀ ਲੈ ਤੂੰ ਵੀ ਰੈਸਟ ਕਰ ਲਾ, ਫਿਰ ਇੰਨੇ ਦਿਨ ਦਾ ਨਾ ਡਿਊਟੀ ਕਰਨੀ ਵੀ ਕਿਹੜਾ ਸੌਖੀ ਗੱਲ ਆ, ਇੰਨਾ ਇਕੱਠ ਆ, ਕਿੱਥੇ ਕਿੱਥੇ ਉਹਨੇ ਆਉਣਾ, ਕਿੱਥੇ ਕਿੱਥੇ ਉਹਨੇ ਨਹੀਂ ਆਉਣਾ, ਇਹ ਤਾਂ ਉੱਥੋਂ ਦੀਆਂ ਸਰਕਾਰਾਂ ਡਿਸਾਈਡ ਕਰਦੀਆਂ ਨੇ ਵੀ ਕਿਹੜੇ ਮੇਲੇ ਤੇ ਕਰੋਨਾ ਆਊਗਾ, ਕਿਹੜੇ ਤੇ ਨਹੀਂ ਆਊਗਾ। ਤੇ ਬਸ ਖੈਰ ਉਹਨਾਂ ਨੇ ਤਾਂ ਕਰੋਨਾ ਵੀ ਦੱਬ ਲਿਆ, ਲੋਕਾਂ ਨੂੰ ਤਾਂ ਦੱਬਣ ਦੀਆਂ ਜਿਹੜੀਆਂ ਉਹਨਾਂ ਦੀਆਂ ਸਾਜਿਸ਼ਾਂ ਚੱਲ ਹੀ ਰਹੀਆਂ ਨੇ। ਪਰ ਉੱਥੇ ਨਾਲ ਨਾਲ ਜਿਹੜੇ ਸਾਡੇ ਵਰਗੇ ਮਹਾਤੜ ਕਹਿ ਸਕਦੇ ਹਾਂ ਆਪਾਂ ਹਨਾ, ਵੀ ਜਿਹੜੇ ਇੰਡੀਆ ਜਾਂਦੇ ਆ ਤੇ ਉੱਥੋਂ ਵਾਪਸ ਆਉਂਦੇ ਆ, ਕਿਸੇ ਨਾ ਕਿਸੇ ਦੀ ਕੋਈ ਮਜਬੂਰੀ ਵੀ ਹੁੰਦੀ ਆ ਜਾਣ ਦੀ, ਤੇ ਜਦੋਂ ਵਾਪਸ ਆਉਂਦੇ ਵੇਲੇ ਜਿਹੜੀ ਖੱਜਲ ਖੁਆਰੀ ਹੁੰਦੀ ਆ ਉਹ ਵੀ ਬੜੀ ਬੁਰੀ ਹੁੰਦੀ ਆ। ਪਹਿਲਾਂ ਤਾਂ ਸੀ ਕਿ ਚਲੋ ਕਰੋਨੇ ਦਾ ਜਿਹੜਾ ਟੈਸਟ ਆ ਉਹ ਹੋਸਪਿਟਲ ਤੋਂ ਜਾਂ ਆਪਣੇ ਏਰੀਏ ਦੇ ਵਿੱਚੋਂ ਹੀ ਬੰਦਾ ਕਰਵਾ ਕੇ ਜਾ ਸਕਦਾ ਸੀ, ਪਰ ਹੁਣ ਇਹਨਾਂ ਨੇ ਜਿਹੜਾ ਕੀਤਾ ਕਿ ਏਅਰਪੋਰਟ ਤੇ ਹੀ ਉੱਥੇ ਨਾਲ ਹੀ ਟੈਸਟ ਹੋਊਗਾ, ਉਹਦੇ ਵਿੱਚ ਬੜੀ ਖੱਚਲ ਖੁਆਰੀ ਹੁੰਦੀ ਆ। ਇੱਕ ਲੇਟੈਸਟ ਗੱਲ ਦੱਸ ਦਿੰਦੀ ਆ ਕਿ ਉੱਥੇ ਕੀ ਹੁੰਦੀ ਆ, ਉੱਥੇ ਲੋਕਾਂ ਨੇ ਇਹਨੂੰ ਆਪਦਾ ਨਾ ਜ਼ਿਆਦਾਤਰ ਪੈਸੇ ਕਮਾਉਣ ਦਾ ਜ਼ਰੀਆ ਬਣਾਇਆ ਹੋਇਆ ਵਾ, ਤੇ ਗੁਆਂਢ ਦੇ ਵਿੱਚੋਂ ਹੀ ਕੋਈ ਆਇਆ ਸੀ ਤੇ ਉਹਨਾਂ ਨੇ ਵਾਪਸ ਜਾਣਾ ਸੀ ਕੈਨੇਡਾ ਨੂੰ ਹਨਾ, ਟੈਸਟ ਕਰਾਇਆ ਪਿੰਡੋਂ ਕਰਵਾ ਕੇ ਗਏ, ਚਲੋ ਓਕੇ ਆ, ਉਹ ਤਾਂ ਹੁਣ ਉਹਨਾਂ ਨੇ ਮੰਨਣਾ ਹੀ ਨਹੀਂ ਸੀਗਾ, ਪਤਾ ਹੀ ਆ ਕਿ ਹੁਣ ਉਹ ਉੱਥੇ ਹੀ ਜਿਹੜਾ ਟੈਸਟ ਕਰਵਾਉਂਦੇ ਆ ਜਾ ਕੇ ਹਨਾ, ਉਹੀ ਅਪਰੂਵਲ ਹੁੰਦਾ। ਉੱਥੇ ਗਏ, ਉਹਨਾਂ ਨੇ ਪੋਜ਼ਿਟਿਵ ਕੱਢ ਤਾ, ਹੁਣ ਅਗਲੇ ਨੇ ਜਿਹਨੇ ਇੰਨੇ ਪੈਸੇ ਲਾਏ ਹੋਏ ਆ ਉਹ ਬੰਦਾ ਕਰੂ ਤਾਂ ਕਰੂ ਕੀ, ਤੇ ਉਹ ਪੁੱਛਿਆ ਵੀ ਕੀ ਹੋ ਸਕਦਾ ਕੀ ਹੱਲ ਹਨਾ, ਪਹਿਲਾਂ ਤਾਂ ਟਿਕਟਾਂ ਹੀ ਹੁਣ ਬੱਸਾਂ ਮਿਲਦੀਆਂ ਨੇ, ਤੇ ਕਹਿੰਦੇ 35,000 ਦੇ ਦੋ, ਪੋਜ਼ਿਟਿਵ ਤੋਂ ਨੈਗੇਟਿਵ ਆਜੂਗਾ, ਗੱਲ ਹੀ ਕੁਛ ਨਹੀਂ ਹੈਗੀ। ਸੋ ਏਦਾਂ ਦਾ ਕਰੋਨਾ ਉੱਥੇ ਆਇਆ ਹੋਇਆ ਵਾ, ਜਿਹੜਾ ਮਰਜ਼ੀ ਨਾਲ ਜਿੱਥੇ ਜੀ ਕਰਦਾ ਸੈਰ ਕਰਦਾ ਵਾ, ਜਦੋਂ ਜੀ ਕਰਦਾ ਉਹਨੂੰ ਸੱਦ ਲੈਂਦੇ ਆ ਤੇ ਜਦੋਂ ਜੀ ਕਰਦਾ ਉਹਨੂੰ ਭਜਾ ਦਿੰਦੇ ਆ। ਤੇ ਇਸੇ ਤਰ੍ਹਾਂ ਅੰਕਲ ਜੀ ਹੁਣੇ ਹੋਸਪਿਟਲ ਗਏ, ਚਲੋ ਉਹਨਾਂ ਨੂੰ ਪ੍ਰੋਬਲਮ ਸੀ ਥੋੜੀ, ਐਡਮਿਟ ਹੋਣਾ ਸੀ ਉਹਨਾਂ ਨੇ, ਉਹ ਉਹਨਾਂ ਦੀ ਕਿਸਮਤ ਸਮਝ ਲਓ ਕਿ ਉਹ ਇੰਡੀਆ ਜਿੱਥੇ ਰਹਿੰਦੇ ਆ ਉੱਥੋਂ ਹੀ ਆਪਣੇ ਹੋਸਪਿਟਲ ਆ ਤੇ ਉੱਥੋਂ ਟੈਸਟ ਕਰਾ ਕੇ ਚਲੇ ਗਏ ਹਨਾ। ਤੇ ਜਦੋਂ ਹੋਸਪਿਟਲ ਗਏ ਉਹਨਾਂ ਨੂੰ ਤੁਸੀਂ ਸ਼ਾਇਦ ਐਡਮਿਟ ਕਰਨਗੇ ਕਿਉਂਕਿ ਹੋਸਪਿਟਲ ਦੇ ਵਿੱਚ ਟੈਸਟ ਤੋਂ ਬਿਨਾਂ ਐਡਮਿਟ ਨਹੀਂ ਕਰਦੇ, ਤਾਂ ਹੋਸਪਿਟਲ ਵਾਲਿਆਂ ਨੇ ਆਪਣੀ ਕਰਾਮਾਤ ਦਿਖਾਉਣੀ ਸੀਗੀ, ਕਹਿੰਦੇ ਕਿ ਇਲਾਜ ਤਾਂ ਹਜੇ ਨੈਕਸਟ ਮੰਡੇ ਟਿਊਸਡੇ ਤੋਂ ਸ਼ੁਰੂ ਕਰਾਂਗੇ, ਅਗਲੇ ਹਫ਼ਤੇ ਤੋਂ ਸ਼ੁਰੂ ਕਰਾਂਗੇ, ਪਰ ਤੁਹਾਡੇ ਪੇਸ਼ੈਂਟ ਨੂੰ ਕਰੋਨਾ ਮਾਤੇ ਇਹਨੂੰ ਇੱਥੇ ਐਡਮਿਟ ਹੋਣਾ ਪੈਣਾ। ਉਹ ਆਂਟੀ ਚੰਗੀ ਸੀ, ਆਂਟੀ ਨੇ ਪਾ ਲਿਆ ਰੌਲਾ, ਕਹਿੰਦੇ ਇੱਦਾਂ ਕਿੱਦਾਂ ਹੋ ਸਕਦਾ ਵਾ, ਕਹਿੰਦੇ ਤੁਸੀਂ ਰਿਪੋਰਟ ਦਿਖਾਓ, ਕਹਿੰਦੇ ਅਸੀਂ ਰਿਪੋਰਟ ਨਹੀਂ ਦਿਖਾ ਸਕਦੇ ਜਿੰਨਾ ਚਿਰ ਦੁਬਾਰਾ ਰਿਪੋਰਟ ਕਰਕੇ ਰਿਪੋਰਟ ਨੈਗੇਟਿਵ ਨਹੀਂ ਆਉਂਦੀ। ਉਹ ਕਹਿੰਦੇ ਸਾਡੇ ਘਰੇ ਸਾਰੀ ਫੈਸਿਲਿਟੀ ਆ, ਅਸੀਂ ਇਹਨੂੰ ਆਈਸੋਲੇਟ ਕਰ ਦਾਂਗੇ, ਪਰ ਪਹਿਲਾਂ ਰਿਪੋਰਟ ਦਿਖਾਓ, ਜੇ ਇੱਥੇ ਵੀ ਰੱਖਣਾ ਵਾ ਮੈਂ ਨਹੀਂ ਉਹਨਾਂ ਚਿਰ ਛੱਡ ਕੇ ਜਾਂਦੀ। ਫਿਰ ਕੀ ਸੀ, ਬਸ ਉਹ ਕਹਿੰਦੇ ਜੇ ਤੁਸੀਂ ਨਹੀਂ ਦਿਖਾਉਣੀ ਰਿਪੋਰਟ ਮੇਰੇ ਕੋਲ ਹੈਗੀ ਆ, ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਵੀ ਰਿਪੋਰਟ ਨੈਗੇਟਿਵ ਆ। ਬਸ ਫਿਰ ਕੀ ਸੀ, ਇੰਨਾ ਰੌਲਾ ਪਾਉਣ ਦੇ ਕਰਕੇ ਚਲੋ ਜੀ ਬਚ ਗਏ ਅੰਕਲ, ਤੇ ਘਰ ਲੈ ਆਏ ਉਹਨਾਂ ਨੂੰ ਤੇ ਉਹ ਬਿਲਕੁਲ ਠੀਕ ਠਾਕ ਆ। ਸੋ ਇਹ ਇੱਕ ਦੋ ਗੱਲਾਂ ਕਰੋਨੇ ਦੀਆਂ ਵਾ ਹਨਾ, ਕਿੱਦਾਂ ਬੇਚਾਰੇ ਨੂੰ ਬਦਨਾਮ ਕੀਤਾ ਉਹ ਵੀ ਸੋਚਦਾ ਹੋ, ਬਾਕੀ ਮੁਲਕਾਂ ਤੋਂ ਤਾਂ ਖੈਰ ਚਲੋ ਡਰ ਵੀ ਪੈਦਾ ਕਰਤਾ, ਇੱਜ਼ਤ ਵੀ ਮਿਲ ਗਈ, ਲੋਕਡਾਊਨ ਵੀ ਹੋ ਗਏ, ਪਰ ਇੰਡੀਆ ਵਾਲੇ ਨੀ ਲੋਟ ਆਉਂਦੇ ਹੈਗੇ। ਇੱਥੋਂ ਦੇ ਲੋਕ ਤਾਂ ਮੈਨੂੰ ਆਪਦੇ ਹਿਸਾਬ ਨਾਲ ਹੀ ਵਰਤੀ ਜਾਂਦੇ ਆ, ਆਪਦੇ ਮਤਲਬ ਕੱਢੀ ਜਾਂਦੇ ਆ ਤੇ ਮੈਨੂੰ ਬਦਨਾਮ ਕਰੀ ਜਾਂਦੇ ਆ। ਸੋ ਏਦਾਂ ਦਾ ਚੱਲਦਾ ਹੀ ਚੱਲਦਾ ਵਾ ਜੀ ਦੁਨੀਆਂ ਦੇ ਵਿੱਚ, ਤਾਣਾ ਬਾਣਾ ਤੇ ਰੱਬ ਨੂੰ ਸਾਰੇ ਟਾਬੀ ਸਮਝਦੇ, ਫਿਰ ਕਹਿੰਦੇ ਕਿ ਕੁਦਰਤੀ ਆਫਤਾਂ ਇਨਸਾਨ ਨੂੰ ਖਰਾਬ ਕਰਦੀਆਂ ਨੇ, ਪਰ ਇਨਸਾਨ ਨੂੰ ਖਰਾਬ ਕੀ ਕਰਨਾ, ਇਨਸਾਨ ਦੀ ਤਾਂ ਫਿਤਰਤ ਹੀ ਖਰਾਬ ਹੋ ਚੁੱਕੀ ਆ, ਜਿਹਨੂੰ ਸੁਧਾਰਨ ਦੇ ਲਈ ਹੁਣ ਸ਼ਾਇਦ ਉਹ ਪਰਮਾਤਮਾ ਹੀ ਕੁਛ ਕਰ ਸਕਦਾ, ਉਹਦੀ ਕਰਾਮਾਤੀ ਕੋਈ ਕਰਾਮਾਤੀ ਇਸ ਦੁਨੀਆਂ ਨੂੰ ਕੋਈ ਸਹੀ ਰਸਤਾ ਦਿਖਾ ਸਕਦੀ ਆ। ਕਿਹਾ ਚਲੋ ਗੱਲਾਂ ਬਾਤਾਂ ਦੇ ਵਿੱਚ ਤਾਂ ਇਸੇ ਤਰ੍ਹਾਂ ਚੱਲਦਾ, ਤੇ ਇੱਕ ਮੈਨੂੰ ਸ਼ੋਰ ਨਹੀਂ ਹੈਗਾ, ਜੇ ਤੁਹਾਡੇ ਚੋਂ ਕਿਸੇ ਨੂੰ ਪਤਾ ਹੋਇਆ ਤਾਂ ਜ਼ਰੂਰ ਦੱਸਿਓ ਕਿ ਉੱਡਦੀ ਉੱਡਦੀ ਖਬਰ ਆ ਜਾਂ ਕਿੱਦਾਂ ਵਾ ਕਿ ਦੀਪ ਸਿੱਧੂ ਦੀ ਜ਼ਮਾਨਤ ਆ ਜਿਹੜੀ ਉਹ ਮਨਜ਼ੂਰ ਹੋ ਚੁੱਕੀ ਆ, ਤੇ ਇਸ ਦੇ ਬਾਰੇ ਜੇ ਕਿਸੇ ਨੂੰ ਪੱਕਾ ਪਤਾ ਹੋਇਆ ਤਾਂ ਜ਼ਰੂਰ ਦੱਸਿਓ, ਪਤ ਲਓ ਫਿਰ। ਹਾਂਜੀ ਲਓ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਕੋਈ, ਹੈਲੋ ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਮੇਰੀ, ਕੀ ਹਾਲ ਚਾਲ?
ਹਾਂਜੀ ਬਸ ਵਧੀਆ ਵੀਰ, ਹੋਰ ਤੁਸੀਂ ਸੁਣਾਓ ਕੀ ਹਾਲ ਚਾਲ ਆ?
ਭੈਣ ਮੇਰੀ ਚੜ੍ਹਦੇ ਚਲਾ ਗਈ, ਮੇਰਾ ਹੀ ਹੈ ਸਭ ਤੋਂ ਬਿਨਾਂ। ਤੁਸੀਂ ਦੱਸੋ ਪਰਿਵਾਰ ਸਾਰਾ ਠੀਕ ਹੈ?
ਚਲੋ ਬਹੁਤ ਵਧੀਆ ਗੱਲ ਹੈ। ਹਾਂਜੀ ਹਾਂਜੀ ਸਭ ਵਧੀਆ ਵਾ, ਤੇ ਸੋਰੀ ਆਪਣਾ ਨਾਮ ਕੀ ਹੈ ਜੀ? ਸੋਰੀ ਮੇਰੇ ਨਾ ਇੱਧਰੋਂ ਪਤਾ ਨੀ ਲੱਗਾ ਮੈਨੂੰ।
ਭੈਣ ਮੇਰੀ ਹਜੇ ਮੈਂ ਨਾਮ ਦੱਸਿਆ ਨੀ, ਮੇਰਾ ਨਾ ਅਨਪੜ੍ਹ ਆ, ਮੈਂ ਬ੍ਰਸਬਨ ਸ਼ਹਿਰ ਤੋਂ ਆ।
ਕੀ ਨਾਮ ਆ ਜੀ ਤੁਹਾਡਾ?
ਅਨਪੜ੍ਹ ਭੈਣ ਮੇਰੀ।
ਬ੍ਰਿਸਬਨ ਤੋਂ ਆ ਤੁਸੀਂ? ਹੈ
ਹਾਂਜੀ ਭੈਣ ਮੇਰੀ, ਮੈਂ ਬ੍ਰਿਸਬਨ ਤੋਂ, ਮੇਰਾ ਨਾ ਅਨਪੜ੍ਹ ਆ ਭੈਣ ਮੇਰੀ, ਇਹ ਮੇਰਾ ਦਰਅਸਲ ਨਾਮ ਹੀ ਆ।
ਠੀਕ ਆ ਜੀ ਅਨਪੜ੍ਹ, ਠੀਕ ਆ, ਚਲੋ ਕੋਈ ਗੱਲ ਨੀ ਜੀ। ਹੋਰ ਸੁਣਾਓ ਕੀ ਹਾਲ ਚਾਲ ਆ?
ਬਹੁਤ ਵਧੀਆ ਭੈਣ ਮੇਰੀ, ਬਹੁਤ ਵਧੀਆ। ਮੇਰਾ ਇੰਡੀਆ, ਮੈਂ ਤੁਹਾਡਾ ਸ਼ੋ ਕਦੀ ਟਾਈਮ ਲੱਗਦਾ ਸੁਣਦਾ ਹਨਾ, ਜਿੰਨੀ ਕੁ ਮੇਰੇ ਕੋਲ ਟਾਈਮ ਨਿਕਲਦਾ ਹੈ, ਕਈ ਵਾਰੀ ਕੰਮਾਂ ਕਾਰਾਂ ਦੇ ਵਿੱਚ ਨਹੀਂ ਟਾਈਮ ਲੱਗਦਾ। ਫਿਲਹਾਲ ਮੈਂ ਕੋਸ਼ਿਸ਼ ਕਰਦਾਂਗਾ, ਦੋ ਚਾਰ ਵੀਡੀਓ ਹਜੇ ਹੈਗੇ ਆ ਤੁਹਾਡੇ ਉੱਤੇ, ਤੁਹਾਡੀਆਂ ਬਹੁਤ ਵਧੀਆ ਸੇਵਾਵਾਂ ਆਈਆਂ, ਤੁਹਾਡੀਆਂ ਬਹੁਤ ਵਧੀਆ ਜਾਣਕਾਰੀਆਂ ਗੱਲਾਂ ਹੁੰਦੀਆਂ ਹੈਗੀਆਂ, ਤੇ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਹੋ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਤੁਸੀਂ ਇੱਦਾਂ ਕੰਮ ਕਰਦੇ ਰਹੋ, ਠੀਕ ਹੈ ਨਾ, ਦਾਦੇ ਖੋਲਦੇ ਰਹੋ, ਤੇ ਚੰਗੀਆਂ ਚੰਗੀਆਂ ਗੱਲਾਂ ਜਾਣਕਾਰੀ ਵਾਲੀਆਂ ਗੱਲਾਂ ਤੋਂ ਤੇ ਨੈਗੇਟਿਵ ਗੱਲਾਂ ਤੋਂ ਜਾਣੂ ਕਰਵਾਉਂਦੇ ਰਹੋ, ਤੇ ਵੀ ਕਿੱਦਾਂ ਦੇ ਹਰੇ ਵਗੈਰਾ ਹੁੰਦੇ ਰਹਿੰਦੇ ਆ ਦੁਨੀਆਂਦਾਰੀ ਦੇ ਵਿੱਚ, ਹਮੇਸ਼ਾ ਵਾਸਤੇ ਚੜ੍ਹਦੀ ਕਲਾ ਦੀਆਂ ਗੱਲਾਂ ਕਰੋ ਹਨਾ, ਤੇ ਬਹੁਤ ਵਧੀਆ ਪ੍ਰੋਗਰਾਮ ਕਰਦੇ ਹਾਂ ਭੈਣ ਜੀ, ਠੀਕ ਹੈ ਨਾ। ਸਾਡਾ ਹੀ ਤੁਹਾਡੇ ਪ੍ਰੋਗਰਾਮ ਦੇ ਰਣੀ ਰਹਿੰਦੇ ਆ, ਤੇ ਇੱਕ ਭੈਣ ਮੇਰੀ, ਮੇਰੀ ਮੇਰੇ ਭੈਣਾਂ ਮੇਰੀਆਂ ਮੂਹਰੇ, ਮੇਰੇ ਭਾਈਆਂ ਮੂਹਰੇ ਨਿੱਕੀ ਜੀ ਇੱਕ ਛੋਟੀ ਜੀ ਇੱਕ ਬੇਨਤੀ ਆ, ਜਿੱਥੋਂ ਜਿੱਥੋਂ ਮੈਂ ਪਿੱਛੇ ਤੋਂ ਭੈਣ ਮੇਰੀ ਮਾਲਵੇ ਤੋਂ ਬਿਲੋਂਗ ਕਰਦਾ ਗਾ, ਤੇ ਕਮੇਟੀ ਦੇ ਬਣੇ ਹੋਏ ਆ ਚੌਧਰੀ, ਵੱਡੇ ਬਾਪੂ ਦਾ ਸਖ਼ਤ ਰਵੱਈਆ ਹੋਣ ਕਰਕੇ, ਵੱਡਾ ਪਰਿਵਾਰ ਹੋਣ ਕਰਕੇ ਇੱਥੋਂ ਤੱਕ ਪਹੁੰਚ ਗਏ, ਵੀ ਹੋ ਸਕਦਾ ਜੇ ਸਾਡੇ ਵੱਡੇ ਬਾਬੇ ਦਾ ਸਖ਼ਤ ਰਵੱਈਆ ਨਾ ਹੁੰਦਾ, ਵੀ ਹੋ ਸਕਦਾ ਵੀ ਸਾਡੇ ਚ ਦੋ ਚਾਰ ਮਾੜੀ ਸੰਗਤ ਦੇ ਵਿੱਚ ਪੈਂਦੇ, ਕਿਉਂਕਿ ਸਾਡਾ ਵੱਡਾ ਪਰਿਵਾਰ ਹੋਣ ਕਰਕੇ ਸਾਡੇ 27-28 ਬੱਚੇ ਸੀਗੇ, ਡੈਡੀ ਹੁਣੀ 6 ਭਾਈ ਹੈ, ਸਾਰੇ ਆਪਦੇ ਆਪਦੇ ਕੰਮਾਂ ਕਾਰਾਂ ਕਰਕੇ ਵੱਖਰੇ ਵੱਖਰੇ ਥਾਵਾਂ ਦੇ ਉੱਤੇ ਹੈਗੇ ਆ, ਚਲੋ ਠੀਕ ਹੈ, ਚੰਗੀ ਹੈ, ਪਿੱਛੇ ਵੀ ਪੈਰ ਲੱਗੇ ਹੋਏ ਨੇ। ਅਸੀਂ ਮੈਂ ਕਈ ਸਾਲਾਂ ਤੋਂ ਨਾ ਆਪਦੇ ਪਿੰਡ ਦੀ, ਮੈਂ ਪਿੰਡ ਨੂੰ ਬਹੁਤ ਪਿਆਰ ਕਰਦਾ, ਪਿੰਡ ਮੇਰੀ ਠੀਕ ਹੈ ਨਾ, ਬਹੁਤ ਪਿਆਰ ਕਰਦਾ, ਠੀਕ
ਹੈ,
ਜੇ ਕੋਈ ਮੇਰੇ ਨਾਲ ਨੇੜਲੇ ਪਿੰਡਾਂ ਦਾ ਵੀ ਚੱਲ ਕੇ ਆਉਂਦਾ ਗਾ ਤੇ ਮੇਰੀ ਥਕਾਨ ਲੈ ਜਾਂਦੀ ਹੈ, ਜਦੋਂ ਕੋਈ ਮੈਨੂੰ ਇਹ ਵੀ ਕਹਿ ਦਿੰਦਾ ਵੀ ਬਾਈ ਮੈਂ ਤੇਰੇ, ਮੇਰੇ ਨਾਲ ਦੇ ਜ਼ਿਲ੍ਹੇ ਦਾ ਵੀ ਹੁੰਦਾ ਨਾ, ਬੜਾ ਮੈਨੂੰ ਚਾਅ ਚੜਦਾ ਗਾ, ਹੁੰਦਾ ਤਾਂ ਮੈਨੂੰ ਚਾਹ ਤਾਂ ਮੈਨੂੰ ਸਾਰਾ ਪਿਛਲੇ ਸਾਰਿਆਂ ਲਈ ਹੁੰਦਾ ਗਾ, ਠੀਕ ਹੈ ਨਾ, ਕੋਈ ਜਿੱਥੋਂ ਮਰਜ਼ੀ ਆਇਆ ਹੋਵੇ, ਪਰ ਕਿਉਂਕਿ ਕਹਿੰਦੇ ਹੁੰਦੇ ਜਿਹੜਾ ਆਪਦੀਆਂ ਬੋਲੀਆਂ ਵਾਲੇ ਲੋਕ ਹੋਣ ਨਾ, ਠੀਕ ਹੈ ਨਾ, ਆਪਦੀਆਂ ਬੋਲੀਆਂ ਵਾਲੇ ਹੋਣ, ਆਪਦੀਆਂ ਝੋਲੀਆਂ ਵਾਲੇ ਲੋਕ ਹੋਣ, ਉਹਨਾਂ ਦਾ ਸਵਾਦ ਵੱਖਰਾ ਹੁੰਦਾ, ਤੇ ਅਸੀਂ ਪਿੱਛੇ ਜੇ ਉਪਰਾਲਾ ਕੀਤਾ ਸੀ ਭੈਣ ਮੇਰੀ ਉਪਰਾਲਾ ਦਾ ਕਾਹਦਾ ਗਾ ਮੈਂ ਬੇਨਤੀ ਕੀਤੀ ਸੀ ਅਸੀਂ ਊੜਾ ਆੜਾ ਲਿਖਵਾਇਆ ਸੀ ਮੋਟਰ ਕੋਠੀਆਂ ਦੇ ਉੱਤੇ
ਹਾਂਜੀ
ਜਿਹੜੀਆਂ ਮੋਟਰ ਕੋਠੀਆਂ ਹੁੰਦੀਆਂ ਜਿਹਦੇ ਵਿੱਚ ਅਸੀਂ ਆਪਾਂ ਆਮ ਖੇਤਾਂ ਦੇ ਵਿੱਚ ਰਹਿੰਦੇ ਹੁੰਦੇ ਸੀ ਮੈਂ ਆਪਣੇ ਮਿੱਤਰ ਪਿਆਰਿਆਂ ਨੂੰ ਕਹਿੰਦਾ ਸੀ ਵੀ ਕੋਈ ਟੀਪ ਕਰ ਦੋ ਪਲਾਸਟਰ ਕਰ ਦੋ ਵੀ ਆਪਾਂ ਬੰਦਾ ਭੇਜ ਦਿਆ ਕਰਾਂਗੇ ਉਹਦੇ ਚ ਊੜਾ ਆੜਾ ਲਿਖ ਦਿਆ ਕਰਾਂਗੇ ਤੇ ਲਗਾ ਮਾਤਰਾ ਨਾਲ ਵੀ ਲਿਖ ਦਿਆ ਕਰਾਂਗੇ ਹੋਰ ਕੁਛ ਨੀ ਸੀਗਾ ਤੇ 30 ਤੱਕ ਜਾਂ 50 ਤੱਕ ਦੂਜੇ ਪਾਸੇ ਗਿਣਤੀ ਲਿਖ ਦਿਆ ਕਰਾਂਗੇ ਕਿਉਂਕਿ ਇਹ ਸ਼ੁਰੂ ਮੈਂ ਆਪਦੀ ਮੋਟਰ ਤੋਂ ਸੀ ਠੀਕ ਹੈ ਨਾ ਕਿਉਂਕਿ ਮੇਰੀ ਮੋਟਰ ਰਾਹ ਦੇ ਵਿੱਚ ਪੈਂਦੀ ਸੀਗੀ ਊੜੇ ਆੜੇ ਵਾਲੀ ਮੋਟਰ ਪੈਣ ਲੱਗ ਪਈ ਠੀਕ ਹੈ ਨਾ ਮੇਰੇ ਮਿੱਤਰ ਪਿਆਰੇ ਪੇਂਟਰ ਸੀਗੇ ਮੈਂ ਥੋੜੀ ਬਹੁਤ ਇਹਨਾਂ ਨੂੰ ਸੇਵਾ ਦੇ ਦਿੰਦਾ ਸੀ ਮੈਂ ਕਿਹਾ ਵੀ ਤੁਸੀਂ ਫ੍ਰੀ ਤਾਂ ਕਾਹਨੂੰ ਕਰਨਾ ਹੈਗਾ ਜਿੰਨਾ ਤੁਹਾਡਾ ਖਰਚਾ ਹੁੰਦਾ ਹੈਗਾ ਤੁਸੀਂ ਮੈਂ ਇੱਥੋਂ ਲੈ ਲਿਆ ਕਰੋ ਪਰ ਕੰਮ ਜ਼ਰੂਰ ਕਰੋ ਕੱਲ ਦੀ ਗੱਲ ਸੁਣ ਲੈ ਸਕੀਏ ਕੱਲ ਮੈਨੂੰ ਪਿੰਡੋਂ ਫੋਨ ਆਇਆ ਮੇਰੇ ਨਾਲ ਮਾਸਟਰ ਜਿਹੜਾ ਮੇਰੇ ਨਾਲ ਹੁੰਦਾ ਸੀਗਾ ਮੇਰਾ ਮਾਸਟਰ ਜਮਾਤੀ ਮਾਸਟਰ ਸੀਗਾ ਕਹਿੰਦਾ ਬਾਈ ਕਹਿੰਦਾ ਆਪਣਾ ਰੰਗ ਆਪਣਾ ਕੰਮ ਕਹਿੰਦਾ ਰੰਗ ਲਾ ਜੋ ਮੈਂ ਕਿਹਾ ਬਾਈ ਕਿਵੇਂ ਕਹਿੰਦਾ ਯਾਰ ਮੈਂ 6-7 ਬੰਦਿਆਂ ਨੂੰ ਮਿਲਿਆ ਕਹਿੰਦਾ ਉਹ ਅਖਬਾਰ ਪੜ੍ਹਨ ਲੱਗ ਗਏ ਮੋਟਰ ਕੋਠੀਆਂ ਤੋਂ ਕਹਿੰਦਾ ਊੜਾ ਆੜਾ ਭੈਣ ਮੇਰੀ ਬੜਾ
ਬੜੀ ਵਧੀਆ
ਨਿੱਕੀ ਜਿਹੀ ਗੱਲ ਕਹਿੰਦਾ 5-6 ਬੰਦੇ ਕਹਿੰਦਾ ਮੇਰੇ ਕੋਲੇ ਆ ਕੇ ਅਖਬਾਰ ਪੜ੍ਹਨ ਲੱਗ ਕੇ ਕਹਿੰਦਾ ਉਹ ਮੋਟਰ ਕੋਠੀਆਂ ਦੇ ਊੜੇ ਆੜੇ ਤੋਂ ਤੜਕੇ ਕਿਉਂਕਿ ਇਹ ਗੱਲ ਕੀ ਸੀ ਨਾ ਭੈਣ ਮੇਰੀ ਜਦੋਂ ਮੈਂ ਪਿੰਡ ਹੁੰਦਾ ਸੀਗਾ ਸਾਡੇ ਲੱਕੜ ਦੇ ਤੜਕੇ ਲੱਗੇ ਹੁੰਦੇ ਸੀ ਮੋਟਰ ਕੋਠੀਆਂ ਦੇ ਕਿਉਂਕਿ ਸਾਡਾ ਵੱਡਾ ਪਰਿਵਾਰ ਹੋਣ ਕਰਕੇ ਡੈਡੀ ਹੋਣੀ ਤਿੰਨ ਕੁ ਭਾਈ ਪੜ੍ਹੇ ਹੋਏ ਸੀ ਤਿੰਨ ਕੁ ਭਾਈ ਅਨਪੜ੍ਹ ਸੀਗੇ ਉਹ ਮੈਂ ਅਨਪੜ੍ਹ ਆ ਕੇ ਮੇਰਾ ਨਾ ਹੀ ਮੈਂ ਤਾਂ ਰੱਖ ਲਿਆ ਸੀਗਾ ਕਿਉਂਕਿ ਸਾਡੇ ਤਿੰਨ ਪੜ੍ਹੇ ਹੋਏ ਸੀ ਤੇ ਤਿੰਨ ਅਨਪੜ੍ਹ ਸੀ ਜਿਹੜੇ ਤਿੰਨ ਅਨਪੜ੍ਹ ਸੀਗੇ ਉਹ ਸਾਡੇ ਤਿੰਨ ਪੜ੍ਹਿਆ ਹੋਇਆ ਲਿਖਿਆ ਨਾਲੋਂ ਬੰਦੇ ਵਧੀਆ ਨਿਕਲ ਗਏ ਇਹ ਗੱਲਾਂ ਦੂਰ ਦੀ ਇਸ ਕਰਕੇ ਮੈਂ ਨਾ ਹੀ ਮਤਲਬ ਕੱਲ ਅਸੀਂ ਇੱਕ ਨਾ ਹੀ ਤਿੰਨ ਅਨਪੜ੍ਹ ਰੱਖ ਲਿਆ ਵੀ ਜਿਹੜੇ ਪੜ੍ਹਿਆ ਲਿਖਿਆ ਨਾਲੋਂ ਅਨਪੜ੍ਹ ਚੰਗੇ ਰਹਿ ਗਏ ਤੇ ਉਹ ਗੱਲ ਏਦਾਂ ਹੋ ਗਈ ਮੈਂ ਨਾ ਭੈਣ ਮੇਰੀ ਨਾ ਕੋਲੇ ਦੇ ਨਾਲ ਲੱਕੜ ਦੇ ਉੱਤੇ ਨਾ ਕੋਲਾ ਜਿਹੜਾ ਆਪਣੇ ਚੁੱਲ੍ਹੇ ਵਾਲਾ ਹੁੰਦਾ ਲੱਕੜ ਦੇ ਗੇਟ ਦੇ ਉੱਤੇ ਊੜਾ
ਸੀਗਾ
ਊੜਾ ਆੜਾ ਆੜਾ ਸਾਡੇ ਨਾਲ ਕੰਮ ਕਰਦਾ ਸਨ ਮੈਂ ਉਸ ਸਮੇਂ ਦੇ ਵਿੱਚ ਅਖਬਾਰ ਪੜ੍ਹਨ ਲਾਤਾ ਸੀ ਅਖਬਾਰ ਕੀ ਪੜ੍ਹਨ ਲਾਤਾ ਸੀਗਾ ਜਿੱਥੋਂ ਗੱਲ ਸਿਆਪਾ ਸ਼ੁਰੂ ਹੁੰਦਾ ਅਸੀਂ ਸਪਰੇਹਾਂ ਕਰਦੇ ਹੁੰਦੇ ਸੀ ਮੈਂ ਉਹਨੂੰ ਕਹਿਣਾ ਹੁੰਦਾ ਸੀ ਫਲਾਨੀ ਦਵਾਈ ਫੜਾਈ ਲਿਆ ਉਹ ਕਹਿੰਦਾ ਹਾਂਜੀ ਬਾਈ ਮੈਨੂੰ ਰੰਗ ਦੱਸ ਯਾਰ ਮੈਨੂੰ ਦਵਾਈ ਦਵੂਈ ਨੀ ਪੜ੍ਹਨੀ ਆਉਂਦੀ ਮੈਂ ਕਿਹਾ ਯਾਰ ਆਪਦੀਆਂ ਪੜ੍ਹੀਆਂ ਦਾ ਕੀ ਮੇਰਾ ਫਾਇਦਾ ਹੈਗਾ ਜੇ ਕਨਾਲ ਦੇ ਨੂੰ ਨੀ ਸਿਖਾ ਸਕੇ ਮੈਂ ਉਹਨੂੰ ਪੂਰੀ ਵਧੀਆ ਪੰਜਾਬੀ ਠਾਉਣੀ ਸਿਖਾ ਦਿੱਤੀ ਚੱਲ ਡੈਡੀ ਵਰਗਿਆਂ ਨੂੰ ਤਾਂ ਸਿਖਾਈ ਦਿੱਤੀ ਅਨਪੜ੍ਹ ਬੰਦਿਆਂ ਨੂੰ ਤਾਂ ਸਿਖਾਉਣੀ ਸੀ ਮੈਂ ਉਹਨੂੰ ਸਿਖਾ ਦੀ ਸੀ ਉਦੋਂ ਬਾਅਦ ਫਿਰ ਮੇਰੇ ਇਹ ਜਹਿਨ ਚ ਪਾ ਗਈ ਗੱਲ ਮੇਰੇ ਨਿਕਲੀ ਨੀ ਮੈਂ ਕਿਹਾ ਯਾਰ ਇਹ ਕਿਉਂ ਨਾ ਆਪਾਂ ਜਿੱਥੇ ਵੱਡੇ ਵੱਡੇ ਇੱਥੇ ਇੱਥੇ ਫਲਾਨੇ ਸਮੈਂਟ ਦੀ ਮਸ਼ਹੂਰੀ ਆ ਜਾਂਦੀ ਹੈ ਫਲਾਨੇ ਦਵਾਖਾਨੇ ਦੀ ਮਸ਼ਹੂਰੀ ਆ ਜਾਂਦੀ ਹੈ ਕਿਉਂ ਨਾ ਮੈਂ ਕਿਹਾ ਇਸ ਨੂੰ ਮੈਂ ਕਿਹਾ ਊੜੇ ਆੜੇ ਚ ਵਰਤ ਲਈਏ ਅਸੀਂ ਕਈ ਸਾਲਾਂ ਤੋਂ ਕਰਦੇ ਹੁੰਦੇ ਸੀਗੇ ਪਹਿਲਾਂ ਅਸੀਂ ਕਰਿਆ ਮੈਂ ਆਪਦੀ ਮੋਟਰ ਤੇ ਹੋਇਆ ਸੀ ਉਹ ਜਦੋਂ ਅਸੀਂ 1 ਸਾਲ ਕਰਿਆ 2 ਸਾਲ ਕਰੇ 3 ਸਾਲ ਕਰੇ ਉਹ ਹੌਲੀ ਹੌਲੀ ਉਹ ਊੜੇ ਆੜੇ ਵਾਲੀ ਮੋਟਰ ਵੱਜਣ ਲੱਗ ਗਈ ਫਿਰ ਮੈਂ ਕਿਹਾ ਯਾਰ ਆਪਾਂ ਤਾਂ 5-7 ਮੋਟਰਾਂ ਹੋਰ ਕਰੀਏ ਪਰ ਹੌਲੀ ਹੌਲੀ ਉਹ ਕੰਮ ਇੰਨਾ ਕੁ ਨਪੇਰੇ ਚੜ ਗਿਆ ਭੈਣ ਮੇਰੀ ਤੇ ਜਦੋਂ ਕੱਲ ਕਿਉਂਕਿ ਮੈਂ ਉਸ ਤੋਂ ਬਾਅਦ ਫਿਰ ਮੈਂ ਸਾਰ ਨਹੀਂ ਸੀ ਲੈਂਦਾ ਮੈਂ ਕਹਿੰਦਾ ਤੁਸੀਂ ਕੋਈ ਗੱਲ ਜੇ ਤਾਂ ਕਿਸੇ ਦੇ ਵਿੱਚ ਲਗਨ ਹੋਈ ਜੇ ਤਾਂ ਕਿਸੇ ਦੇ ਵਿੱਚ ਇਹ ਹੋਇਆ ਉਹਨੇ ਆਪ ਦੇ ਆਪ ਸਿੱਖ ਲੈਣਾ ਠੀਕ ਹੈ ਜਦੋਂ ਆਤਮ ਸਵੇਰ ਇਹ ਚੀਜ਼ ਚੰਗੀ ਮੱਥੇ ਲੱਗਣੀ ਆ ਉਹਨੇ ਆਟੋਮੈਟਿਕਲੀ ਦੇਖਣਾ ਊੜਾ ਕਿਵੇਂ ਪੈਂਦਾ ਆੜਾ ਕਿਵੇਂ ਪੈਂਦਾ ਈੜੀ ਕਿਵੇਂ ਪੈਂਦੀ ਹੈ ਸੱਸਾ ਕਿਵੇਂ ਪੈਂਦਾ ਤੇ ਉਹ ਉਹੀ ਗੱਲ ਭੈਣ ਮੇਰੀ ਮੈਨੂੰ ਕੱਲ ਹੁਣ ਦੱਸੀ ਮੇਰੇ ਜਮਾਤੀ ਨੇ ਕਹਿੰਦਾ ਬਾਈ ਆਪਣਾ ਕੰਮ ਦਾ ਸਿਰੇ ਲੱਗ ਗਿਆ ਤੇ ਯਕੀਨ ਨੀ ਕਰਨਾ ਭੈਣ ਮੇਰੀ ਰਾਤ ਇੰਨੀ ਸਿਖਾਲੀ ਨੀਂਦ ਆਈ ਮਸਾਲੇ ਦੀ ਇੱਕ ਪਾਸਾ ਤਾਂ ਮੈਂ ਕਿਹਾ ਕਿਸੇ ਪਾਸੇ ਨਪੇਰੇ ਚੜ ਗਿਆ
ਲਓ ਜੀ ਬਹੁਤ ਵਧੀਆ ਗੱਲ ਆ ਵੈਸੇ ਵੀ ਇਹ ਤਾਂ ਹੈਗਾ ਹੀ ਆ ਕਿ ਜਦੋਂ ਆਪਾਂ ਕੋਈ ਬੀਜ ਬੀਜਦੇ ਆ ਤੇ ਜਦੋਂ ਉਹ ਪੁੰਗਰਦਾ ਵਾ ਤੇ ਉਹ ਪੌਦਾ ਇੱਕ ਪੇੜ ਬਣਨ ਲੱਗਦਾ ਵਾ ਤਾਂ ਉਹਦੀ ਸਭ ਤੋਂ ਵੱਧ ਖੁਸ਼ੀ ਹੁੰਦੀ ਆ ਕਿਉਂਕਿ ਉਸ ਦਰਖਤ ਦੀ ਛਾਵੇਂ ਬਹਿਣਾ ਨਾ ਬਹਿਣਾ ਉਹ ਤਾਂ ਵੱਧ ਦੀ ਗੱਲ ਆ ਪਰ ਆਉਣ ਵਾਲੀਆਂ ਨਸਲਾਂ ਆਉਣ ਵਾਲੀਆਂ ਪੀੜ੍ਹੀਆਂ ਉਸ ਦਰਖਤ ਦੀ ਛਾਂ ਨੂੰ ਮੰਨਣਗੀਆਂ ਹਵਾ ਨੂੰ ਮੰਨਣਗੀਆਂ ਇਹ ਸੋਚ ਕੇ ਹੀ ਬੜਾ ਸਕੂਨ ਆਉਂਦਾ ਵਾ ਸੋ ਅਨਪੜ੍ਹ ਜੀ ਤੁਸੀਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਵਾ ਕਿਉਂਕਿ ਆਪਾਂ ਮਤਲਬ ਕਿ ਕਹਿ ਤਾਂ ਦਿੰਦੇ ਆ ਕਿ ਹਾਂ ਸਾਨੂੰ ਪੰਜਾਬੀ ਦੇ ਪਸਾਰੇ ਲਈ ਜਾਂ ਪੰਜਾਬੀ ਭਾਸ਼ਾ ਨੂੰ ਜਿਉਂਦੇ ਰੱਖਣ ਲਈ ਕੁਛ ਕਰਨਾ ਚਾਹੀਦਾ, ਪਰ ਸ਼ੁਰੂਆਤ ਕਰਨ ਤੋਂ ਅਸੀਂ ਸਾਰੇ ਡਰਦੇ ਹਾਂ। ਸੋ ਬਹੁਤ ਸੋਹਣੀ ਸ਼ੁਰੂਆਤ ਕੀਤੀ ਹੈ ਜੀ ਤੁਸੀਂ। ਊੜੇ ਆੜੇ ਵਾਲੀ ਮੋਟਰ ਆ ਜਿਹੜੀ, ਉਹਦਾ ਹੁਣ ਸਦੀਵੀ ਜਿਉਂਦੀ ਰਹੂਗੀ ਤੇ ਉਸ ਦੇ ਉੱਪਰ ਲਿਖੇ ਊੜੇ ਆੜੇ ਦੇ ਸ਼ਬਦ ਮੈਂ ਕਹਿੰਦੀ ਹਾਂ ਜਿਹੜੇ ABC ਪੜ੍ਹਦੇ ਆ ਉਹਨਾਂ ਨੂੰ ਵੀ ਆਪਣੇ ਆਪ ਆਪਣੇ ਵੱਲ ਖਿੱਚਣਗੇ। ਸੋ ਬਹੁਤ ਵਧੀਆ ਜੀ, ਵਧਾਈ ਦੇ ਪਾਤਰ ਹੋ ਤੁਸੀਂ।
ਧੰਨਵਾਦ ਭੈਣ ਮੇਰੀ, ਵਧਾਈ ਦੇ ਪਾਤਰ ਤੋਂ ਤੁਸੀਂ ਸਾਰੇ ਲੋਕ ਅੱਜ ਤੱਕ ਜਾਣੇ ਆ ਬੰਦੇ, ਤੁਸੀਂ ਸਾਡੇ ਨਾਲ ਵੀ ਵਧੀਆ ਚੰਗੇ ਕੰਮ ਕਰਦੇ ਹੋ, ਠੀਕ ਹੈ ਨਾ। ਤੁਹਾਡੇ ਵੀਰ ਭੈਣਾਂ ਤੋਂ ਸਿੱਖ ਸਿੱਖ ਕੇ ਇੱਕ ਤੱਕ ਆ ਗਏ, ਠੀਕ ਹੈ ਨਾ। ਤੁਹਾਡੇ ਵਰਗੇ ਚੰਗੇ ਬੰਦਿਆਂ ਦੀਆਂ, ਚੰਗੇ ਨੇਕ ਬੰਦਿਆਂ ਦੀਆਂ ਸਲਾਹਾਂ ਹੋਣ ਤੇ ਇਹਨਾਂ ਦੀ ਐਪਰੀਸ਼ੀਏਸ਼ਨ ਹਰ ਇੱਕ ਕਿਸੇ ਵੀ ਬੰਦੇ ਦੀ ਆ। ਮੈਂ ਤਾਂ ਕਹਿਣਾ ਕੋਈ ਵੀ ਬੰਦਾ ਹੈਗਾ ਹਨਾ, ਕੋਈ ਛੋਟਾ ਕੰਮ ਕਰਦਾ, ਕੋਈ ਵੱਡਾ ਕੰਮ ਕਰਦਾ, ਉਹਦੀ ਸ਼ਲਾਘਾ ਜ਼ਰੂਰ ਕਰੋ, ਠੀਕ ਹੈ ਨਾ। ਤੁਹਾਡੀ ਇੱਕ ਵਾਰੀ ਸ਼ਲਾਘਾ ਕਰੀ ਵੀ ਇਹ ਨੀ ਪਤਾ ਹੁੰਦਾ ਉਸ ਦੇ ਵਿੱਚ ਕਿੰਨੀ ਕੁ ਐਨਰਜੀ ਭਰ ਗਏ, ਉਹ ਜਾਂਦਾ ਹੋਇਆ ਦੋਹਾਂ ਚੋਂ ਨੂੰ ਹੋਰ ਵੀ ਸਿਖਾ ਦੇ, ਠੀਕ ਹੈ ਨਾ। ਜ਼ਰੂਰੀ ਨੀ ਹੁੰਦਾ ਆਪਣੇ ਕੰਮਾਂ
ਨੂੰ, ਬਿਲਕੁਲ ਜੀ, ਵੈਸੇ ਤੁਹਾਡੀ
ਗੱਲ ਤੁਹਾਡੀ
ਜੀ ਜ਼ਰੂਰ, ਤੁਹਾਡੀ ਇੱਕ ਗੱਲ ਤਾਂ ਮੇਰੇ ਮਨ ਨੂੰ ਵੀ ਬੜੀ ਵਧੀਆ ਲੱਗੀ। ਤੁਸੀਂ ਕਿਹਾ ਨਾ ਕਿ ਪੜ੍ਹੇ ਲਿਖੇ ਉਹ ਲੋਕਾਂ ਦੇ ਨਾਲੋਂ ਜਿਹੜੇ ਅਨਪੜ੍ਹ ਸੀ ਉਹਨਾਂ ਨੂੰ ਜ਼ਿੰਦਗੀ ਦੀ ਜਾਂਚ ਵੀ ਜ਼ਿਆਦਾ ਸੀ ਤੇ ਉਹ ਜ਼ਿਆਦਾ ਵਧੀਆ ਉਹਨਾਂ ਨਾਲੋਂ ਸੋਚਦੇ ਤੇ ਉਹਨਾਂ ਦੀ ਸੋਚ ਵੀ ਵਧੀਆ। ਇਹ ਗੱਲ ਤੁਸੀਂ ਬਿਲਕੁਲ ਹੀ ਸਹੀ ਆ, ਕਿਉਂਕਿ ਜਿਹੜੇ ਅਨਪੜ੍ਹ ਲੋਕ ਆ ਉਹਨਾਂ ਕੋਲ ਜ਼ਿੰਦਗੀ ਦਾ ਤਜਰਬਾ ਬੜਾ ਹੁੰਦਾ ਤੇ ਪੜ੍ਹੇ ਲਿਖੇ ਸਾਡੇ ਵਰਗੇ ਕਹਿ ਦਿੰਦੇ ਲੈ ਇਹਦੇ ਚ ਕੀ ਆ, ਇਹ ਤਾਂ ਗੱਲ ਏਦਾਂ ਹੋ ਹੀ ਨਹੀਂ ਸਕਦੀ, ਕਿਉਂਕਿ ਕਿਤੇ ਨਾ ਕਿਤੇ ਸਾਡੇ ਚ ਕਿਤਾਬਾਂ ਦਾ ਗੁਮਾਨ ਆ ਜਾਂਦਾ ਤੇ ਜਿੱਥੋਂ ਜਿਹੜੀ ਚੀਜ਼ ਦਾ ਗੁਮਾਨ ਆ ਜੇ ਉਹ ਫਿਰ ਕਦੇ ਵੀ ਤੁਹਾਨੂੰ ਤਰੱਕੀ ਵੱਲ ਨਹੀਂ ਲੈ ਕੇ ਜਾਂਦੀ।
ਇਹ ਗੱਲ ਬਿਲਕੁਲ ਸੱਚ ਭੈਣ ਮੇਰੀ, ਮੈਨੂੰ ਦੂਜੀ ਬਾਹਰ ਜਾਣ ਦੀ ਲੋੜ ਨਹੀਂ, ਸਾਡੇ ਖੁਦ ਦੇ ਪਰਿਵਾਰ ਤੇ ਟੁੱਕਦੀ ਆ। ਜਿਹੜੇ ਪੜ੍ਹੇ ਲਿਖੇ ਹੋਏ ਸੀਗੇ, ਪੜ੍ਹੇ ਲਿਖੇ ਹੋਏ ਨੇ, ਕੁਛ ਨਹੀਂ ਕੀਤਾ। ਜਿਹੜੇ ਮੇਰਾ ਸਗੋਂ ਮੇਰਾ ਆਪ ਦਾ ਫਾਦਰ ਸਾਹਿਬ, ਮਤਲਬ ਮੇਰਾ ਜਿਹਨੂੰ ਆਪਾਂ ਪਾਪਾ ਕਹਿ ਦਿੰਦੇ ਹਾਂ, ਬਾਪੂ ਕਹਿ ਦਿੰਦੇ ਹਾਂ, ਉਹ ਤੇ ਮੇਰਾ ਚਾਚਾ ਤੇ ਚਾਚਾ, ਇਹ ਤਿੰਨ ਅਨਪੜ੍ਹ ਬੰਦੇ ਸੀਗੇ। ਇਹਨਾਂ ਤਿੰਨਾਂ ਦੇ ਹੀ ਅਨਪੜ੍ਹ ਸਦਕਾ ਇਹਨਾਂ ਨੇ ਹੀ ਵੱਡੇ ਪੜ੍ਹਾਏ, ਵੱਡਿਆਂ ਪੜ੍ਹਾਉਣ ਦੇ ਬਾਵਜੂਦ। ਮੈਂ ਇਹ ਨੀ ਕਹਿੰਦਾ ਵੀ ਉਹਨਾਂ ਨੇ ਕੁਛ ਕੀਤਾ ਨੀ ਜਾਂ ਨਹੀਂ ਕੀਤਾ, ਲੇਕਿਨ ਉਹ ਪੜ੍ਹਨ ਲਿਖਣ ਦੇ ਬਾਵਜੂਦ ਘੱਟੋ ਘੱਟ ਇੱਕ ਆਪਦੇ ਭਾਈਆਂ ਨੂੰ ਅਖਬਾਰ ਪੜ੍ਹਨ ਜੋਗਾ ਨਹੀਂ ਕਰ ਸਕੇ। ਮੇਰਾ ਤਾਂ ਬਾਕੀ ਦੂਰ ਦੀਆਂ ਗੱਲਾਂ ਦਾ ਵਾਅਦ ਦੀਆਂ ਹੁੰਦੀਆਂ, ਕਮਾਈਆਂ ਕਿਹਨੇ ਕੀ ਕਰਨੀਆਂ। ਮੈਨੂੰ ਲੱਗਦਾ ਜਿੱਥੇ ਕਿਤੇ ਨਾ ਕਿਤੇ ਆਪਾਂ ਪੜ੍ਹਨਾ ਲਿਖਣਾ ਸਿੱਖਦੇ ਹਾਂ, ਸ਼ਾਇਦ ਪੜ੍ਹਨ ਲਿਖਣ ਦੇ ਨਾਲ ਥੋੜਾ ਬਹੁਤਾ ਬੰਦੇ ਦੇ ਵਿੱਚ ਹੰਕਾਰ ਵੀ ਆਉਂਦਾ ਪਿਆ, ਠੀਕ ਹੈ ਨਾ। ਕਿਉਂਕਿ ਜਿਹੜੇ
ਅਨਪੜ੍ਹ
ਮਿੱਟੀ ਦੇ ਪੁੱਤ ਆ, ਮਿੱਟੀ ਦੇ ਪੁੱਤ ਆ, ਮਿੱਟੀ ਨਾਲ ਜੁੜੇ ਹੋਏ ਆ, ਠੀਕ ਹੈ ਨਾ। ਮੇਰੀ ਮੈਂ ਸੱਚੀ ਗੱਲ ਦੱਸਦਾ, ਠੀਕ ਹੈ ਨਾ ਭੈਣ ਮੇਰੀ, ਮੈਂ ਬਹੁਤ ਦੁਨੀਆਂ ਖਾਕ ਲਈ, ਠੀਕ ਹੈ ਨਾ, ਬਥੇਰਿਆਂ ਤੋਂ ਤਜਰਬੇ ਸਿੱਖ ਲਏ, ਬਥੇਰੇ ਪੱਤਿਆਂ ਪਾਣੀਆਂ ਬੇਬੀ ਲੰਘਿਆ ਮੈਂ ਵੀ, ਹਨਾ, ਤੇ ਬਥੇਰਾ ਪੜ੍ਹ ਲਿਖ ਕੇ। ਪਰ ਮੈਨੂੰ, ਮੈਂ ਕਿਹਾ ਨਹੀਂ, ਮੈਨੂੰ ਪੜ੍ਹਿਆ ਲਿਖਿਆ ਕਮਾਉਣਾ ਚੰਗਾ ਨੀ ਲੱਗਦਾ। ਮੈਨੂੰ ਨੱਕ ਤੋਂ ਲੱਗਦੀ ਆ ਜਦੋਂ ਬੰਦਾ ਕੋਈ ਕਹਿ ਦਿੰਦਾ ਵੀ ਯਾਰ ਮੈਂ ਇੰਨਾ ਪੜ੍ਹਿਆ ਨਹੀਂ, ਕਿਉਂਕਿ ਮੈਨੂੰ ਉਦੋਂ ਲੱਗਦਾ ਸ਼ਾਇਦ ਉਹਦੇ ਵਿੱਚ ਕਿਤੇ ਨਾ ਕਿਤੇ ਹੰਕਾਰ ਬੋਲਦਾ ਗਾ, ਠੀਕ ਹੈ ਨਾ। ਪੜ੍ਹਿਆ ਲਿਖਿਆ ਤਾਂ ਤੁਸੀਂ ਉਦੋਂ ਕਹਿ ਸਕਦੇ ਹਾਂ ਜਦੋਂ ਤੁਹਾਨੂੰ ਜ਼ਿੰਦਗੀ ਦੇ ਜਾਣ ਦੀ ਜਾਂ ਆਪਦੇ ਆਲੇ ਦੁਆਲੇ ਦੀ ਉੱਤੇ ਪੂਰੀ ਬਾਜ਼ਰ ਦੀ ਅੱਖ ਰੱਖੋ, ਦੱਸੋ ਵੀ ਉਹ ਵੀ ਆਹ ਚੀਜ਼ ਗਲਤ ਆ ਤੇ ਗਲਤ ਆ। ਉਹ ਪੜ੍ਹੇ ਲਿਖੇ ਦਾ ਕੀ ਫਾਇਦਾ ਗਾ ਜਿਹੜਾ ਤੁਸੀਂ ਕਿਸੇ ਨੂੰ ਵਰਜੋ ਨਾ, ਭਾਈ ਆਹ ਤੇਰਾ ਕੰਮ ਸਹੀ ਨਹੀਂ ਗਾ, ਇਹਨੂੰ ਤੂੰ ਸਹੀ ਕਰ, ਠੀਕ ਹੈ ਨਾ। ਕਿਉਂਕਿ ਪੜ੍ਹੇ ਲਿਖੇ ਦਾ ਬੰਦੇ ਦਾ ਮਤਲਬ ਹੁੰਦਾ ਗਾ ਵੀ ਨਾ ਉਹਦੇ ਨੂੰ ਵੀ ਦੱਸਿਆ ਜਾਵੇ। ਕਿਉਂਕਿ ਮੈਂ ਆਮ ਜਦੋਂ ਕਾਲਜਾਂ ਦੇ ਵਿੱਚ ਜਾਂਦਾ ਸੀ ਭੈਣ ਮੇਰੀਏ, ਕਿਉਂਕਿ ਪੜ੍ਹਿਆ ਲਿਖਿਆ ਦਾ ਬੈਠ ਕੇ ਬੱਸ ਦਾ ਬੋਰਡ ਪੜ੍ਹ ਕੇ ਵਿੱਚ ਜਾ ਕੇ ਠਾਹ ਕਰਕੇ ਬੈਠ ਜਾਂਦਾ ਸੀ। ਮੈਂ ਅੱਜ ਤੱਕ ਇਹੋ ਜਿਹਾ ਸੱਜਣ ਨਹੀਂ ਸੀ ਦੇਖਿਆ ਵੀ 10 ਮਿੰਟ ਬੱਸ ਦੇ ਟਾਕੀ ਕੋਲੇ ਖੜਾ ਰਹੂ, ਭਾਈ ਜੋ ਕਿ ਬੇਬੇ ਆ ਗਈ ਤਾਂ ਕਿਸੇ ਨੇ ਪੁੱਛ ਲਿਆ ਬਠਿੰਡੇ ਕਿੱਥੇ ਜਾਣੀ ਆ, ਬੱਸ ਬਰਨਾਲੇ ਕਿੱਥੇ ਜਾਣੀ ਆ, ਜਾਂ ਇਹ ਸੰਗਰੂਰ ਕਿੱਥੇ ਜਾਣੀ ਆ, ਜਾਂ ਮਲੇਰਕੋਟਲੇ ਕਿੱਥੇ ਜਾਣੀ ਆ, ਜਾਂ ਗੁਰਦਾਸਪੁਰ ਕਿੱਥੇ ਜਾਣੀ ਆ ਬੱਸ। ਵੀ ਜੇ ਮੈਥੋਂ ਕੋਈ ਪੁੱਛਣ ਲਈ ਆਊਗੀ ਤਾਂ ਮੈਂ 10 ਮਿੰਟ ਇੱਥੇ ਖੜ ਕੇ ਬਾਅਦ ਚੋਂ ਬੈਠਾ। ਮੈਨੂੰ ਲੱਗਦਾ ਸ਼ਾਇਦ ਕਿਤੇ ਨਾ ਕਿਤੇ ਆਪਾਂ ਆਪਣੇ ਫਰਜ਼ਾਂ ਦੇ ਉੱਤੋਂ ਵੀ ਭੱਜਦੇ ਆ, ਸ਼ਾਇਦ ਪੜ੍ਹਨ ਲਿਖਣ ਦੇ ਨਾਲ ਨਾਲ ਕਿਤੇ ਨਾ ਕਿਤੇ ਥੋੜਾ ਬਹੁਤਾ ਸ਼ਾਇਦ ਜ਼ਿੰਦਗੀ, ਸ਼ਾਇਦ ਕਹਿ ਲਈਏ ਵੀ ਇਸ ਦੁਨੀਆਦਾਰੀ ਦੀ ਦੌੜ ਦੇ ਵਿੱਚ ਜਾਂ ਹੋਰ ਕੰਮਾਂ ਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਥੋੜਾ ਬਹੁਤਾ ਹੰਕਾਰ ਵੀ ਆ ਜਾਂਦਾ ਤੇ। ਪਰ ਜਿਹੜੇ ਮੈਨੂੰ ਪਤਾ ਨੀ ਕਾਹਤੋਂ ਮੈਨੂੰ ਮੇਰੇ ਮਿੱਟੀ ਨਾਲ ਜੁੜੇ ਹੋਏ ਮੇਰੇ ਜਮਾਂ ਦੇਸੀ ਬੰਦਿਆਂ ਨਾਲ, ਦੇਸੀ ਵੀ ਨੀ ਕਹਿ ਸਕਦਾ ਕਿਉਂਕਿ ਉਹਨਾਂ ਚ ਤਾਂ ਉਹਨਾਂ ਦੇ ਵਿੱਚ ਤਾਂ ਉਹਨਾਂ ਦੇ ਮਿੰਦਰ ਮੁੜਕਿਆਂ ਵੀ ਅੱਜ ਤੱਕ ਵੀ, ਕਿਉਂ ਪਿੰਡ ਛੱਡੇ ਨੂੰ ਬੜਾ ਟਾਈਮ ਹੋ ਗਿਆ, ਪਿੰਡ ਛੱਡੇ ਨੂੰ 20 ਸਾਲ ਹੋ ਗਏ, ਲੇਕਿਨ ਮੈਨੂੰ ਅੱਜ ਵੀ ਉਹਨਾਂ ਦੇ ਮੁੜਕਿਆਂ ਦੀਆਂ, ਮੈਨੂੰ ਅੱਜ ਵੀ ਉਹਨਾਂ ਦੇ ਛੱਡਿਆਂ ਦੀਆਂ, ਮੈਨੂੰ ਅੱਜ ਵੀ ਉਹਨਾਂ ਦੇ ਸੰਦਾਂ ਦੀਆਂ, ਮੈਨੂੰ ਅੱਜ ਵੀ ਉਹਨਾਂ ਦੇ ਪਰਨਿਆਂ ਦੀਆਂ, ਮੈਨੂੰ ਅੱਜ ਵੀ ਉਹਨਾਂ ਦੀਆਂ, ਉਹ ਮੈਨੂੰ ਗੱਲਾਂ ਬੜੀਆਂ ਸਤਾਉਂਦੀਆਂ ਹੈਗੀਆਂ। ਮੈਂ ਰਾਤਾਂ ਨੂੰ ਕਈ ਕਈ ਵਾਰੀ 2-2, 3-3 ਘੰਟੇ ਉੱਠ ਕੇ ਸ਼ਾਇਦ ਉਸ ਦੁਬਾਰਾ ਦੁਨੀਆਂ ਦੇ ਵਿੱਚ ਵੀ ਚਲਾ ਜਾਂਦਾ ਗਾ, ਪੜ੍ਹਦਾ ਵੀ ਆ, ਦੇਖਦਾ ਵੀ ਆ, ਉਹਨਾਂ ਨੂੰ ਵਾਚਦਾ ਵੀ ਆ, ਸ਼ਾਇਦ ਕਿਤੇ ਨਾ ਕਿਤੇ ਬੜੀ ਨਿਮਰਤਾ ਸੀ, ਬੜੀ ਨਿਮਰਤਾ ਸੀ, ਬੜੇ ਬੜੇ ਜਾਣਕਾਰੀ ਵਾਲੇ ਲੋਕ ਸੀ, ਬੜੇ ਤੱਤਾਂ ਵਾਲੇ ਲੋਕ ਸੀਗੇ, ਜਰੂਰ ਲੋਕ ਕਹਿ ਦਿੰਦੇ ਆ, ਠੀਕ ਹੈ ਨਾ। ਇੱਕ ਸਭ ਤੋਂ ਵੱਡੀ ਗੱਲ ਸਾਡੇ ਦੇ ਵਿੱਚ ਇਹ ਪ੍ਰੋਬਲਮ ਪੈਦਾ ਹੋ ਗਈ, ਅਸੀਂ ਸੱਤਾਂ ਦੇ ਵਿੱਚ ਬੈਠਣ ਨੂੰ ਹਟ ਗਏ, ਸਾਡੇ ਪਿਆਰ ਦੇ ਨਾਲ ਨਾਲ ਇਹਦੇ ਵਿੱਚ ਕਈ ਅਸੀਂ ਕਈ ਇਹਦੇ ਵਿੱਚ ਆਪਦੇ ਕਿਨਾਰਿਆਂ ਤੋਂ ਬਾਂਝੇ ਰਹਿ ਗਏ, ਪਿਆਰ ਵੀ ਖੁੰਝ ਗਿਆ, ਇੱਕ ਦੂਜੇ ਨੂੰ ਗੱਲਾਂ ਵੀ ਰਹਿ ਗਈਆਂ, ਇੱਕ ਦੂਜੇ ਦੇ ਰਹਿ ਵਾੜੀਆਂ ਵੀ ਖੁੱਸ ਗਈਆਂ, ਕਿਸੇ ਦੀ ਦੁੱਖ ਦੀ ਸੁੱਖ ਦੀ ਵੀ ਪੁੱਛਣੋਂ ਹਟ ਗਏ, ਕਿਉਂਕਿ ਅਸੀਂ ਆਪਦੇ ਆਪਦੇ ਹੰਕਾਰ ਚ ਰਹਿ ਗਏ। ਪੜ੍ਹ ਕੇ ਛੱਡਣਾ, ਪੜ੍ਹ ਕੇ ਛੱਡਣ ਤੱਕ ਮਤਲਬ ਚ ਰਹਿ ਗਏ, ਪੜ੍ਹ ਕੇ ਸੁਣਾਉਣ ਤੱਕ ਦਾ ਜਿਹੜਾ ਢੰਗ ਚੱਲਦਾ ਸੀ ਨਾ ਉਹ ਖਤਮ ਕਰ ਬੈਠੇ ਕਿਤੇ ਨਾ ਕਿਤੇ।
ਜੀ ਬਿਲਕੁਲ ਸਹੀ। ਸੋ ਵਾਕੀ ਜੀ ਬਹੁਤ ਗੱਲਾਂ ਜਿਹੜੀਆਂ ਅਸੀਂ ਪਿੱਛੇ ਛੱਡੇ ਆਏ ਆ।
ਹਾਂ ਹਾਂ ਬਹੁਤ 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 ਲੋਕ ਕਹਿ ਦਿੰਦੇ ਆ ਅਸੀਂ ਐਡਵਾਂਸ ਹੋ ਗਏ, ਫਲਾਨਾ ਹੋ ਗਏ, ਮੈਨੂੰ ਲੱਗਦਾ ਨਹੀਂ, ਸ਼ਾਇਦ ਅਸੀਂ ਐਡਵਾਂਸ ਨਹੀਂ ਹੋਏ, ਅਸੀਂ ਆਪਦੇ ਨਕਾਲੇ ਵੱਲ ਜ਼ਿਆਦਾ ਛੇਤੀ ਤੇਜ਼ੀ ਨਾਲ ਜਾ ਰਹੇ ਹਾਂ, ਕਿਉਂਕਿ ਜਿੰਨਾ ਛੇਤੀ ਅਸੀਂ ਐਡਵਾਂਸ ਵੱਲ ਵਧਾਂਗੇ ਹੋ ਸਕਦਾ ਓਨਾ ਛੇਤੀ ਆਪਾਂ ਆਪਦੇ ਪਤਨ ਦੇ ਵੱਲ ਵੀ ਜਾਈਏ, ਜਿੰਨਾ ਟਾਈਮ ਆਪਦੇ ਧੁਰੇ ਨਾਲ ਦੀ ਜੁੜ ਕੇ ਰਹਿੰਦੇ, ਸ਼ਾਇਦ ਕੋਈ ਵੀ ਦੁਨੀਆਂ ਦੀ ਕੌਮ ਆ ਜਿੰਨਾ ਟਾਈਮ ਉਹ ਆਪਦੇ ਧੁਰੇ ਨਾਲ ਨਹੀਂ ਜੁੜ ਕੇ ਰਹਿੰਦੀ, ਤੇ ਮੈਨੂੰ ਨੀ ਲੱਗਦਾ ਵੀ ਉਹਦਾ ਵਿਕਸਿਤ ਹੋਣਾ ਸੰਭਵ ਆ, ਠੀਕ ਹੈ ਨਾ। ਜਿੰਨਾ ਜਿਹੜੀਆਂ ਕੌਮਾਂ ਆਪਦੀਆਂ ਧੁਰਿਆਂ ਨਾਲ ਜੁੜ ਕੇ ਰਹਿੰਦੀਆਂ ਗੀਆਂ ਬੜੀਆਂ ਪ੍ਰਫੁੱਲਿਤ ਹੁੰਦੀਆਂ ਹੁੰਦੀਆਂ, ਠੀਕ ਹੈ ਨਾ। ਭਾਕੀ ਬਾਜਾਂ ਵਾਲੇ ਵੀ ਕੌਮ ਆ, ਠੀਕ ਹੈ ਨਾ, ਇਹ ਤਾਂ ਸਦਾ ਹੀ ਨਿਆਰੀ ਰਹੀ ਹੈ ਭੈਣ ਮੇਰੀ, ਠੀਕ ਹੈ ਨਾ, ਨਿਆਰੀ ਰਹਿਣੀ ਹੈ, ਠੀਕ ਹੈ ਨਾ
ਜੀ। ਸੋ ਸ਼ੁਕਰੀਆ ਅਨਪੜ੍ਹ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਤੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਬੜਾ ਕੁਛ ਮੈਨੂੰ ਵੀ ਯਾਦ ਕਰਾਇਆ, ਸੋ ਸ਼ੁਕਰੀਆ, ਮਿਹਰਬਾਨੀ। ਤੇ ਇਸੇ ਤਰ੍ਹਾਂ ਹਮੇਸ਼ਾ ਪ੍ਰੋਗਰਾਮ ਚ ਸਾਥ ਦਿੰਦੇ ਰਹੋ ਤੇ ਵਧੀਆ ਵਧੀਆ ਗੱਲਾਂ ਸਾਨੂੰ ਤੁਹਾਡੇ ਤੋਂ ਵੀ ਸਿੱਖਣ ਨੂੰ ਮਿਲਣਗੀਆਂ, ਕਿਉਂਕਿ ਰਲ ਮਿਲ ਕੇ ਇੱਕ ਦੂਸਰੇ ਤੋਂ ਸਿੱਖ ਸਕਦੇ ਹਾਂ, ਜੇ ਕਹਿ ਦਈਏ ਕਿ ਇਕੱਲਾ ਕੋਈ ਵੱਡਾ ਤਾਂ ਕੋਈ ਵੀ ਵੱਡਾ ਨਹੀਂ ਹੁੰਦਾ। ਸੋ ਸ਼ੁਕਰੀਆ, ਮਿਹਰਬਾਨੀ ਜੀ,
ਬਹੁਤ ਬਹੁਤ ਧੰਨਵਾਦ ਮੇਰੀ
ਜੀ। ਲਓ ਜੀ, ਇਹ ਸਨ ਸਾਡੇ ਬ੍ਰਿਸਬਨ ਤੋਂ, ਤੇ ਨਾ ਤਾਂ ਆਪਣਾ ਅਨਪੜ੍ਹ ਹੀ ਦੱਸਦੇ ਆ, ਪਰ ਅਨਪੜ੍ਹ ਨਹੀਂ, ਪੜ੍ਹੇ ਲਿਖੇ ਕਾਫੀ ਆ, ਤੇ ਇਹਨਾਂ ਨੇ ਬੜੀਆਂ ਸੋਹਣੀਆਂ ਗੱਲਾਂ ਦੱਸੀਆਂ, ਤੇ ਸਭ ਤੋਂ ਵਧੀਆ ਦੱਸੀ ਕਿ ਮੈਂ ਅੱਗੇ ਵੀ ਕਹਿੰਦੀ ਹੁੰਦੀ ਆ ਨਾ ਕਿ ਜਿੰਨਾ ਅਸੀਂ ਪੜ੍ਹਦੇ ਆ ਤੇ ਓਨਾ ਹੀ ਅਸੀਂ ਹਟਦੇ ਆ, ਸੋ ਪੜ੍ਹਨ ਦੇ ਨਾਲ ਨਾਲ ਅਸੀਂ ਉਸ ਪੜ੍ਹਾਈ ਨੂੰ ਕਿਤਾਬਾਂ ਤੱਕ ਹੀ ਸੀਮਤ ਰੱਖ ਬੈਠੇ, ਤੇ ਬਾਕੀ ਪਿੰਡ ਦੀਆਂ ਸੱਥਾਂ ਚੋਂ ਵਾਕਈ ਬੜਾ ਕੁਝ ਸਿੱਖਣ ਨੂੰ ਮਿਲਦਾ ਸੀ, ਤੇ ਹੁਣ ਅਸੀਂ ਕਹਿ ਦਿੰਦੇ ਹਾਂ ਕਿ ਸਾਡੀ ਪ੍ਰਾਈਵੇਸੀ ਆ ਕਿ ਛੋਟਾ ਪਰਿਵਾਰ ਸੁਖੀ ਪਰਿਵਾਰ, ਵੈਸੇ ਕਹਿ ਦਿੰਦੇ ਆ ਹਨਾ ਕਿ ਬਸ ਜਿੰਨਾ ਛੋਟੇ ਆ ਘਰ ਚ ਥੋੜੇ ਮੈਂਬਰ ਆ ਤੇ ਓਨੇ ਹੀ ਮਤਲਬ ਕਿ ਵਧੀਆ ਨਿਕਲਦਾ, ਪਰ ਕਿਤੇ ਨਾ ਕਿਤੇ ਇਹ ਸਾਡੇ ਪਤਨ ਦੀ ਨਿਸ਼ਾਨੀ ਆ। ਤੇ ਮੇਰੇ ਵੀ ਡੈਡੀ ਹੁਣੀ 6 ਭਰਾ ਤੇ ਅਸੀਂ ਵੀ ਜੁਆਇੰਟ ਫੈਮਿਲੀ ਚ ਹੀ ਰਹਿੰਦੇ ਸੀਗੇ, ਤੇ ਬੜਾ ਵੱਡਾ ਪਰਿਵਾਰ ਸੀ, ਤੇ ਇੱਕ ਤਰ੍ਹਾਂ ਕਹਿੰਦੇ ਹੁੰਦੇ ਆ ਨਾ ਸਿਆਣੇ ਕਿ ਮਾੜੇ ਵਿਆਹ ਜਿੰਨਾ ਇਕੱਠ ਤਾਂ ਸਾਡੇ ਘਰ ਦਾ ਹੀ ਸੀ, ਤੇ ਹੁਣ ਵੀ ਆ, ਤੇ ਉਹ ਸਾਂਝਾ ਤੇ ਉਹ ਪਿਆਰ ਅੱਜ ਵੀ ਸਾਡੇ ਪਰਿਵਾਰ ਦੇ ਵਿੱਚ ਹੈਗਾ ਵਾ। ਤੇ ਪਰ ਹਾਂ ਠੀਕ ਆ, ਸਮੇਂ ਦਾ ਜਿਹੜਾ ਇਹ ਪਸਾਰਾ ਵਾ ਜੋ ਕਹਿੰਦੇ ਆ ਨਾ ਕਿ ਚੱਲ ਰਿਹਾ ਵਾ, ਉਹ ਵੀ ਕਿਤੇ ਨਾ ਕਿਤੇ ਹਿੱਟ ਤਾਂ ਕਰਦਾ ਹੀ ਕਰਦਾ ਵਾ, ਪਰ ਅੱਗੇ ਨਾ ਸਾਨੂੰ ਹੋਣਾ ਜਦੋਂ ਕੋਈ ਗੱਲ ਹੋਣੀ, ਕਿਤੇ ਜਾਣਾ ਵੀ ਹੁੰਦਾ ਸੀ ਨਾ ਤਾਂ ਪਤਾ ਨੀ ਕਿੰਨੇ ਜਾਣਿਆਂ ਨੂੰ ਪੁੱਛਣਾ ਪੈਂਦਾ ਸੀਗਾ, ਪਹਿਲਾਂ ਬਾਪੂ ਨੂੰ ਪੁੱਛਣਾ ਪੈਂਦਾ ਸੀ, ਆਪਦੇ ਦਾਦਾ ਜੀ ਨੂੰ ਬਾਪੂ ਕਹਿੰਦੇ ਸੀ ਤੇ ਦਾਦੀ ਨੂੰ ਬੇਬੇ, ਪਹਿਲਾਂ ਬੇਬੇ ਤੋਂ ਪੁੱਛਣਾ, ਬੇਬੇ ਨੇ ਕਹਿਣਾ ਆਪਦੇ ਬਾਪੂ ਤੋਂ ਪੁੱਛ ਲਾ, ਫਿਰ ਬਾਪੂ ਨੂੰ ਬਾਈ ਵੀ ਕਹਿ ਦਿੰਦੇ ਸੀ ਤੇ ਬਾਪੂ ਵੀ, ਤੇ ਫਿਰ ਬਾਪੂ ਜੀ ਤੋਂ ਪੁੱਛਣਾ ਕਿ ਹਾਂ ਬਾਪੂ ਜੀ ਜਾਣਾ ਵਾ ਛੁੱਟੀਆਂ ਦੇ ਵਿੱਚ, ਤੇ ਜੇ ਉਹਨਾਂ ਤੋਂ ਪਰਮਿਸ਼ਨ ਮਿਲ ਜਾਂਦੀ ਸੀ ਫਿਰ ਚਾਚੇ ਤਾਇਆਂ ਤੋਂ ਵੀ ਪੁੱਛਣਾ ਪੈਂਦਾ ਸੀ, ਇਹ ਨਹੀਂ ਸੀ ਹੁੰਦਾ ਕਿ ਇੱਕ ਜਣੇ ਤੋਂ ਪੁੱਛਿਆ ਤੇ ਚਲੋ ਜੀ ਝੋਲਾ ਚੱਕਿਆ ਤਰ ਪਏ ਹਨਾ ਨਾਨਕਿਆਂ ਨੂੰ ਜਾਂ ਦਾਦਕਿਆਂ ਨੂੰ, ਤਾਂ ਉਦੋਂ ਸਾਰਿਆਂ ਤੋਂ ਪੁੱਛਣਾ ਪੈਂਦਾ ਸੀ, ਤੇ ਨਾਲ ਨਾਲ ਇਹ ਵੀ ਗੱਲ ਜ਼ਰੂਰ ਸੀ ਕਿ ਜੇ ਗਲਤੀ ਕਰੀ ਦੀ ਸੀ ਨਾ ਤਾਂ ਫਿਰ ਕੁੱਟ ਵੀ ਸਾਰਿਆਂ ਤੋਂ ਪੈਂਦੀ ਸੀ, ਇੱਕ ਦੋ ਜਣੇ ਹੁੰਦੇ ਸੀ ਬਚਾਉਣ ਵਾਲੇ, ਬਾਕੀ ਤਾਂ ਝਿੜਕਾ ਕਿਸੇ ਤੋਂ ਝਿੜਕਾ ਮਿਲ ਜਾਂਦੀਆਂ ਸੀ, ਕਿਸੇ ਤੋਂ ਕੁੱਟ ਪੈ ਜਾਂਦੀ ਸੀ, ਉਦੋਂ ਬੜਾ ਬੁਰਾ ਲੱਗਦਾ ਹੁੰਦਾ ਸੀ, ਪਰ ਅੱਜ ਨਾ ਸੋਚ ਕੇ ਬੰਦਿਸ਼ਾਂ ਵੀ ਬਹੁਤ ਹੁੰਦੀਆਂ ਸੀ ਕਿ ਨਹੀਂ ਤੁਸੀਂ ਏਦਾਂ ਨਹੀਂ ਕਰਨਾ, ਏਦਾਂ ਦੇ ਕੱਪੜੇ ਪਾਉਣੇ, ਇੱਥੇ ਜਾਣਾ, ਇੱਥੇ ਨਹੀਂ ਜਾਣਾ ਹੁੰਦੀਆਂ ਸੀ, ਪਰ ਉਦੋਂ ਗੁੱਸਾ ਲੱਗਦਾ ਸੀ, ਪਰ ਜਦੋਂ ਇਸ ਧਰਤੀ ਤੇ ਆਏ ਬੜਾ ਕੁਝ ਦੇਖਿਆ ਤਾਂ ਫਿਰ ਅਹਿਸਾਸ ਹੋਇਆ ਕਿ ਉਹ ਬੰਦਿਸ਼ਾਂ ਉਹ ਜਿਹੜੀਆਂ ਲੱਗੀਆਂ ਹੋਈਆਂ ਸੀਗੀਆਂ ਨਾ ਕਿ ਪਾਬੰਦੀਆਂ ਕਿ ਇੱਧਰ ਨਹੀਂ ਜਾਣਾ, ਕੁੜੀਆਂ ਨੇ ਇਹ ਨਹੀਂ ਕਰਨਾ, ਇੱਥੇ ਜਾਣਾ, ਆਹ ਕੰਮ ਸਿੱਖੋ ਸਾਰਾ, ਤੇ ਕਿਤੇ ਨਾ ਕਿਤੇ ਉਹ ਇੱਥੇ ਬੜੀਆਂ ਕੰਮ ਆਈਆਂ, ਤੇ ਉਹਨਾਂ ਦੀ ਬਦੌਲਤ ਹੀ ਅੱਜ ਇੱਥੋਂ ਤੱਕ ਬੈਠੇ ਆ। ਸੋ ਸਿਆਣਿਆਂ ਨੂੰ, ਆਪਣੇ ਵੱਡਿਆਂ ਨੂੰ, ਬਜ਼ੁਰਗਾਂ ਨੂੰ ਪਤਾ ਹੁੰਦਾ ਕਿ ਬੱਚਿਆਂ ਨੂੰ ਕਿਹੜੀ ਚੀਜ਼ ਸਹੀ ਆ ਤੇ ਕਿਹੜੀ ਨਹੀਂ, ਤੇ ਕਿੱਧਰ ਨੂੰ ਜਾਣਾ ਤੇ ਕਿੱਧਰ ਨੂੰ ਨਹੀਂ। ਸੋ ਵਾਕਈ ਜੀ ਮੈਂ ਖੁਦ ਇਹਨਾਂ ਦੀ ਗੱਲ ਦੇ ਨਾਲ ਸਹਿਮਤ ਆ ਕਿ ਜਦੋਂ ਕੁਛ ਚੰਗਾ ਕਰਦੇ ਸੀ ਤਾਂ ਸ਼ਾਬਾਸ਼ ਵੀ ਬੜੀ ਮਿਲਦੀ ਹੁੰਦੀ ਸੀ। ਮੇਰਾ ਦਾਦਾ ਜ਼ਿਆਦਾ ਪੜ੍ਹਿਆ ਨਹੀਂ ਸੀ, ਪਰ ਮੇਰੇ ਦਾਦਾ ਜੀ ਜਦੋਂ ਖੇਤੀਬਾੜੀ ਦਾ ਹਿਸਾਬ ਕਰਾਉਂਦੇ ਹੁੰਦੇ ਸੀ ਨਾ, ਅਸੀਂ ਜਿਹੜੇ ਪੜ੍ਹੇ ਲਿਖੇ ਸੀ ਉਦੋਂ ਅਸੀਂ ਸਾਰੇ ਡਰਦੇ ਹੁੰਦੇ ਸੀਗੇ, ਤੇ ਕੋਈ ਵੀ ਦਾਦਾ ਜੀ ਕੋਲ ਬੈਠ ਕੇ ਜੇ ਉਹਨਾਂ ਨੇ ਕਹਿਣਾ ਆ ਜਾਓ ਵੀ ਦੁੱਧ ਪਾਉਣ ਜਾਂਦੇ ਹੁੰਦੇ, ਹੁਣ ਡੈਰੀ ਦਾ ਹਿਸਾਬ ਵੀ ਹੁੰਦਾ ਸੀ ਹਮੇਸ਼ਾ, ਹਫ਼ਤੇ ਹਫਤੇ ਬਾਅਦ ਜਾਂ ਦੋ ਹਫਤਿਆਂ ਬਾਅਦ ਪੈਸੇ ਮਿਲਦੇ ਹੁੰਦੇ ਸੀ ਤੇ ਦਾਦਾ ਜੀ ਨੇ ਆ ਜਾਣਾ, ਆ ਜੋ ਮਣ ਦੁੱਧ, ਇੰਨਾ ਦੁੱਧ, ਮਣ ਦੁੱਧ ਹੋ ਗਿਆ ਜਾਂ ਏਦਾਂ। ਤੇ ਉਹਨਾਂ ਦਾ ਜਿਹੜਾ ਹਿਸਾਬ ਕਿਤਾਬ ਸੀ ਉਹ ਤੋਂ ਅਸੀਂ ਸਾਰੇ ਡਰਦੇ ਸੀ, ਤੇ ਉਹਨਾਂ ਦੇ ਨਾਲ ਬੈਠ ਕੇ ਉਹ ਹਿਸਾਬ ਕਿਤਾਬ ਵਾਕਈ ਨਹੀਂ ਸੀ ਅਸੀਂ ਕਰ ਸਕਦੇ। ਤੇ ਜਦੋਂ ਹੁਣ ਕਿ ਹੁਣ ਪੰਦਰੀ ਆਉਣ ਵਾਲੀ ਆ ਨਾ, ਤੇ ਡੈਰੀ ਚੋਕ ਤੇ ਜਾਂ ਫਿਰ ਫਸਲ ਜਦੋਂ ਆਉਂਦੀ ਹੁੰਦੀ ਸੀ, ਆੜਤੀਏ ਦਾ ਹਿਸਾਬ ਕਰਨਾ ਹੁੰਦਾ ਸੀ, ਇਹ ਥੋੜੋ ਵੀ ਉੱਥੇ ਕਰਿਆ ਇਹ ਤਾਂ ਠੀਕ ਆ, ਉਹਨਾਂ ਨੇ ਘਰੇ ਵੀ ਆਪ ਸਾਰਾ ਕਰਨਾ ਕਿ ਕੋਈ ਗਲਤੀ ਤਾਂ ਨਹੀਂ ਰਹੀ, ਕੁਛ ਗੜਬੜ ਤਾਂ ਨਹੀਂ ਹੈਗੀ। ਤੇ ਉਸ ਟਾਈਮ ਅਸੀਂ ਸਾਰੇ ਲੁਕਦੇ ਹੁੰਦੇ ਸੀਗੇ ਕਿ ਨਾ ਬਾਪੂ ਸਾਨੂੰ ਨਾ ਸੱਦ ਲੇਵੇ, ਤੇ ਉਹ ਹਿਸਾਬ ਸਿਰਫ ਮੇਰੇ ਡੈਡੀ ਕਰ ਸਕਦੇ ਸੀ ਤੇ ਇੱਕ ਮੇਰੇ ਵੱਡੇ ਤਾਇਆ ਜੀ ਕਰ ਸਕਦੇ ਸੀ, ਹੋਰ ਕਿਸੇ ਤੋਂ ਨਹੀਂ ਸੀ। ਜੇ ਕਿਤੇ ਅਸੀਂ ਬਹਿ ਵੀ ਜਾਣਾ ਫਿਰ ਸਾਡੇ ਨਾ ਗਾਣਾ ਹੀ ਪੈਂਦੀਆਂ ਸੁਣਨ ਨੂੰ ਵੀ ਮਿਲਦਾ ਹੁੰਦਾ ਸੀ। ਦਾਦਾ ਜੀ ਨੇ ਕਹਿਣਾ ਦੇਖ ਲੋ ਪੜ੍ਹੇ ਲਿਖੇ, ਹਿਸਾਬ ਨਹੀਂ ਕਰਨਾ ਆਉਂਦਾ ਇਹਨਾਂ ਨੂੰ, ਤੇ ਉਹ ਪਤਾ ਨਹੀਂ ਕਿੱਦਾਂ ਕਈ ਵਾਰੀ ਉਦਾਂ ਗਿਣਤੀਆਂ ਮਿਣਤੀਆਂ ਚ ਹਿਸਾਬ ਕਰ ਦਿੰਦੇ ਸੀ। ਤੇ ਮੇਰੇ ਵੱਡੇ ਤਾਇਆ ਜੀ ਅੱਜ ਵੀ ਜਦੋਂ ਕੋਈ ਚੀਜ਼ ਦਾ ਜ਼ਮੀਨ ਵਗੈਰਾ ਨਾਪਣੀ ਹੋਵੇ ਤਾਂ ਉਹ ਕੋਈ ਐਂਚੀ ਟੇਪ ਜਾਂ ਗਾਜ ਜਾਂ ਇੱਦਾਂ ਦੀ ਚੀਜ਼ ਨਹੀਂ ਯੂਜ਼ ਕਰਦੇ, ਉਹ ਕਦਮਾਂ ਨਾਲ ਹੀ ਮਿਣ ਦਿੰਦੇ ਆ। ਤੇ ਇਹ ਉਹਨਾਂ ਟਾਈਮ ਦੇ ਚੰਗੇ ਟਾਈਮ ਦੀਆਂ ਗੱਲਾਂ ਨੇ। ਤੇ ਪਰ ਅੱਜ ਕੱਲ ਜੇ ਸਾਡੇ ਵਰਗਿਆਂ ਨੂੰ ਕੋਈ ਕਹਿ ਦੇ ਕਿ ਕਦਮਾਨਾ ਚੀਜ਼ ਮਿਣ ਦੋ ਤਾਂ ਮਿਣ ਦਾਂਗੇ, ਮੈਨੂੰ ਲੱਗਦਾ ਪਤਾ ਹੀ ਨਹੀਂ ਹੋਣਾ ਗੱਜ ਕੀ ਆ, ਹਨਾ। ਤੇ ਖੈਰ ਚਲੋ, ਬਹੁਤ ਸਾਰੇ ਹਜੇ ਵੀ ਹੈਗੇ ਆ ਜੋ ਆਪਣੀ ਵਿਰਾਸਤ ਨਾਲ ਪਿਆਰ ਕਰਦੇ ਆ ਤੇ ਉਸ ਪੁਰਾਣੇ ਟਾਈਮ ਨੂੰ ਹਲੇ ਵੀ ਮਹਿਸੂਸ ਕਰਦੇ ਆ ਤੇ ਸਾਂਭਣ ਦੀ ਕੋਸ਼ਿਸ਼ ਵੀ ਕਰਦੇ ਆ। ਉਹ ਕਹਿੰਦੇ ਆ ਨਾ ਕਿ ਸਾਨੂੰ ਲੱਖ ਨਹੀਂ ਚਾਹੀਦਾ, ਤੂੰ ਅੰਨਾ ਮੋੜ ਦੇ, ਪਹਿਲਾਂ ਵਾਲਾ ਰੱਬਾ ਤੂੰ ਜ਼ਮਾਨਾ ਮੋੜ ਦੇ, ਘੁੰਮ ਦੇਖੀਏ ਇਸਲਾਮਾਬਾਦ, ਪਿੰਡੀ ਤੇ ਪਿਸ਼ੌਰ, ਜੋੜ ਪਲਦਾ ਨੂੰ ਗੱਡੇ ਜਾਈਏ ਸੱਜ ਕੇ ਲਾਹੌਰ, ਬਾਬੇ ਨਾਨਕ ਦਾ ਪਿੰਡ ਨਨਕਾਣਾ ਮੋੜ ਦੇ, ਰੱਬਾ ਪਹਿਲਾਂ ਵਾਲਾ ਸਾਡਾ ਤੂੰ ਜ਼ਮਾਨਾ ਮੋੜ ਦੇ। ਸੋ ਪਹਿਲਾਂ ਵਾਲਾ ਜ਼ਮਾਨਾ ਬਹੁਤ ਵਧੀਆ ਸੀ, ਆਪਸੀ ਸਾਂਝਾ ਸੀ ਤੇ ਆਪਸੀ ਪਿਆਰ ਸੀ। ਖੈਰ ਗੱਲ ਬਹੁਤ ਵੱਡੀ ਚਲੀ ਜਾਣੀ ਆ ਜੇ ਕਰਨ ਤੇ ਆ ਗਏ। ਬਹੁਤ ਕੁਛ ਆ ਜਿਹੜਾ ਅਨਜਾਨ ਜੀ ਨੇ ਦੱਸਿਆ, ਸੋ ਬਹੁਤ ਸੋਹਣਾ ਅਨਪੜ੍ਹ ਜੀ ਨੇ ਦੱਸਿਆ, ਖੈਰ ਨਾਮ ਤਾਂ ਨਹੀਂ ਦੱਸਿਆ, ਅਨਪੜ੍ਹ ਹੀ ਦੱਸਿਆ ਉਹਨਾਂ ਨੇ, ਤੇ ਬੜਾ ਕੁਛ ਦੱਸਿਆ ਤੇ ਸਭ ਤੋਂ ਵਧੀਆ ਉਪਰਾਲਾ ਕੀਤਾ ਜੋ ਪਿੰਡਾਂ ਦੇ ਵਿੱਚ, ਪਿੰਡਾਂ ਤੇ ਕੋਠੀ ਕਹਿੰਦੇ ਆ ਨਾ ਜਿਹਨੂੰ, ਮੋਟਰ ਵਾਲੀ ਕੋਠੀ, ਉੱਤੇ ਉਡਾੜਾ ਲਿਖਿਆ। ਬਹੁਤ ਵਧੀਆ ਗੱਲ ਹੈ ਜੀ, ਜਦੋਂ ਕੋਈ ਅਸੀਂ ਇੱਦਾਂ ਦਾ ਉਪਰਾਲਾ ਕਰਦੇ ਹਾਂ ਤਾਂ ਕੋਈ ਨਾ ਕੋਈ ਉਹ ਲਿਖੇ ਹੋਏ ਅੱਖਰਾਂ ਨੂੰ ਪੜ੍ਹ ਕੇ ਜ਼ਰੂਰ ਪੜੂਗਾ ਤੇ ਜ਼ਰੂਰ ਸਿੱਖੂਗਾ, ਤੇ ਅੱਗੇ ਦੀ ਅੱਗੇ ਵੀ ਉਸਦਾ ਉਪਰਾਲਾ ਜ਼ਰੂਰ ਹੋ, ਉਸਦੀ ਜਿੱਦਾਂ ਕਹਿ ਲਓ ਨਾ ਕਿ ਨਕਲ ਜ਼ਰੂਰ ਕਰੂਗਾ। ਸੋ ਇੱਦਾਂ ਦੀ ਕੰਮ ਕਰਨੇ ਚਾਹੀਦੇ ਆ ਤੇ ਇੱਦਾਂ ਦੀਆਂ ਨਕਲਾਂ ਵੀ ਕਰਨੀਆਂ ਚਾਹੀਦੀਆਂ ਜੋ ਸਾਨੂੰ ਤੇ ਸਾਡੇ ਸਮਾਜ ਨੂੰ ਇੱਕ ਨਵੀਂ ਸੇਧ ਦੇਣ ਤੇ ਸਾਡੇ ਮਨ ਨੂੰ ਖੁਸ਼ੀ ਵੀ ਦੇਣ। ਖੈਰ ਚਲੋ ਜੀ, ਇੱਕ ਗਾਣਾ ਸੁਣਦੇ ਆ, ਦੇਖਦੇ ਆ ਕੋਈ ਵੀ ਵਧੀਆ ਜਿਹਾ ਗੀਤ ਸੁਣਦੇ ਆ, ਆਪਾਂ ਛੱਡ ਦਿੰਦੇ ਆ ਸਰਬਜੀਤ ਭਾਜੀ ਤੇ ਫਿਰ ਆਪਾਂ ਮਿਲਦੇ ਆ ਤੁਹਾਨੂੰ ਇਸ ਗੀਤ ਤੋਂ ਬਾਅਦ। ਇੱਕ ਬਜ਼ਾਰਤ ਵੀ ਪਾਵਾਂਗੇ ਤੇ ਮੈਸੇਜ ਵੀ ਆ ਰਹੇ ਆ ਤੇ ਮੈਸੇਜ ਵੀ ਲੈਣੇ ਆ ਉਹਨਾਂ ਟਾਈਮ। ਸਰਬਜੀਤ ਭਾਜੀ ਕੋਈ ਵਧੀਆ ਜਿਹਾ ਗਾਣਾ ਜਾਂ ਤਾਂ ਫਿਰ ਇੱਕ ਹਰਫ ਚੀਮਾ ਦਾ, ਪੰਜਾਬੀ ਏ ਜ਼ਬਾਨੇ ਨੀ ਰਕਾਨੇ ਮੇਰੇ ਦੇ, ਉਹ ਗੁਰਦਾਸ ਮਾਨ ਜੀ ਦਾ ਵਾਇਤਾ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰ, ਪਰ ਮੈਂ ਤਾਂ ਨਹੀਂ ਕਹੂੰ। ਤੇ ਖੈਰ ਚਲੋ, ਗਾਣਾ ਸੁਣਦੇ ਆ ਜੀ, ਦੇਖਦੇ ਆ ਸਰਬਜੀਤ ਭਾਜੀ ਕਿਹੜਾ ਗੀਤ ਸੁਣਾਉਂਦੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਮਿਲਦੇ ਆ ਤੁਹਾਨੂੰ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਕੁਲਵਿੰਦਰ ਸਿੰਘ ਜਗਰਾਉਂ ਵਾਲੇ ਤੇ ਨਰਿੰਦਰ ਰਾਠੌਰ ਤੇ ਹਰੀਸ਼ ਅਰੋੜਾ ਜੀ ਪਹੁੰਚ ਚੁੱਕੇ ਆ ਤੇ ਈਮੇਲ ਦੇ ਜ਼ਰੀਏ ਕਮਲਜੀਤ ਸਿੰਘ ਵੀ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ, ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ +9175040184489 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ request@harmradio.com ਤੇ। ਗੱਲਾਂ ਬਾਤਾਂ ਦਾ ਸਫ਼ਰ ਇਸੇ ਤਰ੍ਹਾਂ ਜਾਰੀ ਰਹੂਗਾ, ਪਰ ਫਿਲਹਾਲ ਇੱਕ ਗੀਤ।
ha ਸਾਡੇ ਹੁੰਦਾ ਖਾਲੀ ਮੇਰੀ ਮਾਂ ਬੋਲੀ ਦੇ ਕਿੰਨੇ ਮਾਲੀ ਕਈ ਪੁਰਾਤਨ ਕਈ ਸਮਕਾਲੀ ਬਾਬਾ ਨਾਨਕ ਸਾਡਾ ਬਾਲੀ ਇਹਨੂੰ ਬੋਲਣ ਦੇ ਵਿੱਚ ਸ਼ਰਮ ਨਾ ਕਰੀਏ ਗੱਲ ਸਾਡੇ ਬਾਰੇ ਇੱਕ ਕਹਿਦਾ
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕ ਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਆਵਾਜ਼ ਵੱਖਰੀ ਗਿਰਾਂ ਵੱਖਰੀ ਗਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ ਲਹਿਰਾਂ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ ਟੀ ਆਰ ਪੀ ਆਰ ਐਮ ਆਰ ਟੀ ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com Migration Agent Registration Number 0851410
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
24 ਘੰਟੇ ਹਲੋ ਜੀ ਹਾਜ਼ਰ ਹਾਂ ਇੱਕ ਵਾਰੀ ਫੇਰ ਤੋਂ ਤੇ ਗਾਣਾ ਤੁਸੀਂ ਸੁਣ ਲਿਆ ਉੜੇ ਆੜੇ ਵਾਲਾ ਤੇ ਉਮੀਦ ਕਰਦੇ ਹਾਂ ਗਾਣਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਊਗਾ ਤੇ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਟਾਈਮ 9 ਵੱਜ ਚੁੱਕੇ ਆ ਸੋ 1 ਘੰਟਾ ਲੰਘ ਵੀ ਗਿਆ ਹਨਾ ਤੇ ਪਤਾ ਹੀ ਨਹੀਂ ਲੱਗਾ 1 ਘੰਟੇ ਦਾ ਇਹ ਕਿੱਦਾਂ ਲੰਘ ਗਿਆ ਖੈਰ ਚਲੋ ਟਾਈਮ ਨੇ ਤਾਂ ਆਪਣੇ ਚਾਲੇ ਚੱਲੀ ਜਾਣਾ ਤੇ ਆਪਾਂ ਵੀ ਬਸ ਫਿਰ ਇਸੇ ਤਰ੍ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਉਹ ਕਹਿੰਦੇ ਹੁੰਦੇ ਆ ਨਾ ਕਿ ਕੋਈ ਬਾਬਾ ਬੇਲੀ ਦੀਆਂ ਲਿਖੀਆਂ 4 ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੀ ਆ ਕਿ ਡੁੱਬੀ ਕੋਈ ਮੁਹੱਬਤਾਂ ਦੀ ਛੱਲ ਲੱਭ ਗਈ ਤੇਰੀ ਗਲੀ ਵਿੱਚੋਂ ਸਾਨੂੰ ਗੱਲ ਲੱਭ ਗਈ ਮੁੱਕੀ ਜਦੋਂ ਗੱਲ ਸਾਰੇ ਰੌਲਾ ਪੈ ਗਿਆ ਪਤਾ ਹੀ ਨਾ ਲੱਗਾ ਗੱਲ ਕੌਣ ਕਹਿ ਗਿਆ ਆਖੀ ਤੇਰੀ ਗੱਲ ਨੂੰ ਹੀ ਰੰਗਦੀ ਰਹੀ ਜਾਨ ਸਾਡੇ ਹੱਥਾਂ ਵਿੱਚ ਕੰਬਦੀ ਰਹੀ ਕਿਹੜੇ ਮੋੜ ਉੱਤੇ ਕਿਹੜੀ ਗੱਲ ਰੁਕ ਗਈ ਇੱਕੋ ਘੁੱਟ ਭਰੀ ਸੀ ਤੇ ਘੁੱਟ ਮੁੱਕ ਗਈ ਸ਼ਹਿਦ ਵਾਲਾ ਜਿਵੇਂ ਕਿਤੇ ਛੱਤਾ ਜੋੜਤਾ ਐਵੇਂ ਇੱਕ ਘੁੱਟ ਵਾਲਾ ਮੁੱਲ ਮੁੜਦਾ ਤੁਣਕਾ ਫਕੀਰਾ ਤੁੰਬੇ ਉੱਤੇ ਮਾਰਿਆ ਲੱਗੀਆਂ ਦਾ ਮੁੱਲ ਸਦਾ ਰੂਹਾਂ ਤਾਰਿਆ ਸੋ ਵਾਕਈ ਜੀ ਜਦੋਂ ਬੰਦੇ ਦੀ ਕਹਿੰਦੇ ਆ ਨਾ ਕਿ ਰੂਹ ਖੁਸ਼ ਹੁੰਦੀ ਆ ਤਾਂ ਸਭ ਕੁਛ ਹੀ ਖੁਸ਼ ਹੁੰਦਾ ਤੇ ਜਦੋਂ ਫਿਰ ਰੂਹ ਨੂੰ ਕੋਈ ਗੱਲ ਲੱਗਦੀ ਆ ਤਾਂ ਕਾਇਨਾਤ ਵੀ ਬੜੀ ਸੋਹਣੀ ਲੱਗਦੀ ਆ ਸੋ ਇਸੇ ਲਈ ਜੀ ਆਪਣੀ ਰੂਹ ਨੂੰ ਰਾਜ਼ੀ ਰੱਖਿਆ ਕਰੋ ਰੂਹ ਰਾਜ਼ੀ ਤਾਂ ਰੱਬ ਰਾਜ਼ੀ ਹੈ ਨਾ ਰੂਹ ਰਾਜ਼ੀ ਆ ਤਾਂ ਰੱਬ ਵੀ ਰਾਜ਼ੀ ਰਹਿੰਦਾ ਤੇ ਜੇ ਫਿਰ ਉਹ ਪਰਮਾਤਮਾ ਉਹ ਰੱਬ ਰਾਜ਼ੀ ਆ ਤਾਂ ਫਿਰ ਉਹਦੀਆਂ ਬਰਕਤਾਂ ਉਹਦੀਆਂ ਨਿਆਮਤਾਂ ਤੋਂ ਤੁਸੀਂ ਕਦੇ ਵੀ ਵਾਂਝੇ ਨਹੀਂ ਰਹਿੰਦੇ ਤੇ ਲਓ ਫਿਰ ਤੁਹਾਡੇ ਪ੍ਰੋਗਰਾਮ ਦੇ ਵਿੱਚ ਮੈਸੇਜ ਵੀ ਸ਼ਾਮਲ ਕਰ ਲੈਨੇ ਆ ਆਪਾਂ ਤੇ ਹਰੀਸ਼ ਅਰੋੜਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਤੇ ਸਤਿ ਸ੍ਰੀ ਅਕਾਲ ਸਰਬਜੀਤ ਭਾਜੀ ਨੂੰ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ ਕਹਿ ਰਹੇ ਆ ਰੱਬ ਸਾਰਿਆਂ ਨੂੰ ਚੜ੍ਹਦੀਆਂ ਗੱਲਾਂ ਵਿੱਚ ਰੱਖੇ ਬਾਕੀ ਬੋਬੀ ਤੁਸੀਂ ਨਰਿੰਦਰ ਅਠੋਲ ਦੇ ਅੱਛਾ ਹਾਏ ਤੁਸੀਂ ਮੈਨੂੰ ਨਾ ਤੁਹਾਡੇ ਤੇ ਬੜਾ ਹੀ ਮਤਲਬ ਤਰਸ ਹੀ ਆ ਜਾਂਦਾ ਵਾ ਮੇਰਾ ਜੀ ਨਹੀਂ ਕਰਦਾ ਹੁੰਦਾ ਵੀ ਜਮਾ ਹੀ ਕੁਛ ਕਵਾਂ ਹਨਾ ਤੁਸੀਂ ਨਰਿੰਦਰ ਅਠੋਲ ਨੂੰ ਬਚਾਉਂਦੇ ਰਹਿੰਦੇ ਹੋ ਕੁਛ ਨੀ ਹੁੰਦਾ ਉਹਨਾਂ ਨੂੰ ਕੋਈ ਚੱਕਰ ਨੀ ਬਥੇਰੇ ਇਕੜੇ ਮੜਕੜੇ ਲੈ ਲੈਂਦੇ ਆ ਕੱਲੇ ਹੀ ਹਨਾ ਪਰ ਫਿਰ ਵੀ ਹਨਾ ਤੁਸੀਂ ਵੱਡੇ ਭਰਾ ਵਾਲਾ ਫਰਜ਼ ਅਦਾ ਕਰਦੇ ਹੋ ਮੈਨੂੰ ਬਹੁਤ ਵਧੀਆ ਲੱਗਦਾ ਵਾ ਕਈ ਵਾਰੀ ਤਾਂ ਮੈਂ ਜਾਣ ਕੇ ਛੋਰਲੀ ਜੀ ਛੱਡ ਦਿੰਦੀ ਹੁੰਦੀ ਆ ਕਿ ਮੈਨੂੰ ਪਤਾ ਹੀ ਆ ਤੁਸੀਂ ਆ ਕੇ ਸੰਭਾਲ ਹੀ ਲੈਣਾ ਹਨਾ ਤੇ ਖੈਰ ਕਹਿੰਦੇ ਨਰਿੰਦਰ ਰਾਠੌਰ ਦਾ ਪ੍ਰਾਹੁਣਚਾਰੀ ਦੀ ਗੱਲ ਕੀਤੀ ਸੀ ਨਰਿੰਦਰ ਮੈਲਬੋਰਨ ਵਿਚ ਬੱਚਿਆਂ ਦਾ ਮਾਮਾ ਮਾਮੇ ਦੇ ਘਰ ਛੁੱਟੀਆਂ ਮਨਾਉਣ ਗਿਆ ਸੀ ਅੱਛਾ ਠੀਕ ਆ ਮਾਮੇ ਦੇ ਘਰ ਛੁੱਟੀਆਂ ਮਨਾਉਣ ਗਿਆ ਸੀ ਫਿਰ ਤਾਂ ਬਾਕੀ ਜਵਾਕ ਕਹਿੰਦੇ ਹੋਣਗੇ ਨਾਨਕੇ ਪਿੰਡ ਜਾਵਾਂਗੇ ਮੋਟੇ ਹੋ ਕੇ ਆਵਾਂਗੇ ਹਨਾ ਤੇ ਮੈਂ ਤਾਂ ਵੈਸੇ ਮਜ਼ਾਕ ਮਜ਼ਾਕ ਚ ਗਈ ਸੀ ਗੱਲਾਂ ਦੋਨੇ ਸੱਚ ਹੋ ਗਈਆਂ ਜਵਾਕ ਕਹਿੰਦੇ ਹੋਣਗੇ ਨਾਨਕੇ ਘਰ ਜਾਵਾਂਗੇ ਮੋਟੇ ਹੋ ਕੇ ਆਵਾਂਗੇ ਤੇ ਬਾਕੀ ਦੂਜੀ ਗੱਲ ਸੀ ਵੀ ਬਾਲੇ ਘਰਾਂ ਦਾ ਪ੍ਰਾਹੁਣਾ ਭੁੱਖੇ ਰਹਿੰਦਾ ਹੁੰਦਾ ਹਨਾ ਤੇ ਖੈਰ ਆਪੇ ਪਤਾ ਲੱਗ ਜਾਣਾ ਹੁਣ ਤੇ ਕਹਿੰਦੇ ਛੁੱਟੀਆਂ ਮਨਾਉਣ ਗਏ ਸੀ ਸੇਵਾ ਦਾ ਤੁਸੀਂ ਸਮਝ ਲਓ ਕਿਵੇਂ ਹੋਈ ਹੋਵੇਗੀ ਅੱਛਾ ਠੀਕ ਆ ਸਹੁਰੇ ਘਰ ਜਾ ਕੇ ਅੱਜ ਵੀ ਸ਼ਾਇਦ ਕੀਤਾ ਨਵੀਂ ਤਾਜ਼ੀ ਤਾਂ ਸੇਵਾ ਕਰਨਗੇ ਰੱਬ ਖੁਸ਼ੀਆਂ ਬਖਸ਼ੇ ਤੇ ਇੱਕ ਸੌਂਗ ਲਾ ਦਿਓ ਜੀ ਹੋ ਸਕਿਆ ਤਾਂ ਲੈ ਸੌਂਗ ਤੁਸੀਂ ਕਹੋ ਤੇ ਉਹ ਨਾ ਲੱਗੇ ਏਦਾਂ ਹੋ ਹੀ ਨਹੀਂ ਸਕਦਾ ਹੈਗਾ ਕਹਿੰਦੇ ਹਰ ਭਜਨ ਮਾਨ ਦਾ ਗਾਣਾ ਲਾ ਦਿਓ ਤੇ ਕੁਝ ਠਹਿਰ ਜਿੰਦੜੀਏ ਠਹਿਰ ਹਾਂਜੀ ਤੇ ਬਹੁਤ ਸੋਹਣਾ ਵਾ ਤੇ ਆਪਾਂ ਅਗਲਾ ਗਾਣਾ ਇਹੀ ਸੁਣਾਂਗੇ ਕੁਝ ਠਹਿਰ ਜਿੰਦੜੀਏ ਠਹਿਰ ਹਜੇ ਹੋਰ ਬੜਾ ਕੁਝ ਕਰਨਾ ਸੀ ਜ਼ਿੰਦਗੀ ਦੇ ਵਿੱਚ ਬੜਾ ਕੁਝ ਕਰਨ ਵਾਲਾ ਵਾ ਤੇ ਪਰ ਹਾਂਜੀ ਜ਼ਿੰਦਗੀ ਨੂੰ ਮਾਨਣਾ ਕਦੇ ਨਾ ਭੁੱਲਿਓ ਕਿਉਂਕਿ ਜੇ ਜ਼ਿੰਦਗੀ ਨੂੰ ਮੰਨਦੇ ਰਹਾਂਗੇ ਤਾਂ ਆਪਣੇ ਆਪ ਜਿਹੜਾ ਜਿਹੜੀਆਂ ਜ਼ਿੰਮੇਵਾਰੀਆਂ ਵਾ ਉਸ ਨੂੰ ਵੀ ਪੂਰੀਆਂ ਕਰਨ ਦੀ ਹਿੰਮਤ ਇਸੇ ਜ਼ਿੰਦਗੀ ਤੋਂ ਮਿਲਣੀ ਆ ਤੇ ਅੱਗੇ ਨਰਿੰਦਰ ਰਾਠੌਰ ਕਹਿੰਦੇ ਕਿ ਕੇਲਾ ਵੱਜ ਗਿਆ ਕਿ ਨਹੀਂ ਓਹੋ ਅੱਛਾ ਤੁਸੀਂ ਬਸ ਉਹ ਜਿਵੇਂ ਨੀ ਬਿੱਲੀ ਝੋਰ ਲਾਈ ਬੈਠੀ ਹੁੰਦੀ ਵੀ ਕਿੱਧਰ ਦੀ ਕੋਈ ਚੀਜ਼ ਉਹਦੇ ਖਾਣ ਵਾਲੀ ਚੀਜ਼ ਚੂਹਾ ਬਾਹਰ ਨਿਕਲੇ ਉਦਾਂ ਹੀ ਝੋਰ ਲਾਈ ਬੈਠੇ ਹੁੰਦੇ ਵੀ ਕੋਈ ਗੱਲ ਤਾਂ ਮਿਲ ਜਾਵੇ ਕੋਈ ਗੱਲ ਤਾਂ ਮਿਲ ਜਾਵੇ ਮਿਲ ਹੀ ਗਈ ਹੈ ਕਹਿੰਦੇ ਕੇਲਾ ਭੱਜ ਗਿਆ ਨਾਲੇ ਮੈਲਬੋਰਨ ਚ ਨਹੀਂ ਦੁਨੀਆਂ ਜਿਸ ਨੂੰ ਵੀ ਰੋਟੀ ਬਣਾਉਣੀ ਆਉਂਦੀ ਉਹ ਭੁੱਖਾ ਨੀ ਮਰਦਾ ਹਾਂ ਜੈਸੇ ਤਾਂ ਚਲੋ ਠੀਕ ਆ ਆਹ ਗੱਲ ਤਾਂ ਮੈਂ ਸਮਝ ਗਈ ਹਨਾ ਵੈਸੇ ਵੱਡੇ ਜਵਾਈ ਦੀ ਖਿਦਮਤ ਤਾਂ ਸਾਰੇ ਕਰਦੇ ਨੇ ਸਾਡੇ ਤਾਂ ਸੱਦਿਆ ਵਾਲੇ ਰੁੱਸ ਜਾਂਦੇ ਆ ਕਿਉਂਕਿ ਸਾਰੇ ਸੱਦਿਆ ਤੇ ਜਾਇਆ ਨਹੀਂ ਜਾਂਦਾ ਬਾਕੀ ਭੁੱਖ ਤਾਂ ਹਾਂ ਵਧੀਆ ਵੀ ਏਦਾਂ ਬੰਦਾ ਇੱਕ ਦੋ ਦਿਨ ਫਾਸਟਿੰਗ ਕਰ ਲਵੇ ਤਾਂ ਵਧੀਆ ਪਰ ਮੈਲਬੋਰਨ ਤਾਂ ਕਦੇ ਅੰਬਰਸਰੀ ਕੁਲਚੇ ਕਦੇ ਗੋਲ ਗੱਪੇ ਤੇ ਕਦੇ ਭਟੂਰੇ ਅੱਛਾ ਆ ਗੱਲ ਆ ਸੋਇਆ ਸ਼ਾਪ ਜੇ ਬ੍ਰਿਸਬੇਨ ਨਹੀਂ ਮਿਲਦਾ ਉਹ ਮੈਲਬੋਰਨ ਸਭ ਮਿਲਦਾ ਅੱਛਾ ਬ੍ਰਿਸਬੇਨ ਕੀ ਨੀ ਮਿਲਦਾ ਸਭ ਕੁਛ ਮਿਲਦਾ ਵਾ ਐਵੇਂ ਦੱਸੋ ਹੈ ਤੇ ਬਾਕੀ ਚਲੋ ਵਧੀਆ ਇਹ ਸੁਣ ਕੇ ਤਾਂ ਵਧੀਆ ਲੱਗਾ ਕਿ ਤੁਹਾਡੀ ਨਾ ਪ੍ਰਾਹੁਣਚਾਰੀ ਬਹੁਤ ਕੀਤੀ ਆ ਉਹਨਾਂ ਨੇ ਹੁਣ ਮੈਨੂੰ ਗਾਣਾ ਨੀ ਲੱਭਣਾ ਨਹੀਂ ਤਾਂ ਉਹ ਗਾਣਾ ਤਾਂ ਅਸੀਂ ਲਾ ਦੇਣਾ ਸੀਗਾ ਤੇ ਖੈਰ ਚਲੋ ਕੋਈ ਗੱਲ ਨੀ ਤੇ ਕਹਿੰਦਾ ਬਾਈ ਜੀ ਦੇ ਅੱਛਾ ਅੱਗੇ ਤੁਸੀਂ ਅਨਪੜ੍ਹ ਜੀ ਬਾਰੇ ਗੱਲ ਕਰ ਰਹੇ ਹੋ ਕਿ ਬਾਈ ਜੀ ਦੇ ਜਜ਼ਬੇ ਨੂੰ ਸਲਾਮ ਮੈਨੂੰ ਲੱਗਦਾ ਹਰ ਕੋਈ ਤਾਂ ਨਹੀਂ ਪਰ ਸਾਡੇ ਵਿੱਚੋਂ ਬਹੁਤੇ ਸਾਡੇ ਵਿੱਚੋਂ ਸਾਰੇ ਪਿੰਡ ਨੂੰ ਯਾਦ ਜ਼ਰੂਰ ਕਰਦੇ ਹਨ ਪਿੰਡ ਗੀਤ ਲਾ ਦਿਓ ਨਾ ਪਿੰਡ ਦਿਲ ਚੋਂ ਨਿਕਲਦਾ ਹਾਂਜੀ ਇਹ ਨਰਿੰਦਰ ਰਾਠੌਰ ਜੀ ਨੇ ਗਾਣੇ ਦੀ ਫਰਮਾਇਸ਼ ਕੀਤੀ ਆ ਤੇ ਬਾਕੀ ਉਹਨਾਂ ਨੇ ਅਨਪੜ੍ਹ ਜੀ ਦੇ ਜਜ਼ਬੇ ਨੂੰ ਸਲਾਮ ਕੀਤੀ ਆ ਹਾਂਜੀ ਬਹੁਤ ਸੋਹਣਾ ਕੰਮ ਕਰ ਰਹੇ ਨੇ ਤੇ ਜਦੋਂ ਕੋਈ ਵਧੀਆ ਕੰਮ ਕਰਦਾ ਵਾ ਤਾਂ ਬਾਕੀ ਜੀ ਗੱਲ ਵੀ ਕਰਨੀ ਚਾਹੀਦੀ ਆ ਤੇ ਉਸ ਬੰਦੇ ਨੂੰ ਸ਼ਾਬਾਸ਼ੇ ਵੀ ਦੇਣੀ ਚਾਹੀਦੀ ਕਿਉਂਕਿ ਕੋਈ ਥੋੜੀ ਸ਼ਾਬਾਸ਼ੇ ਦਾ ਭੁੱਖਾ ਨਹੀਂ ਹੁੰਦਾ ਪਰ ਇੱਕ ਹਿੰਮਤ ਮਿਲਦੀ ਆ ਅੰਦਰੋਂ ਇੱਕ ਖੁਸ਼ੀ ਮਿਲਦੀ ਆ ਕਿ ਹਾਂ ਜੋ ਅਸੀਂ ਕਰ ਰਹੇ ਹਾਂ ਸਹੀ ਕਰ ਰਹੇ ਹਾਂ ਤੇ ਬਾਕੀ ਇਹਦਾ ਕੋਈ ਅਸਰ ਵੀ ਹੋ ਰਿਹਾ ਵਾ ਸੋ ਉਹ ਜਿਹੜਾ ਸਕੂਨ ਹੁੰਦਾ ਵਾ ਨਾ ਉਹ ਉਹੀ ਇਨਸਾਨ ਜਾਣ ਸਕਦਾ ਵਾ ਜੋ ਦੂਸਰੇ ਦੇ ਕੰਮ ਦੀ ਤਾਰੀਫ ਕਰਨੀ ਜਾਣਦਾ ਵਾ ਤਾਰੀਫ ਕਰਨ ਵਾਲੇ ਨੂੰ ਵੀ ਸਕੂਨ ਮਿਲਦਾ ਤੇ ਤਾਰੀਫ ਸੁਣਨ ਵਾਲੇ ਨੂੰ ਵੀ ਸਕੂਨ ਮਿਲਦਾ ਪਰ ਤਾਰੀਫ ਸੱਚੀ ਹੋਣੀ ਚਾਹੀਦੀ ਹੈ ਤੇ ਸਹੀ ਕੰਮ ਦੀ ਹੋਣੀ ਚਾਹੀਦੀ ਆ ਇਹ ਨਹੀਂ ਕਿ ਕੋਈ ਗਲਤ ਪਾਸੇ ਨੂੰ ਜਾ ਰਿਹਾ ਤੇ ਤੁਸੀਂ ਉਹਦੀ ਤਾਰੀਫ ਕਰੀ ਜਾਓ ਉਹ ਕਰਕੇ ਵੀ ਦੇਖ ਲਿਓ ਨਾ ਤੁਹਾਨੂੰ ਸਕੂਨ ਮਿਲੂਗਾ ਤਾਂ ਨਾ ਅਗਲੇ ਨੂੰ ਮਿਲੂਗਾ ਕਿਉਂਕਿ ਅਗਲਾ ਵੀ ਜਾਣਦਾ ਮੈਂ ਗਲਤ ਕਰ ਰਿਹਾ ਤੇ ਤੁਹਾਨੂੰ ਵੀ ਪਤਾ ਹੁੰਦਾ ਕਿ ਤੁਸੀਂ ਗਲਤ ਦੀ ਤਾਰੀਫ ਕਰ ਰਹੇ ਹੋ ਕਦੇ ਵੀ ਅਜ਼ਮਾ ਕੇ ਦੇਖ ਲਿਓ ਕਿ ਖੁਸ਼ੀ ਕਿੱਥੋਂ ਮਿਲਦੀ ਆ ਸੋ ਖੁਸ਼ੀ ਸਾਡੇ ਅੰਦਰ ਹੀ ਆ ਬਸ ਤਲਾਸ਼ਣ ਦੀ ਲੋੜ ਆ ਤੇ ਸਾਨੂੰ ਤਲਾਸ਼ਣੀ ਖੁਦ ਹੀ ਪੈਣੀ ਆ ਤੇ ਬਾਕੀ ਮਨ ਸੱਚਾ ਵਾ ਤਾਂ ਖੁਸ਼ੀਆਂ ਵੀ ਤੁਹਾਡੇ ਇਰਦ ਗਿਰਦ ਰਹਿਣਗੀਆਂ ਤੇ ਲਓ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਅੱਗੇ
ਜਗਤਾਰ ਸਿੰਘ ਵੀ ਪਹੁੰਚ ਚੁੱਕੇ ਆ ਬ੍ਰਿਸਬੇਨ ਤੋਂ, ਕਹਿੰਦੇ ਸਤਿ ਸ੍ਰੀ ਅਕਾਲ ਬੋਵੀ ਜੀ ਸਾਰੇ ਹਰਮਨ ਪਰਿਵਾਰ ਨੂੰ ਤੇ ਪ੍ਰੋਗਰਾਮ ਗੋਇੰਗ ਗੁੱਡ, ਗਾਣਾ ਪਲੇ ਕਰ ਦੋ ਜੀ ਕੋਈ ਵੀ ਨਹੀਂ ਗਾਣਾ ਇਹਨਾਂ ਨੇ ਸੁਣਨਾ ਚਾਹਿਆ ਆਦਤ ਬਾਈ ਸਿੰਘਾ ਤੇ ਥੈਂਕ ਯੂ ਕਹਿ ਰਹੇ ਆ। ਹਾਂਜੀ ਬਿਲਕੁਲ ਜ਼ਰੂਰ ਤੁਹਾਡੀ ਪਸੰਦ ਦਾ ਗਾਣਾ ਵੀ ਅਸੀਂ ਕਿਉਂ ਕਰ ਲਿਆ ਜੀ, ਅਗਲਾ ਗਾਣਾ ਆਪਾਂ ਤੁਹਾਨੂੰ ਤੁਹਾਡੀ ਪਸੰਦ ਦਾ ਸੁਣਾਵਾਂਗੇ। ਤੇ ਅੱਗੇ ਕੁਲਵਿੰਦਰ ਸਿੰਘ ਮੇਰੇ ਏਰੀਏ ਦੇ ਬੰਦੇ ਪਹੁੰਚ ਚੁੱਕੇ ਆ ਜੀ, ਜਗਰਾਉਂ ਵਾਲੇ, ਜਗਰਾਉਂ ਵਾਲੇ ਹੀ ਆ ਨਾ ਆਪਾਂ ਹਨਾ, ਤੇ ਮਾਲਵੇ ਵਾਲੇ ਵੀ ਜਗਰਾਉਂ ਵਾਲੇ, ਵੈਸੇ ਮਾਲਵੇ ਤੇ ਜਗਰਾਉਂ ਵਾਲੇ ਹੁੰਦੇ ਹੀ ਚੰਗੇ ਆ, ਤੇ ਦੇਖ ਲੋ ਹਨਾ ਕਿੰਨੀਆਂ ਸੋਹਣੀਆਂ ਗੱਲਾਂ ਕਰਕੇ ਗਏ ਆ। ਅਨਪੜ ਜੀ ਉਹ ਵੀ ਮਾਲਵੇ ਦੇ ਆ ਤੇ ਜਗਰਾਉਂ ਵਾਲੇ ਵੀ ਮਾਲਵੇ ਦੀ ਆ, ਮਾਲਵੇ ਚ ਹੀ ਆਉਂਦਾ, ਬਾਕੀ ਸਾਰੇ ਚੰਗੇ ਆ। ਹੁਣ ਇਹ ਨਾ ਕਹਿ ਦਿਓ ਕਿ ਸਾਨੂੰ ਮਾੜੇ ਕਹਿੰਦੀ ਆ, ਸਾਰੇ ਚੰਗੇ ਆ, ਪਰ ਤਾਰੀਫ ਬੰਦਾ ਕਰਨਾ। ਜੇ ਮੈਂ ਕਹਿੰਦੀ ਹੁੰਦੀ ਆ ਵੀ ਕਿਸੇ ਵੀ ਚੀਜ਼ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਚਾਹੀਦੀ, ਤਾਰੀਫ ਵੀ ਤਾਂ ਘਰ ਤੋਂ ਸ਼ੁਰੂ ਹੋਣੀ ਚਾਹੀਦੀ ਆ ਨਾ, ਮਜ਼ਾਕ ਕਰਦੀ ਆ, ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ। ਤੇ ਬਾਕੀ ਕੁਲਵਿੰਦਰ ਸਿੰਘ ਜਗਰਾਉਂ ਵਾਲੇ ਕਹਿੰਦੇ ਕਿ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਬਾਈ ਜੀ ਦੀ ਸੋਚ ਵਿਚਾਰ ਵਧੀਆ ਲੱਗੇ, ਮੋਟਰ ਤੇ ਊੜਾ ਆੜਾ ਲਿਖਣ ਵਾਲਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਬਾਈ ਦਾ, ਚੜ੍ਹਦੀਆਂ ਕਲਾ। ਹਾਂਜੀ ਬਿਲਕੁਲ, ਤੇ ਨਾਲ ਹੀ ਉਹਨਾਂ ਨੇ ਦਰਦ ਪੰਜਾਬੀ ਬੋਲੀ ਦਾ ਇੱਕ ਕਵਿਤਾ ਭੇਜੀ ਆ, ਮਤਲਬ ਕਿ 16 ਅੱਖਰਾਂ ਛੰਦ ਭੇਜਿਆ, ਤੇ ਮੈਂ ਤੁਹਾਨੂੰ ਉਹ ਵੀ ਤੁਹਾਡੇ ਰੂਬਰੂ ਕਰਦੀ ਹਾਂ। ਕਹਿੰਦੇ ਕਿ ਖੰਡ ਤੋਂ ਮਿੱਠੀ ਬੋਲੀ ਪਿਆਰੇ ਵਤਨ ਪੰਜਾਬ ਦੀ, ਮੁੱਖ ਚੋਂ ਲਪਟਾਂ ਮਾਰਨ ਜੈਸੇ ਅਤਰ ਗੁਲਾਬ ਦੀ, ਹੋਰ ਸਤਾਉਣ ਜਵਾਨਾਂ ਅੱਖੋ ਜਲ ਭਰ ਡੋਲੀ ਦਾ, ਕਰਦੇ ਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ, ਜਾਣਦਿਆਂ ਖਾਣੀ ਪਸ਼ਤੋ ਵਸਦੀ ਦੇਸ਼ ਪਠਾਣਾ ਦੀ, ਇਹ ਆ ਕੇ ਪਿੜ ਨਾਤੀ ਸ਼ਸਤਰ ਵੇਦ ਪੁਰਾਣਾ ਦੀ, ਤੇ ਘਰ ਬਾਰਨ ਨਾਲੋਂ ਕਦਰ ਵਧਾ ਤਾ ਬੋਲੀ ਦਾ, ਕਰਦੇ ਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ। ਸੋ ਵਾਕਈ ਜੀ ਦਰਦ ਪੰਜਾਬੀ ਬੋਲੀ ਦਾ, ਖੈਰ ਪੰਜਾਬੀ ਨੂੰ ਤਾਂ ਕੋਈ ਮਾਰ ਨਹੀਂ ਸਕਦਾ, ਜੇ ਮਾਰਨਗੇ ਤਾਂ ਆਪਣੇ ਹੀ ਮਾਰਨਗੇ, ਤੇ ਉਹ ਮੇਰੇ ਖਿਆਲ ਦੇ ਵਿੱਚ ਕਾਫੀ ਹੱਦ ਤੱਕ ਉਪਰਾਲੇ ਸਾਡੇ ਆਪਣੇ ਕਰੀ ਜਾ ਰਹੇ ਆ। ਬਹੁਤ ਵਾਰੀ ਗੱਲ ਕੀਤੀ ਆ ਕਿ ਇਧਰ ਪ੍ਰਦੇਸ਼ਾਂ ਵਿੱਚ ਵੀ ਬੈਠੇ ਆ, ਤੇ ਇੰਡੀਆ ਦੇ ਵਿੱਚ ਵੀ ਤੁਸੀਂ ਦੇਖ ਲਿਓ, ਜਵਾਕਾਂ ਨੂੰ ਇੰਗਲਿਸ਼ ਬਹੁਤ ਸਿਖਾਉਣ ਦੇ ਵੱਲ, ਅੰਗਰੇਜ਼ੀ ਸਿਖਾਉਣ ਦੇ ਵੱਲ ਜ਼ਿਆਦਾ ਰੁਝਾਨ ਵੱਧਦਾ ਜਾ ਰਿਹਾ ਵਾ, ਕਿਤੇ ਨਾ ਕਿਤੇ ਉਹਦੇ ਵਿੱਚ ਗੁਨੇਗਾਰ ਤਾਂ ਅਸੀਂ ਵੀ ਆ, ਕਿਉਂਕਿ ਘਰਾਂ ਦੇ ਵਿੱਚ ਪੰਜਾਬੀ ਬੋਲ ਸਕਦੇ, ਆਪਣੇ ਬੱਚਿਆਂ ਨੂੰ ਸਿਖਾ ਸਕਦੇ ਆ। ਜ਼ਰੂਰੀ ਨਹੀਂ ਕਿ ਇੱਥੇ ਜਵਾਕਾਂ ਨੂੰ ਝੜਕਣ ਤੇ ਪੁਲਿਸ ਹੀ ਬੁਲਾਉਂਦੇ ਆ, ਉਹਨਾਂ ਨੂੰ ਸਮਝਾਉਣ ਦਾ ਤਰੀਕਾ ਹੋਣਾ ਚਾਹੀਦਾ। ਝੜਕਾਂ ਤਾਂ ਅਸੀਂ ਵੀ ਖਾਧੀਆਂ, ਨਾ ਹੀ ਸਾਡੇ ਮਾਂ ਬਾਪ ਦਾ ਪਿਆਰ ਘਟਿਆ ਤੇ ਨਾ ਹੀ ਸਾਡਾ ਉਹਨਾਂ ਲਈ ਘਟਿਆ, ਪਰ ਅੱਜ ਜਿੱਥੇ ਵੀ ਖੜੇ ਆ ਜ਼ਿੰਦਗੀ ਦੀਆਂ ਜਿੰਨੀਆਂ ਠੋਕਰਾਂ ਚੱਲਦੇ ਆ, ਪਰ ਫਿਰ ਵੀ ਅਡੋਲ ਖੜੇ ਆ, ਇਹ ਉਹਨਾਂ ਝੜਕਾਂ ਦਾ ਨਤੀਜਾ ਹੀ ਆ। ਇਹ ਝਿੜਕਾਂ ਵੀ ਮਿੱਠੀਆਂ ਹੁੰਦੀਆਂ, ਬਸ ਦੇਣ ਵਾਲੇ ਤੇ ਖਾਣ ਵਾਲੇ ਤੇ ਡਿਪੈਂਡ ਕਰਦਾ ਵਾ, ਝਿੜਕਾ ਦੇਣ ਵਾਲਾ ਕੌਣ ਆ ਤੇ ਝਿੜਕਾ ਖਾਣ ਵਾਲਾ ਕੌਣ ਆ, ਤੇ ਝੜਕੂਗਾ ਵੀ ਉਹੀ ਜਿਹਨੂੰ ਤੁਹਾਡਾ ਦਰਦ ਹੋਊਗਾ, ਹੋਰ ਕਿਸੇ ਨੇ ਨੀ ਝਿੜਕਣਾ। ਬਾਕੀ ਤਾਂ ਗਲਤ ਪਾਸੇ ਜਾਣ ਤੇ ਨਾ ਹੱਲਾ ਸ਼ੇਰੀ ਦੇਣਗੇ, ਤੇ ਇਹ ਹੱਲਾ ਸ਼ੇਰੀਆਂ ਜ਼ਿੰਦਗੀ ਨੂੰ ਪਤਨ ਵਾਲੇ ਲਿਜਾਂਦੀਆਂ ਨੇ, ਜ਼ਿੰਦਗੀ ਨੂੰ ਖੜਨ ਚ ਕਦੇ ਵੀ ਮਦਦ ਨਹੀਂ ਕਰਦੀਆਂ। ਸੋ ਖੈਰ ਜੀ, ਮੇਰੀਆਂ ਗੱਲਾਂ ਤਾਂ ਇਹਦੇ ਤੇ ਇੱਦਾਂ ਹੀ ਚੱਲਦੀਆਂ ਰਹਿਣੀਆਂ ਨੇ, ਤੇ ਹੁਣ ਆਪਾਂ ਇੱਕ ਗੀਤ ਸੁਣ ਲੈਂਦੇ ਹਾਂ, ਤੇ ਗੀਤ ਤੋਂ ਬਾਅਦ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ, ਤੇ ਅੱਗੇ ਨਰਿੰਦਰ ਰਾਠੌਰ ਤੇ ਲਖਵੀਰ ਬਰਾੜ ਤੇ ਕਮਲਜੀਤ ਸਿੰਘ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਆ, ਜ਼ਰੂਰ ਉਹਨਾਂ ਦੇ ਮੈਸੇਜ ਮਿਲਾਂਗੀ, ਪਰ ਫਿਲਹਾਲ ਇੱਕ ਗੀਤ। ਲਓ ਜੀ ਹਰੀਸ਼ ਅਰੋੜਾ ਉਹਨਾਂ ਦੀ ਫਰਮਾਇਸ਼ ਤੇ ਹਰਭਜਨ ਮਾਨ ਦੀ ਆਵਾਜ਼ ਦੇ ਵਿਚ ਗਾਣਾ ਸੁਣਿਆ ਕਿ ਕੁਝ ਠਹਿਰ ਜਿੰਦਰੀਏ ਠਹਿਰ ਅਜੇ ਮੈਂ ਹੋਰ ਬੜਾ ਕੁਛ ਕਰਨਾ। ਸੋ ਵਾਕਈ ਜੀ ਜ਼ਿੰਦਗੀ ਦੇ ਵਿਚ ਜਿਹੜੀਆਂ ਲੋੜਾਂ ਨੇ ਜੋ ਜ਼ਿੰਮੇਵਾਰੀਆਂ ਨੇ ਉਹ ਤਾਂ ਜ਼ਿੰਮੇਵਾਰੀਆਂ ਕਦੇ ਖਤਮ ਨਹੀਂ ਹੁੰਦੀਆਂ। ਬਾਕੀ ਕਹਿੰਦੇ ਨੇ ਕਿ ਬੁੱਲੇ ਸ਼ਾਹ ਨੇ ਲਿਖਿਆ ਸੀ ਕਿ ਬੁੱਲੇ ਸ਼ਾਹ ਕੋਲ ਸਮਾਂ ਹੈ ਥੋੜਾ, ਕਰਨਾ ਬਹੁਤ ਕੁਝ ਬਾਕੀ, ਕਿਸੇ ਨੂੰ ਜ਼ਿੰਦਗੀ ਲੰਬੀ ਲੱਗਦੀ ਪਰ ਮੈਨੂੰ ਜਾਪੇ ਛੋਟੀ। ਸੋ ਇਸੇ ਤਰ੍ਹਾਂ ਜੀ ਜ਼ਿੰਦਗੀ ਆਪਾਂ ਕਹਿ ਤਾਂ ਦਿੰਦੇ ਹਾਂ ਬੜੀ ਲੰਬੀ ਆ, ਪਰ ਕਹਿੰਦੇ ਆ ਨਾ ਪਤਾ ਕੁਛ ਨਹੀਂ ਹੁੰਦਾ ਕਿ ਕਦੋਂ ਸਾਹਾਂ ਦੀ ਡੋਰ ਨੇ ਟੁੱਟ ਜਾਣਾ। ਬਾਕੀ ਕਹਿੰਦੇ ਕਿ ਪਰਿੰਦਾ ਹੈ ਮਗਰ ਜੋ ਫਿਰ ਸੇ ਉੜ ਸਕਾ ਵਹੀ ਜ਼ਿੰਦਾ ਹੈ। ਸੋ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਚੱਲਦੇ ਰਹਿੰਦੇ ਆ, ਪਰ ਇਨਸਾਨ ਉਹੀ ਹੈ ਜੋ ਠੋਕਰਾਂ ਖਾ ਕੇ ਉੱਠ ਕੇ ਆਪਣੀ ਜ਼ਿੰਦਗੀ ਨੂੰ ਉਸੇ ਚਾਲੇ ਦੇ ਵਿਚ ਚੱਲਦਾ ਰੱਖੇ। ਸੋ ਇਹੀ ਜ਼ਿੰਦਗੀ ਆ ਤੇ ਇਹੀ ਇਸਦੇ ਨਾਲ ਕਹਿੰਦੇ ਆ ਨਾ ਕਿ ਜੇ ਇਨਸਾਨ ਦੇ ਵਿਚ ਲੜਨ ਦੀ ਸ਼ਕਤੀ ਆ, ਲੜਨ ਦੀ ਤਾਕਤ ਹੈ, ਲੜਨ ਦਾ ਜਜ਼ਬਾ ਹੈ ਤਾਂ ਪੂਰੀ ਕਾਇਨਾਤ ਉਸਦਾ ਸਾਥ ਦਿੰਦੀ ਆ। ਬਸ ਇਹਨਾਂ ਜਜ਼ਬਿਆਂ ਨੂੰ ਸਲਾਮ ਤੇ ਜ਼ਿੰਦਗੀ ਨੂੰ ਸਲਾਮ ਤੇ ਜ਼ਿੰਦਗੀ ਜ਼ਿੰਦਾ ਦਿਲੀ ਕਾ ਨਾਮ। ਤੋ ਇਸੇ ਤਰ੍ਹਾਂ ਚੱਲਦਾ ਰਹਿੰਦਾ ਜੀ ਜ਼ਿੰਦਗੀ ਦਾ ਸਿਲਸਿਲਾ ਤੇ ਪੀੜਾਂ ਦੇ ਸਿਲਸਿਲੇ ਤਾਂ ਚੱਲਦੇ ਹੀ ਰਹਿਣਗੇ। ਤੂੰ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੇ ਗਲ ਬਾਹਾਂ ਪਾ, ਰੰਗ ਤਾਂ ਹਰ ਇੱਕ ਹੀ ਛੁੱਟ ਜਾਏਗਾ ਇੱਕ ਦਿਨ, ਇਸ ਤੋਂ ਡਰ ਕੇ ਨਾ ਬੇਰੰਗ ਬਣ ਜਾ, ਡਰਦਾ ਏ ਜੇ ਦਿਲ ਗੁਸਤਾਖੀਆਂ ਤੋਂ ਫਿਰ ਕਿਵੇਂ ਜ਼ਿੰਦਗੀ ਦੇ ਦਸ ਕੰਮ ਹੋਣੇ ਨੇ, ਬੰਦ ਰੱਖਦਾ ਏ ਦਿਲ ਦੇ ਅਹਿਸਾਸਾਂ ਨੂੰ, ਯਾਦ ਰੱਖੀ ਇਹ ਮੁਹੱਬਤ ਵੇਲੇ ਮੁੜ ਕੇ ਨਾ ਆਉਣੇ ਨੇ। ਸੋ ਬਸ ਜੀ ਇਹੀ ਜ਼ਿੰਦਗੀ ਆ ਕਿ ਜ਼ਿੰਦਗੀ ਦੇ ਜਿਹੜੇ ਵੇਲੇ ਆ ਉਹ ਮੁੜ ਕੇ ਨਹੀਂ ਆਉਂਦੇ। ਮੁਹੱਬਤਾਂ ਦੇ ਰੰਗ ਵੀ ਜ਼ਰੂਰੀ ਆ ਪਰ ਜ਼ਿੰਦਗੀ ਦੀਆਂ ਠੋਕਰਾਂ ਦੇ ਨਾਲ ਉੱਠ ਕੇ ਖੜਨਾ ਵੀ ਜ਼ਰੂਰੀ ਆ। ਸੋ ਇਹੀ ਜ਼ਿੰਦਗੀ ਆ ਤੇ ਜ਼ਿੰਦਗੀ ਤੇ ਇਸੇ ਫਲਸਫੇ ਨੂੰ ਸਮਝਣ ਦੇ ਲਈ ਤੇ ਜੇ ਅਸੀਂ ਸਮਝ ਲਿਆ ਤਾਂ ਜ਼ਿੰਦਗੀ ਚਾਰੇ ਪਾਸੇ ਬਸ ਫਿਰ ਖੁਸ਼ੀਆਂ ਹੀ ਖੁਸ਼ੀਆਂ ਨੇ ਤੇ ਇਨਸਾਨ ਆਪਣੀ ਠੋਕਰ ਤੋਂ ਵੀ ਬੜਾ ਕੁਛ ਸਿੱਖ ਲੈਂਦਾ ਵਾ। ਕਦੇ ਵੀ ਨੈਗੇਟਿਵ ਨਹੀਂ ਹੁੰਦਾ, ਬੀ ਪੋਜ਼ਿਟਿਵ। ਅਗਰ ਪੋਜ਼ਿਟਿਵ ਰਹੋਗੇ ਤਾਂ ਮੇਰੇ ਖਿਆਲ ਦੇ ਵਿੱਚ ਜ਼ਿੰਦਗੀ ਦਾ ਹਰ ਮਕਾਮ ਸਰ ਕਰ ਜਾਊਂਗੇ। ਤੇ ਲਓ ਫਿਰ ਕਰਦੇ ਆ ਸ਼ਾਮਲ ਤੁਹਾਡੇ ਬਾਕੀ ਦੇ ਮੈਸੇਜ ਵੀ ਪ੍ਰੋਗਰਾਮ ਦੇ ਵਿਚ। ਤੇ ਨਰਿੰਦਰ ਸਿੰਘ ਕਹਿੰਦੇ ਆ ਕਿ ਬਾਈ ਜੀ ਦੇ ਜਜ਼ਬੇ ਨੂੰ ਸਲਾਮ। ਮੈਨੂੰ ਲੱਗਦਾ ਹਰ ਕੋਈ ਤਾਂ ਨਹੀਂ ਪਰ ਬਹੁਤ ਸਾਰੇ। ਵੈਸੇ ਮਾਲਵੇ ਦੀ ਸ਼ੁਰੂਆਤ ਰਾਜਪੁਰੇ ਤੇ ਪਟਿਆਲੇ ਤੋਂ ਹੁੰਦੀ ਆ ਤੇ ਨਾਲ ਹੀ ਹੱਸ ਰਹੇ ਆ। ਅੱਛਾ ਠੀਕ ਆ ਜੀ, ਮੰਨ ਲੈਂਦੇ ਹਾਂ ਕਿ ਰਾਜਪੁਰੇ ਤੇ ਪਟਿਆਲੇ ਤੋਂ ਹੁੰਦੀ ਆ, ਅਸੀਂ ਥੋੜਾ ਕਿਹਾ ਵਾ ਹਨਾ। ਤੇ ਬਾਕੀ ਮਾਝਾ ਮਾਲਵਾ ਦੁਆਬਾ ਸਾਰੇ ਇੱਕੋ ਹੀ ਆ, ਬਸ ਥੋੜੀ ਥੋੜੀ ਬੋਲੀ ਦਾ ਫਰਕ ਆ। ਹੁਣ ਤੁਸੀਂ ਚੇਤਾ ਕਰਾਤਾ ਸਾਡੇ ਨਾਲ ਇੱਕ ਗੁਰਦਾਸਪੁਰ ਦੀ ਕੁੜੀ ਆ ਉੱਥੇ ਕੰਮ ਕਰਦੀ, ਉਹ ਵਿਚਾਰੀ ਪਹਿਲੇ ਦਿਨ ਜਦੋਂ ਕੰਮ ਤੇ ਉੱਥੇ ਗੱਲਾਂ ਕਰਨ ਲੱਗੀ ਮੈਨੂੰ ਪੁੱਛਣ ਲੱਗੀ ਤੁਸੀਂ ਇੰਡੀਆ ਤੋਂ ਪੰਜਾਬ ਤੋਂ, ਮੈਂ ਕਿਹਾ ਹਾਂ ਉਹ ਪੰਜਾਬੀ ਬੋਲਦੀ ਸੀ ਪੰਜਾਬੀ, ਫਿਰ ਪਤਾ ਹੀ ਹੈ ਜਿੱਥੇ ਪੰਜਾਬੀ ਪੰਜਾਬੀ ਨੂੰ ਮਿਲ ਜੇ ਫਿਰ ਉੱਥੇ ਸਕੀਰੀਆਂ ਤਾਂ ਨਿਕਲਣੀਆਂ ਸ਼ੁਰੂ ਹੋ ਹੀ ਜਾਂਦੀਆਂ ਨੇ। ਤੇ ਉਹਦੀ ਬੋਲੀ ਤੇ ਮੇਰੀ ਬੋਲੀ ਦਾ ਫਰਕ ਆ, ਪਰ ਮੇਰੀ ਇੱਕ ਆਦਤ ਹੈ ਕਿ ਮੈਂ ਰੀਸਾਂ ਬੋਲ ਲੈਂਦੀ ਹਾਂ ਕਿੱਥੇ ਤੋਂ ਕੋਈ, ਮਤਲਬ ਮੈਨੂੰ ਵਧੀਆ ਲੱਗਦੀ ਹੈ ਨਾ ਤਾਂ ਮੈਂ ਸਿੱਖ ਲੈਂਦੀ ਹਾਂ, ਮਤਲਬ ਉੱਦਾਂ ਦੀ ਕੋਸ਼ਿਸ਼ ਕਰਦੀ ਹੁੰਦੀ ਹਾਂ ਬੋਲਣ ਦੀ। ਉਹ ਕਹੂਗੀ ਨਾ ਅਸੀਂ ਤਾਂ ਤੱਲੇ ਹਾਂ, ਅਸੀਂ ਤਾਂ ਚੱਲੇ ਹਾਂ, ਤੁਸੀਂ ਨਹੀਂ ਆਉਣਾ ਗਾ। ਤੇ ਉਹ ਹੁਣ ਵਿਚਾਰੀ ਨੇ ਇੱਕ ਦਿਨ ਕਿਹਾ ਤੇ ਹੁਣ ਜਦੋਂ ਮੈਂ ਉਹਨੂੰ ਦੇਖਦੀ ਹਾਂ, ਉਹ ਕਈ ਵਾਰੀ ਏਦਾਂ ਹੁੰਦਾ ਕਿ ਬ੍ਰੇਕ ਟਾਈਮ ਹੁੰਦਾ ਵਾ ਜਿਹੜਾ ਜੋਬ ਤੇ, ਉਹ ਕਈ ਵਾਰੀ ਆਉਂਦੀ ਹੁੰਦੀ ਹੈ ਤੇ ਅਸੀਂ ਚੱਲੇ ਹੁੰਦੇ ਹਾਂ ਬ੍ਰੇਕ ਤੇ, ਮੈਂ ਉਹਨੂੰ ਪਹਿਲੇ ਦੇਖ ਕੇ ਕਹਿ ਦੂੰਗੀ ਅਸੀਂ ਤਾਂ ਚੱਲੇ ਹਾਂ ਤੁਸੀਂ ਨਹੀਂ ਜਾਣਾ ਗਾ। ਉਹ ਵਿਚਾਰੀ ਇੰਨਾ ਕਹਿ ਦੇਗੀ ਮੇਰੇ ਮੁੱਕੀ ਮਾਰੀ, ਕਹਿੰਦੀ ਕਿੱਦਾਂ ਮੇਰੀ ਬੋਲੀ ਦਾ, ਕਹਿੰਦੀ ਸੱਤਿਆਨਾਸ਼ ਕਰਦੀ ਆ। ਮੈਂ ਕਹਿੰਦੀ ਦੱਸਦੀ ਆ ਲੈ ਕੇ ਆਉਣੀ ਆ ਇਕੱਠੀਆਂ ਕਰਕੇ ਵੀ ਆਪਣੀ ਬੋਲੀ ਤੇ ਕਿੱਦਾਂ ਕਰਦੀ। ਮੈਂ ਕਿਹਾ ਮੈਂ ਤਾਂ ਸਿੱਖਦੀ ਹਾਂ, ਖਰਾਬ ਥੋੜੋ ਕਰਦੀ ਆ, ਮੈਨੂੰ ਸਿਖਾ ਦੇ, ਤੁਸੀਂ ਤਾਂ ਸਿੱਖ ਲਈ ਹੁਣ ਅਸੀਂ ਵੀ ਸਿੱਖਣੀ ਆ। ਤੇ ਉਹ ਇੰਨਾ ਹੱਸ, ਉਹ ਹੁਣ ਮੈਨੂੰ ਦੂਰੋਂ ਦੇਖ ਕੇ ਪਹਿਲਾਂ ਹੱਸੀ ਲੈਂਦੀ ਆ ਵੀ ਇਹਨੇ ਕੋਈ ਨਾ ਕੋਈ ਮੇਰੀ ਰੀਸ ਲਾਉਣੀ ਆ। ਸੋ ਵਾਕਈ ਉਹਦੀਆਂ ਨਾ ਇਹੋ ਜਿਹੀਆਂ ਗੱਲਾਂ ਮੈਨੂੰ ਬੜੀਆਂ ਵਧੀਆ ਲੱਗਦੀਆਂ। ਉਹ ਮੈਨੂੰ ਦੇਖ ਕੇ ਹੱਸ ਪੈਂਦੀ ਆ, ਮੈਂ ਉਹਨੂੰ ਦੇਖ ਕੇ ਹੱਸ ਪੈਂਦੀ ਹਾਂ, ਅਸੀਂ ਦੋਨੋਂ ਖੁਸ਼। ਤੇ ਬਾਕੀ ਜਿਹੜੀ ਗੱਲ ਮੈਂ ਉਹਨੂੰ ਕਹਿਣੀ ਹੁੰਦੀ ਆ ਉਹ ਤਾਂ ਮੈਂ ਜਾਂਦੀ ਜਾਂਦੀ ਕਹਿ ਹੀ ਜਾਂਦੀ ਹੁੰਦੀ ਆ, ਉਹ ਤਾਂ ਫਿਰ ਪਤਾ ਹੀ ਆ ਪਰਣ ਵਾਲੇ ਹੈ ਨਹੀਂ। ਤੇ ਇੱਕ ਕੁੜੀ ਗੁਜਰਾਤ ਤੋਂ ਆ ਤੇ ਉਹ ਤੋਂ ਮੈਂ ਉਹਦੀ ਭਾਸ਼ਾ ਸਿੱਖਦੀ ਰਹਿੰਦੀ ਆ। ਉਹ ਕੱਲ ਪਰੌਂਠੇ ਲੈ ਕੇ ਆਈ, ਪਤਾ ਨੀ ਥੇਪ ਲੈ ਕੇ ਆਇਆ ਸੀ ਉਹਨੇ ਕੀ ਕਿਹਾ ਸੀ। ਮੈਂ ਉਹਨੂੰ ਪੁੱਛਣ ਲੱਗ ਗਈ ਤੇ ਮੈਨੂੰ ਕਹਿੰਦੀ ਯਾਰ ਤੂੰ ਨਾ ਐਂ ਬੋਲਿਆ ਕਰ, ਤੂੰ ਤਾਂ ਮੇਰੀ ਬੋਲੀ ਦਾ ਨਾ ਬੜਾ ਸੱਤਿਆਨਾਸ ਕਰਦੀ ਆ। ਮੈਂ ਕਿਹਾ ਵੀ ਜਾਂ ਤਾਂ ਮੈਨੂੰ ਵੀ ਸਿਖਾ ਲਾ, ਨਹੀਂ ਤਾਂ ਫਿਰ ਮੈਂ ਥੇਪਲੇ ਪੇਪਲੇ ਹੀ ਕਰੂੰਗੀ ਹਨਾ, ਵੀ ਜਾਂ ਤਾਂ ਤੂੰ ਦੱਸ ਦੇ। ਸੋ ਇੱਦਾਂ ਵਾਲੀ ਬੰਦੇ ਨੂੰ ਸਿੱਖਣ ਦੇ ਲਈ ਤਾਂ ਬਹੁਤ ਕੁਛ ਆ, ਬਸ ਸਿੱਖਣਾ ਆਉਣਾ ਚਾਹੀਦਾ ਵਾ, ਜਿਹੜਾ ਕਿ ਮੈਨੂੰ ਹਜੇ ਨਹੀਂ ਆਉਂਦਾ ਗਾ। ਪਰ ਮਾੜੀ ਮੋਟੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਆ, ਇੱਕ ਦੋ ਗੱਲਾਂ ਜਿਹੜੀਆਂ ਮੈਂ ਉਹ ਤੋਂ ਸਿੱਖ ਲੈਂਦੀ ਹਾਂ। ਉਹ ਕਹੂਗੀ ਸਾਰੂ, ਮੈਂ ਕਹਿੰਦੀ ਨੇ ਆਹੋ ਸਾਰੂ ਸਾਰੂ। ਸੋ ਇੱਦਾਂ ਰਲ ਮਿਲ ਕੇ ਉੱਥੇ ਕੰਮ ਤੇ ਟਾਈਮ ਦਾ ਕਿੱਦਾਂ ਚਲਾ ਜਾਂਦਾ ਵਾ ਪਤਾ ਹੀ ਨਹੀਂ ਲੱਗਦਾ ਕੁਛ ਤਾਂ। ਖੈਰ ਚਲੋ ਬਿਜ਼ੀ ਇੰਨੇ ਹੁੰਦੇ ਆ ਕਿ ਇੰਨੀ ਗੱਲ ਕਰਨ ਦਾ ਟਾਈਮ ਨਹੀਂ ਹੁੰਦਾ, ਪਰ ਬ੍ਰੇਕ ਟਾਈਮ ਦੇ ਵਿੱਚ ਅਸੀਂ ਖੂਬ ਰੌਣਕਾਂ ਲਾਈ ਦੀਆਂ ਇੱਦਾਂ ਹੀ ਹਨਾ। ਤੇ ਜਦੋਂ ਫਿਰ ਕਹਿੰਦੇ ਆ ਵੀ ਪੰਜਾਬਣਾ ਚਾਰ ਇਕੱਠੀਆਂ ਹੋ ਕੇ ਬਹਿ ਜਾਣ, ਫਿਰ ਮਾੜਾ ਮੋਟਾ ਤਾਂ ਰੌਲਾ ਗੋਲਾ ਚੱਲਦਾ ਹੀ ਆ, ਤੁਸੀਂ ਸਮਝ ਹੀ ਸਕਦੇ ਹੋ ਹਨਾ। ਤੇ ਉਹ ਵੀ ਮਾਲਵੀ ਦੀਆਂ, ਇੱਕ ਦਿਨ ਕਹਿੰਦੀਆਂ ਬੇਲੀਆਂ ਕੀ ਕਰੀਏ, ਮੈਂ ਕਿਹਾ ਗਿੱਧਾ ਪਾ ਲਓ, ਕਹਿੰਦੀਆਂ ਬੋਲੀਆਂ ਨਹੀਂ ਆਉਂਦੀਆਂ। ਮੈਂ ਕਿਹਾ ਉਹ ਟੈਨਸ਼ਨ ਨਾ ਲਓ, ਬੋਲੀਆਂ ਦੀ ਲੜੀ ਨਹੀਂ ਮੈਂ ਟੁੱਟਣ ਦਿੰਦੀ, ਤੁਸੀਂ ਨੱਚਣ ਵਾਲੀਆਂ ਬਣੋ।
ਪਾਓ ਕਿੱਦਾਂ ਜਿੰਨਾ ਪਾਉਣਾ ਵਾ। ਸੋ ਏਦਾਂ ਦੇ ਜਿਹੜੇ ਸ਼ੁਗਲ ਮਿਲੇ ਆ ਉਹ ਕੰਮ ਤੇ ਵੀ ਜਦੋਂ ਬ੍ਰੇਕ ਟਾਈਮ ਹੁੰਦੀ ਆ ਉੱਥੇ ਚੱਲਦੇ ਹੀ ਰਹਿੰਦੇ ਆ ਸਾਡੇ ਆਪਸ ਦੇ ਵਿੱਚ। ਤੇ ਲਓ ਫਿਰ ਅੱਗੇ ਲਖਵੀਰ ਬਰਾੜ ਪ੍ਰੋਗਰਾਮ ਦੇ ਵਿੱਚ ਕਹਿੰਦੇ ਬੋਬੀ ਭੈਣ ਜੀ, ਸਰਜੀਤ ਭਾਜੀ ਤੇ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਹਾਂਜੀ ਬਿਲਕੁਲ ਜੀ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ। ਬੜੀ ਪਿਆਰ ਭਰੀ, ਹੋਰ ਸੁਣਾਓ ਕੀ ਹਾਲ ਚਾਲ ਆ ਤੇ ਕਿੱਦਾਂ ਚੱਲਦਾ ਕੰਮ ਕਾਰ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਜਿਹੜੇ ਫਰਮਾਇਸ਼ੀ ਕੀਤਾ ਆ ਇੱਕ ਗੀਤ ਵੀ ਸੁਣਦੇ ਆ ਤੇ ਉਸ ਤੋਂ ਬਾਅਦ ਇੱਕ ਬੜੀ ਹੀ ਸੋਹਣੀ ਜੀ ਕਹਾਣੀ ਸੁਣਾਉਂਗੀ। ਕਹਿੰਦੇ ਹੁੰਦੇ ਆ ਨਾ ਕਿ ਕਈ ਵਾਰੀ ਆਪਾਂ ਜਦੋਂ ਕਿਸੇ ਵੀ ਚੀਜ਼ ਨੂੰ ਜੱਜ ਕਰਦੇ ਆ ਜਾਂ ਕਿਸੇ ਵੀ ਚੀਜ਼ ਬਾਰੇ ਆਪਣੀ ਰਾਏ ਬਣਾਉਂਦੇ ਆ ਤਾਂ ਬਹੁਤ ਛੇਤੀ ਕੀਤੀ ਨਹੀਂ ਬਣਾਉਣੀ ਚਾਹੀਦੀ। ਤੇ ਕਈ ਵਾਰੀ ਜ਼ਿੰਦਗੀ ਦੀ ਹਕੀਕਤ ਕੁਛ ਹੋਰ ਹੁੰਦੀ ਆ ਪਰ ਦਿਖਦਾ ਕੁਛ ਹੋਰ ਆ। ਕਿਸੇ ਹੱਸਦੇ ਚਿਹਰੇ ਦੇ ਪਿੱਛੇ ਵੀ ਬੜੀ ਤਕਲੀਫ਼ ਹੋ ਸਕਦੀ ਆ ਤੇ ਜ਼ਿੰਦਗੀ ਦੇ ਰੰਗ ਮੰਚ ਦੇ ਉੱਪਰ ਜਿੰਨੇ ਵੀ ਕੋਈ ਕਿਰਦਾਰ ਕਰਦਾ ਵਾ ਉਹਨਾਂ ਦੀ ਅਸਲੀਅਤ ਵੀ, ਉਹਨਾਂ ਦੇ ਪਿੱਛੇ ਦਰਦ ਵੀ ਕੁਛ ਹੋਰ ਹੋ ਸਕਦੇ ਆ। ਬਸ ਬੰਦੇ ਨੂੰ ਸਮਝਣ ਦੀ ਜ਼ਰੂਰਤ ਹੁੰਦੀ ਆ ਤੇ ਸਮਝਣ ਲਈ ਮਨ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਆ। ਤੇ ਇੱਕ ਨਾ ਛੋਟਾ ਜਿਹਾ ਤੁਹਾਡੇ ਨਾਲ ਵਿਅੰਗ ਪੜਿਆ ਸੀ ਮੈਂ ਤੇ ਉਹ ਸਾਂਝਾ ਕਰਦੀ ਆ ਕਿ ਕਈ ਵਾਰੀ ਕਹਿੰਦੇ ਆ ਨਾ ਕਿ ਪੜ੍ਹੇ ਲਿਖਿਆਂ ਨੂੰ ਵੀ ਮਾਤ ਤਾਂ ਪੈ ਜਾਂਦੀ ਆ ਤੇ ਕਈ ਵਾਰੀ ਜ਼ਿੰਦਗੀ ਦੀ ਸਿਆਣਪ ਹਰ ਥਾਂ ਤੇ ਹੀ, ਵੈਸੇ ਤਾਂ ਕਈ ਵਾਰੀ ਨੀ ਹਰ ਥਾਂ ਤੇ ਜ਼ਿੰਦਗੀ ਦੀ ਸਿਆਣਪ ਤੇ ਤਜਰਬਾ ਕੰਮ ਆਉਂਦਾ। ਇੱਕ ਵਾਰੀ ਕੀ ਹੁੰਦਾ ਕਹਿੰਦੇ ਇੱਕ ਸਰਦਾਰ ਸਾਹਿਬ ਪੈਸੇ ਕਢਾਉਣ ਗਏ ਏਟੀਐਮ ਤੋਂ, ਏਟੀਐਮ ਖਰਾਬ ਸੀ ਤੇ ਸਰਦਾਰ ਸਾਹਿਬ ਕੋਲ ਚੈੱਕ ਬੁੱਕ ਵੀ ਹੈਗੀ ਸੀ ਤੇ ਉਹ ਨਾ ਬੈਂਕ ਚ ਚਲੇ ਗਏ। ਕਹਿੰਦੇ ਵੀ 1000 ਦਾ ਚੈੱਕ ਭਰ ਕੇ ਉਹਨਾਂ ਨੇ ਕੈਸ਼ੀਅਰ ਨੂੰ ਫੜਾਤਾ, ਕਹਿੰਦੇ ਵੀ 1000 ਰੁਪਇਆ ਕਢਾਉਣਾ ਵਾ। ਤਾਂ ਕੈਸ਼ੀਅਰ ਬੋਲਿਆ, ਕਹਿੰਦਾ ਵੀ 5000 ਤੋਂ ਘੱਟ ਜੇ ਤੁਸੀਂ ਕਢਾਓਗੇ ਤਾਂ ਉੱਤੇ ਫੀਸ ਲੱਗੂਗੀ। ਤਾਂ ਬਸ ਫਿਰ ਜਿਹੜੇ ਬੰਦੇ ਨੇ ਜ਼ਿੰਦਗੀ ਦੇ ਤਜਰਬੇ ਤੇ ਉਤਰਾਅ ਚੜਾਅ ਦੇਖੇ ਹੋਣ ਉਹ ਸਮਝਦਾਰੀ ਤੋਂ ਕਹਿੰਦੇ ਕੰਮ ਲੈ ਹੀ ਲੈਂਦਾ ਵਾ। ਤਾਂ ਬਸ ਫਿਰ ਸਰਦਾਰ ਜੀ ਨੇ ਦੂਜਾ ਚੈੱਕ ਕੱਟਿਆ ਭਰਿਆ ਤੇ 6000 ਦਾ ਚੈੱਕ ਭਰ ਕੇ ਦਿੱਤਾ ਕੈਸ਼ੀਅਰ ਨੂੰ ਦਿੱਤਾ ਤੇ ਉਹਨੇ ਚਲੋ ਚੈੱਕ ਕੈਸ਼ ਕਰਤਾ। ਤੇ ਬਾਅਦ ਵਿਚ ਕੀ ਹੋਇਆ ਤੇ ਸਰਦਾਰ ਸਾਹਿਬ ਨੇ 1000 ਰੁਪਇਆ ਕੱਢ ਕੇ ਆਪਦੀ ਜੇਬ ਚ ਪਾ ਲਿਆ ਤੇ ਦੂਜਾ ਫਾਰਮ ਚੱਕਿਆ ਕੋਲੋਂ ਹੀ ਤੇ 5000 ਆ ਜਿਹੜਾ ਉਹ ਜਮਾਂ ਕਰਨ ਲਈ ਕੈਸ਼ੀਅਰ ਨੂੰ ਵਾਪਸ ਫੜਾ ਤਾ। ਤੇ ਜਿਹੜਾ ਕੈਸ਼ੀਅਰ ਹੁਣ ਔਖਾ ਜਿਹਾ ਝਾਕਦਾ ਪਰ ਬੋਲਦਾ ਉਹ ਕੁਛ ਨੀ। ਸੋ ਇਸੇ ਲਈ ਜੀ ਜ਼ਿੰਦਗੀ ਦੇ ਵਿਚ ਕਿਤੇ ਨਾ ਕਿਤੇ ਬੰਦੇ ਨੂੰ ਸਮਝ ਵੀ ਤੇ ਚਲਾਕੀ ਤੋਂ ਵੀ ਕੰਮ ਲੈਣਾ ਚਾਹੀਦਾ ਪਰ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ। ਉਹੀ ਜੇ ਬੈਂਕ ਵਾਲੇ 1000 ਉਹਨਾਂ ਨੂੰ ਕੈਸ਼ ਦੇ ਦਿੰਦੇ ਤਾਂ ਵਧੀਆ ਸੀਗਾ ਹਨਾ। ਤੇ ਹੁਣ ਜਿਹਨੂੰ ਚਾਹੀਦਾ ਹੀ 1000 ਆ ਜੇ ਉਹਨੂੰ 6000 ਧੱਕੇ ਨਾਲ ਕੱਢਣ ਲਈ ਮਜਬੂਰ ਕਰੂੰਗੇ ਵੀ 6000 ਹੀ ਵੱਧ ਹੀ ਪੈਸੇ ਲੈ ਕੇ ਜਾ ਨਹੀਂ ਤੇਰੇ ਉਹਨਾਂ ਪੈਸਿਆਂ ਚੋਂ ਵੀ ਪੈਸੇ ਕੱਟੇ ਜਾਣਗੇ ਤਾਂ ਫਿਰ ਇਨਸਾਨ ਕੋਲੇ ਤਾਂ ਸਾਰੇ ਤਰੀਕੇ ਹੁੰਦੇ ਆ ਨਾ। ਤੇ ਬਾਕੀ ਇਹ ਜਿਹੜਾ ਗੱਲ ਆ ਇਹ ਕਿਤੇ ਨਾ ਕਿਤੇ ਤੁਹਾਨੂੰ ਪਤਾ ਹੀ ਆ ਕਿ ਅੱਜ ਦੀ ਰਾਜਨੀਤੀ ਦੇ ਵੀ ਢੁਕਦੀ ਆ ਕਿ ਜਿੰਨੀਆਂ ਚਲਾਕੀਆਂ ਮਰਜ਼ੀ ਕਰ ਲੈਣ ਅਸਲੀਅਤ ਅਸਲੀਅਤ ਹੀ ਰਹਿਣੀ ਆ ਤੇ ਅਸਲੀਅਤ ਤੋਂ ਕੋਈ ਭੱਜ ਨਹੀਂ ਸਕਦਾ। ਹਾਂ ਟਾਈਮ ਜ਼ਰੂਰ ਲੱਗ ਸਕਦਾ ਪਰ ਅਸਲੀਅਤ ਸਾਹਮਣੇ ਆਈ ਜਾਂਦੀ ਹੈ ਤੇ ਸਭ ਦੀ ਆ ਵੀ ਰਹੀ ਆ। ਬਹੁਤ ਕੁਛ ਆ ਜੋ ਲੁਕਵਾਂ ਸੀ ਤੇ ਬਹੁਤ ਕੁਛ ਆ ਜੋ ਅੱਜ ਨਸ਼ਰ ਹੋ ਚੁੱਕਾ ਵਾ। ਤੇ ਲਓ ਫਿਰ ਅਗਲਾ ਗੀਤ ਸੁਣਦੇ ਆ ਤੇ ਫਿਰ ਇਸ ਗੀਤ ਤੋਂ ਬਾਅਦ ਮਿਲਦੇ ਆ ਤੁਹਾਨੂੰ।
ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਛੱਡ ਯਾਰ ਪਿਆਰਿਆਂ ਨੂੰ ਮੌਜਾਂ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ। ਲਾ ਕੇ ਪੈਰੀ ਹੱਥ ਤੁਰਿਆ ਸੀ
ਲਓ ਜੀ ਨਾ ਪਿੰਡ ਦਿਲ ਚੋ ਨਿਕਲਦਾ ਨਾ ਪਿੰਡ ਚੋ ਨਿਕਲਿਆ ਮੈਂ। ਵੈਸੇ ਤਾਂ ਨਾ ਹੀ ਦਿਲ ਚੋ ਨਿਕਲਣਾ ਤੇ ਨਾ ਹੀ ਆਪਾਂ ਪਿੰਡ ਚੋ ਨਿਕਲਣਾ, ਕਿਉਂਕਿ ਜਿੱਥੇ ਜੰਮੇ ਪਲੇ ਆ ਜਿੱਥੇ ਖੇਡੇ ਆ ਉਹ ਨਾ ਖੇਡਾਂ ਮੁੱਕਣੀਆਂ ਨੇ ਨਾ ਉਹ ਖੇਡਾਂ ਭੁੱਲਣੀਆਂ ਨੇ, ਕਿਉਂਕਿ ਜਦੋਂ ਆਪਾਂ ਵੱਡੇ ਹੋ ਜਾਂਦੇ ਆ ਤਾਂ ਆਪਣੇ ਬੱਚੇ ਹੁੰਦੇ ਆ ਤਾਂ ਉਹ ਜਦੋਂ ਖੇਡਾਂ ਖੇਡਦੇ ਆ ਤਾਂ ਧਿਆਨ ਫਿਰ ਕਿਤੇ ਨਾ ਕਿਤੇ ਉੱਥੇ ਹੀ ਚਲਾ ਜਾਂਦਾ, ਤੇ ਫਿਰ ਜਦੋਂ ਉਹਨਾਂ ਦੇ ਬੱਚੇ ਹੁੰਦੇ ਆ ਜਾਣੀ ਆਪਾਂ ਪੋਤੇ ਪੋਤੀਆਂ ਵਾਲੇ ਵੀ ਹੋ ਜਾਂਗੇ ਨਾ, ਉਦੋਂ ਵੀ ਉਹਨਾਂ ਦੀਆਂ ਖੇਡਾਂ ਦੇ ਵਿੱਚ ਅਸੀਂ ਆਪਣੇ ਪਿੰਡ ਨੂੰ ਵੀ ਲੱਭ ਲੈਣਾ ਵਾ ਤੇ ਆਪਣੇ ਆਪ ਨੂੰ ਵੀ ਲੱਭ ਲੈਣਾ। ਇਸੇ ਲਈ ਕਹਿੰਦੇ ਆ ਨਾ ਕਿ ਇਨਸਾਨ ਦੇ ਅੰਦਰ ਹਮੇਸ਼ਾ ਇੱਕ ਬੱਚਾ ਰਹਿੰਦਾ ਵਾ, ਬਸ ਉਸ ਬੱਚੇ ਨੂੰ ਕਦੇ ਵੀ ਮਰਨ ਨਹੀਂ ਦੇਣਾ ਚਾਹੀਦਾ, ਨਾ ਹੀ ਉਹਨੂੰ ਕਿਤੇ ਘੁੰਮਣ ਦਿਓ, ਨਾ ਹੀ ਉਹਨੂੰ ਖਤਮ ਹੋਣ ਦਿਓ, ਉਸ ਬੱਚੇ ਨੂੰ ਆਪਣੇ ਅੰਦਰ ਜਿਉਂਦਾ ਰੱਖੋ। ਤਾਂ ਮੈਂ ਕਹਿੰਦੀ ਹਾਂ ਤੁਸੀਂ ਕਦੇ ਵੀ ਆਪਣੇ ਆਪ ਨੂੰ ਆਪਣੇ ਤੋਂ ਨਾ ਆਪਣੇ ਆਪਣਿਆਂ ਤੋਂ ਤੇ ਨਾ ਆਪਣੇ ਪਿੰਡ ਤੋਂ ਤਾਂ ਨਾ ਆਪਣੇ ਆਲੇ ਦੁਆਲੇ ਤੋਂ ਕਦੇ ਵੀ ਵੱਖਰਾ ਮਹਿਸੂਸ ਨਹੀਂ ਕਰੋਗੇ। ਤੇ ਬਸ ਫਿਰ ਜੀ ਲਓ ਪਿੰਡ ਚੋਂ ਤਾਂ ਨਹੀਂ ਨਿਕਲ ਹੋਣਾ ਹੈਗਾ, ਤੇ ਪਰ ਅੱਜ ਇੱਕ ਮੈਂ ਤੁਹਾਨੂੰ ਬਜ਼ਾਰਤ ਬੜੀ ਸੌਖੀ ਜੀ ਪਾ ਦਿੰਦੀ ਹਾਂ, ਅੱਗੇ ਵੀ ਪਾਈ ਹੋਈ ਆ, ਯਾਦ ਜੂ ਤਾਂ ਤੁਹਾਨੂੰ ਕੁਛ ਨੀ ਰਹਿੰਦਾ, ਵੈਸੇ ਅਸੀਂ ਵੀ ਯਾਦ ਰੱਖਦੇ ਹਾਂ, ਤੁਸੀਂ ਨੀ ਕੁਛ ਯਾਦ ਰੱਖਦੇ ਹਨਾ। ਹੁਣ ਮੈਂ ਉਹ ਕੁੜੀ ਦੀਆਂ ਰੀਸਾਂ ਲਾਉਣੀ ਆ, ਵੈਸੇ ਨਹੀਂ ਲਾਉਣੀ ਚਾਹੀਦੀ ਕਿਉਂਕਿ ਮੇਰੀ ਆਪਦੀ ਬੋਲੀ ਆ, ਪਤਾ ਨੀ ਅੱਗੇ ਉਹਦੇ ਵਿੱਚ ਕਿੰਨੇ ਰਲੇ ਮਿਲੇ ਆ ਜਾਂਦੇ ਆ, ਬਸ ਆਹੀ ਗੱਲਾਂ ਕਰਕੇ ਆਉਂਦੇ ਆ ਹਨਾ। ਮੈਂ ਵੈਸੇ ਤਾਂ ਚਲੋ ਮਾਲਵੇ ਦੀ ਹੋਈ ਆ, ਪਰ ਮਾਝਾ ਦੁਆਬਾ ਮਾਲਵਾ ਆਪਾਂ ਸਾਰੇ ਇਕੱਠਾ ਕਰ ਲਈਦਾ ਬੋਲੀ ਦੇ ਵਿੱਚ। ਤੇ ਸਿੱਖੀ ਵੈਸੇ ਮੈਂ ਉਹ ਵੀ ਸੀਗੀ ਆਪਦਾ ਦੀ ਰਾਜਸਥਾਨ ਦੀ ਬੋਲੀ, ਤੇ ਪਰ ਉਹ ਹੁਣ ਬਾਹਲਾ ਟਾਈਮ ਹੋ ਗਿਆ, ਉਹ ਭੁੱਲ ਗਈ, ਉਹ ਵੀ ਥਾਰੇ ਮਾਰੇ ਮੈਂ ਕਰ ਲੈਂਦੀ ਹੁੰਦੀ ਸੀਗੀ। ਤੇ ਖੈਰ ਚਲੋ ਬਾਲੀਆਂ ਬੋਲੀਆਂ ਫਿਰ ਬਾਹਲਾ ਰਲਿਆ ਮਲਿਆ ਮਿਕਸਰ ਜਿਹਾ ਹੋ ਜਾਂਦਾ, ਪਰ ਸਿੱਖਣੀਆਂ ਚਾਹੀਦੀਆਂ, ਸੋਹਣੇ ਲੱਗਦੇ ਆ ਆਪੋ ਆਪਣੀ ਭਾਸ਼ਾ ਦੇ ਵਿੱਚ ਜਦੋਂ ਗੱਲ ਕਰਦੇ ਆ ਨਾ, ਵਧੀਆ ਲੱਗਦੇ ਆ। ਤੇ ਬਸ ਜਦੋਂ ਚੀਜ਼ ਕੋਈ ਮਨ ਨੂੰ ਵਧੀਆ ਲੱਗਦੀ ਹੋਵੇ ਤਾਂ ਸਿੱਖਣ ਨੂੰ ਵੀ ਦਿਲ ਕਰਦਾ ਹੁੰਦਾ, ਕੋਸ਼ਿਸ਼ ਕਰਦੀ ਹੁੰਦੀ ਆ ਪਰ ਭੁੱਲ ਜਾਂਦੀ ਆ, ਕਿਉਂਕਿ ਜਾਂ ਤਾਂ ਉਹ ਫਿਰ ਲਗਾਤਾਰ ਆਪਾਂ ਅਗਲੇ ਦਿਨ ਵੀ ਬੋਲਦੇ ਰਹੀਏ ਨਾ, ਘਰ ਆ ਕੇ ਵੀ ਥੋੜੀ ਬਹੁਤ ਕਿਸੇ ਨਾਲ ਉਹ ਗੱਲਬਾਤ ਕਰਦੇ ਰਹੀਏ ਤਾਂ ਯਾਦ ਰਹਿ ਜਾਂਦੀ ਆ, ਨਹੀਂ ਤਾਂ ਮੈਨੂੰ ਭੁੱਲ ਜਾਂਦੀ ਆ। ਸਿਖਾਉਂਦੀਆਂ ਤਾਂ ਉਹ ਬਹੁਤ ਕੁਛ ਆ ਪਰ ਅਗਲੇ ਦਿਨ ਉਹ ਅੱਖਰ ਭੁੱਲ ਜਾਂਦੇ ਆ ਫਿਰ। ਖੈਰ ਚਲੋ ਬੁਝਾਰਤ ਪਾਉਣੀ ਆ ਜੀ, ਇਕੱਲਾ ਤੇ ਇਕੱਲੇਪਨ ਵਾਲਾ ਤਾਂ ਤੁਸੀਂ ਨਹੀਂ ਦੱਸਿਆ ਕੀ ਹੁੰਦਾ ਵਾ, ਕਈ ਵਾਰੀ ਕਹਿ ਦਿੰਦੇ ਆ ਕਿ ਇਨਸਾਨ ਮਹਿਫਲ ਦੇ ਵਿੱਚ ਵੀ ਇਕੱਲਾ ਮਹਿਸੂਸ ਕਰਦਾ, ਤੇ ਇਕਾਂਤ ਤੇ ਇਕੱਲੇਪਨ ਦੇ ਵਿੱਚ ਕੀ ਫਰਕ ਹੁੰਦਾ ਉਹ ਤੁਸੀਂ ਦੱਸ ਦੋ। ਵੈਸੇ ਪਤਾ ਤੁਹਾਨੂੰ ਸਾਰਿਆਂ ਨੂੰ ਆ ਤੇ ਇਹ ਮਹਿਸੂਸ ਵੀ ਤੁਸੀਂ ਬਿਲਕੁਲ ਕੀਤਾ ਹੋਊਗਾ, ਤੇ ਪਰ ਹਾਂ ਦੱਸਣਾ ਨਹੀਂ ਦੱਸਣਾ ਤੁਹਾਡੀ ਮਰਜ਼ੀ ਆ। ਤੇ ਬੁਝਾਰਤ ਪਾ ਦਿੰਦੀ ਆ ਕਿ ਢਿੱਡ ਚੋਂ ਕੱਢੀ ਵੱਖੀ ਚ ਮਾਰੀ, ਬੜੀ ਹੀ ਸੌਖੀ ਜੀ ਬੁਝਾਰਤ ਆ, ਢਿੱਡ ਚੋਂ ਕੱਢੀ ਤੇ ਵੱਖੀ ਚ ਮਾਰੀ, ਤੇ ਇਹਦਾ ਜਵਾਬ ਕੀ ਹੋਊਗਾ ਇਹ ਤੁਸੀਂ ਦੱਸ ਦੋ। ਤੇ ਉਨਾ ਚਿਰ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਆ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਜਦੋਂ ਆਪਾਂ ਜ਼ਿੰਮੇਵਾਰੀਆਂ ਨਿਭਾਉਂਦੇ ਆ ਤਾਂ ਆਪਣੇ ਅੰਦਰੋਂ ਇੱਕ ਕਹਿੰਦੇ ਹੁੰਦੇ ਆ ਨਾ, ਇਨਸਾਨੀਅਤ ਨੂੰ ਖਤਮ ਨਾ ਹੋਣ ਦਵੋ। ਤੇ ਜਦੋਂ ਇਨਸਾਨ ਦੇ ਵਿੱਚੋਂ ਇਨਸਾਨੀਅਤ ਮੁੱਕ ਜਾਂਦੀ ਆ ਨਾ ਤਾਂ ਉਹ ਕਿਸੇ ਦੇ ਤਕਲੀਫ਼ ਕਿਸੇ ਦੇ ਦਰਦ ਨੂੰ ਨਹੀਂ ਸਮਝ ਸਕਦਾ ਤੇ ਜਦੋਂ ਤੁਸੀਂ ਕਿਸੇ ਦੇ ਦਰਦ ਨੂੰ ਆਪਣਾ ਨਹੀਂ ਜਾਣ ਸਕਦੇ ਤੇ ਸਮਝ ਨਹੀਂ ਸਕਦੇ ਨਾ ਤਾਂ ਫਿਰ ਤੁਹਾਡੇ ਇਨਸਾਨ ਹੋਣ ਦੇ ਮਾਇਨੇ ਨਹੀਂ ਰਹਿੰਦੇ ਤੇ ਉਦੋਂ ਫਿਰ ਬਹੁਤ ਕੁਛ ਆ ਖੈਰ ਇਹਦੇ ਤੇ ਗੱਲ ਕਰਾਂਗੇ ਤਾਂ ਬੜੀ ਲੰਬੀ ਗੱਲ ਚਲੀ ਜਾਣੀ ਆ ਪਰ ਫਿਲਹਾਲ ਤੁਹਾਡੇ ਨਾਲ ਇੱਕ ਕਹਾਣੀ ਜਿਹੜੀ ਕਿ ਹਰਪ੍ਰੀਤ ਸਿੰਘ ਚੋਵੰਦਾ ਜੀ ਦੀ ਲਿਖੀ ਹੋਈ ਆ ਸ਼ੇਅਰ ਕਰਦੀ ਆ ਕਹਿੰਦੇ ਕਿ ਅਜੀਬ ਸੁਭਾਅ ਦਾ ਮਾਲਕ ਸੀ ਮੇਰਾ ਬਾਪ ਸੱਚੀ ਮੇਰੇ ਡੈਡੀ ਅਰ ਗਈ ਹੈ ਨਾ ਅਜੀਬ ਸੁਭਾਅ ਦਾ ਮਾਲਕ ਸੀ ਮੇਰਾ ਬਾਪ ਭਾਵੇਂ ਕਿੱਡੀ ਵੱਡੀ ਮੁਸ਼ਕਲ ਆ ਪਵੇ ਹਮੇਸ਼ਾ ਹੱਸਦਾ ਰਹਿੰਦਾ ਇੰਜ ਲੱਗਦਾ ਜਿੱਦਾਂ ਔਕੜਾਂ ਨੂੰ ਮਖੌਲ ਕਰਦੇ ਉਹਦਾ ਪੁਰਾਣਾ ਸ਼ੌਂਕ ਸੀ ਰਿਸ਼ਤੇਦਾਰ ਅਕਸਰ ਹੀ ਆਖਦਿਆ ਕਰਦੇ ਗੁਰਮੁਖ ਸਿਆ ਹੈ ਤਾਂ ਤੂੰ ਮੰਡੀਕਰਨ ਬੋਰਡ ਦਾ ਮਾਮੂਲੀ ਜਿਹਾ ਕਲਰਕ ਤੇ ਨਿਆਣੇ ਅਫਸਰਾਂ ਦੇ ਬਰਾਬਰ ਮਹਿੰਗੇ ਸਕੂਲਾਂ ਵਿਚ ਤਾਂ ਅੱਗੋਂ ਗਰਬਾਣੀ ਦੇ ਹਵਾਲੇ ਦੇ ਕੇ ਚੁੱਪ ਕਰਵਾ ਦਿਆ ਕਰਦਾ ਆਖੇ ਸਾਰਾ ਕੁਝ ਦਾ ਬੰਦੋਬਸਤ ਉਹੀ ਕਰਦਾ ਵਾ ਕੋਈ ਵੱਡਾ ਖਰਚਾ ਪੈ ਜਾਂਦਾ ਤਾਂ ਮੈਂ ਵੀ ਅਕਸਰ ਉਹਦੇ ਨਾਲ ਲੜ ਪਿਆ ਕਰਦੀ ਆਖਦੀ ਪਾਪਾ ਜੀ ਜੇ ਵਾਰਾ ਨਹੀਂ ਖਾਂਦਾ ਤਾਂ ਸਾਨੂੰ ਇੰਨੇ ਮਹਿੰਗੇ ਸਕੂਲਾਂ ਚ ਕਿਉਂ ਪਾਇਆ ਮੈਨੂੰ ਕਲਾਵੇ ਵਿਚ ਲੈ ਕੇ ਚੁੱਪ ਕਰਾ ਦਿੱਤੇ ਅਗਲੇ ਦਿਨ ਪਤਾ ਨਹੀਂ ਕਿਧਰੋਂ ਪੈਸਿਆਂ ਦਾ ਬੰਦੋਬਸਤ ਹੋਇਆ ਹੁੰਦਾ ਅਜੀਬ ਸਕੂਨ ਤੇ ਮਿੱਠਾ ਜਿਹਾ ਨਿੱਘ ਹੁੰਦਾ ਸੀ ਉਹਦੀ ਬੁੱਕਲ ਚ ਜਿਸ ਦੀ ਕੀਮਤ ਉਸਦੇ ਜਿਉਂਦੇ ਜੀ ਮੇਥੋਂ ਨਾ ਪਾਈ ਗਈ ਫਿਰ ਇੱਕ ਦਿਨ ਉਹ ਚਲਾ ਗਿਆ ਚੁੱਪ ਚਪੀਤੇ ਬਿਨਾਂ ਦੱਸਿਆ ਲਾਂਬੂ ਲਾਉਣ ਲੱਗੇ ਤਾਂ ਉਹਦੇ ਉੱਪਰ ਪੈ ਗਈ ਆਖੇ ਕੁਝ ਸਵਾਲਾਂ ਦੇ ਜਵਾਬ ਪੁੱਛਣੇ ਨੇ ਇੰਝ ਨਹੀਂ ਜਾਣ ਦੇਣਾ ਲੋਕ ਆਖਣ ਕਮਲੀ ਹੋ ਗਈ ਏ ਇਹਨੂੰ ਪਾਣੀ ਪਿਲਾਓ ਨਿੱਕੇ ਭੈਣ ਭਰਾਵਾਂ ਦੀ ਖਾਤਰ ਪੜ੍ਹਾਈ ਆਦਰ ਵਿਚਾਲੇ ਛੱਡ ਮੰਡੀਕਰਨ ਮਹਿਕਮੇ ਵਿਚ ਨੌਕਰੀ ਕਰਨੀ ਪੈ ਗਈ ਇੱਕ ਪੱਲੇਦਾਰ ਦਾ ਮੁੰਡਾ ਕਾਫੀ ਦਿਨਾਂ ਤੋਂ ਬਿਮਾਰ ਸੀ ਹਸਪਤਾਲ ਉਹਦੀ ਹਾਲਤ ਵੇਖ ਹਰ ਪੱਖੋਂ ਇਮਦਾਦ ਕੀਤੀ ਸਾਰੀ ਜਮਾਂ ਪੂੰਜੀ ਤੱਕ ਮੁੱਕ ਗਈ ਪਰ ਫਰਕ ਨਾ ਪਿਆ ਅਜੇ 25-30 ਹਜ਼ਾਰ ਦੀ ਹੋਰ ਲੋੜ ਸੀ ਰਾਤੀ ਮੰਜੇ ਤੇ ਪਈ ਰੋਈ ਜਾਵਾਂ ਤੇ ਉਸ ਰਾਤ ਰੱਬ ਨਾਲ ਵੀ ਬੜਾ ਲੜੀ ਠੀਕ ਉਸੇ ਤਰ੍ਹਾਂ ਜਿੱਦਾਂ ਕਿਸੇ ਵੇਲੇ ਆਪਦੇ ਪਾਪ ਨਾਲ ਲੜਿਆ ਕਰਦੀ ਸੀ ਅਖੇ ਜੇ ਮੇਰੀ ਔਕਾਤ ਨਹੀਂ ਸੀ ਤਾਂ ਏਡੇ ਹੀ ਵੱਡੇ ਨਰਮ ਦਿਲ ਦੀ ਮਾਲਕਣ ਕਿਉਂ ਬਣਾਇਆ ਹਰੇਕ ਤੇ ਤਰਸ ਕਿਉਂ ਕਰ ਲੈਂਦੀ ਹਾਂ ਮੈਂ ਬਸ ਫੇਰ ਕੀ ਇਹਨਾਂ ਘੁੰਮਣ ਘੇਰੀਆਂ ਦੇ ਵਿੱਚ ਨੀਂਦ ਆ ਗਈ ਤੇ ਫਿਰ ਉਸ ਰਾਤ ਸੁਪਨੇ ਵਿੱਚ ਬਾਪੂ ਜੀ ਆਏ ਉਸੇ ਤਰ੍ਹਾਂ ਹੱਸਦਾ ਚਿਹਰਾ ਕਲਾਵੇ ਵਿੱਚ ਲੈ ਕੇ ਪਿਆਰ ਕਰਦਾ ਹੋਇਆ ਅਗਲੇ ਦਿਨ ਢੈਂਦੀ ਕਲਾ ਵਿੱਚ ਹਸਪਤਾਲ ਪੁੱਜੀ ਤਾਂ ਕੁਲੀਗ ਆ ਜਿਹੜਾ ਭੱਜਿਆ ਭੱਜਿਆ ਆਇਆ ਆਖੇ ਸੋਸ਼ਲ ਮੀਡੀਆ ਤੇ ਪਾਈ ਵੀਡੀਓ ਮਗਰੋਂ ਬਾਹਰੋਂ ਕਿਸੇ ਐਨ ਜੀ ਓ ਨੇ 50,000 ਅਕਾਊਂਟ ਚ ਪਾ ਦਿੱਤੇ ਆ ਇਤਬਾਰ ਜਿਹਾ ਨਾ ਆਵੇ ਉੱਥੇ ਹੀ ਪੁੰਜੇ ਬੈਠ ਗਈ ਪਰਸ ਵਿੱਚੋਂ ਫੋਟੋ ਕੱਢ ਕਿੰਨਾ ਚਿਰ ਵੇਖਦੀ ਰਹੀ ਜ਼ਰੂਰ ਇਸੇ ਕਰਕੇ ਹੀ ਹੋਈ ਹੋਣੀ ਆ ਇਹ ਕਰਾਮਾਤ ਇੰਨੇ ਵਰਿਆਂ ਮਗਰੋਂ ਸਿਰਫ ਇੰਨਾ ਹੀ ਆਖਾਂਗੀ ਕਿ ਜ਼ਿੰਦਗੀ ਦੇ ਮੋੜ ਉੱਤੇ ਜਦੋਂ ਬਿਲਕੁਲ ਇਕੱਲੇ ਕਾਰੇ ਰਹਿ ਜਾਵੋ ਨਾ ਤਾਂ ਰੱਬ ਨਾਲ ਇੱਕ ਵਾਰ ਲੜਾਈ ਜ਼ਰੂਰ ਕਰਕੇ ਵੇਖ ਲਿਓ ਕੀ ਪਤਾ ਯਕੀਨ ਮੰਨਿਓ ਉਹਦੀ ਬੁੱਕਲ ਵਿੱਚ ਬਾਪ ਦੀ ਕਲਾਵੇ ਜਿੰਨਾ ਹੀ ਨਿੱਘ ਹੁੰਦਾ ਵਾ ਤੇ ਲਓ ਜੀ ਇਹ ਸੀ ਇੱਕ ਛੋਟੀ ਜਿਹੀ ਕਹਾਣੀ ਜ਼ਿੰਦਗੀ ਦੀ ਸੱਚਾਈ ਵਾਕਈ ਸਹੀ ਗੱਲ ਆ ਜਦੋਂ ਜ਼ਿੰਦਗੀ ਵਿੱਚ ਕੋਈ ਸਾਥ ਨਾ ਦੇਵੇ ਨਿਰਾਸ਼ ਹੋਵੋ ਨਾ ਤਾਂ ਉਸ ਪਰਮਾਤਮਾ ਨੇ ਇੱਕ ਵਾਰੀ ਲੜਾਈ ਕਰਕੇ ਜ਼ਰੂਰ ਦੇਖਿਓ ਪਰ ਉਹਨੂੰ ਉਹ ਜੋ ਅਸੀਂ ਮੰਦਰਾਂ ਮਸੀਤਾਂ ਦੇ ਵਿੱਚ ਜਾ ਕੇ ਪੂਜਦੇ ਹਾਂ ਉਹ ਵਾਲਾ ਰੱਬ ਨਹੀਂ ਆਪਣਾ ਬਾਪ ਜਿਸ ਤਰ੍ਹਾਂ ਆਪਣੇ ਬਾਪ ਨਾਲ ਗੱਲ ਕਰਦੇ ਆ ਨਾ ਉਸ ਤਰ੍ਹਾਂ ਗੱਲ ਕਰਕੇ ਸੱਚੀ ਕਿੰਨੀ ਆ ਸਾਰੀਆਂ ਮੁਸੀਬਤਾਂ ਤੇ ਸਾਰੀਆਂ ਤੁਹਾਡੀਆਂ ਮੁਸ਼ਕਲਾਂ ਉਹ ਆਪਣੇ ਤੇ ਲੈ ਲੈਂਦਾ ਤੇ ਉਹ ਹੱਲ ਕਿਵੇਂ ਨਿਕਲਦੇ ਆ ਉਸਦਾ ਤੁਹਾਨੂੰ ਖੁਦ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਕਿੱਦਾਂ ਤੇ ਕਿਵੇਂ ਤੁਸੀਂ ਉਸ ਮੁਸ਼ਕਲ ਘੜੀ ਵਿੱਚੋਂ ਨਿਕਲ ਜਾਂਦੇ ਹੋ ਤੇ ਲਓ ਫਿਰ ਇਹ ਸੀ ਜੀ ਇੱਕ ਛੋਟੀ ਜਿਹੀ ਕਹਾਣੀ ਮੈਨੂੰ ਪਤਾ ਥੋੜੀ ਇਮੋਸ਼ਨਲ ਵੀ ਹੈਗੀ ਆ ਪਰ ਇਸ ਦੇ ਵਿੱਚ ਜ਼ਿੰਦਗੀ ਦਾ ਬੜਾ ਵੱਡਾ ਸੱਚ ਆ ਤੇ ਜੇ ਕਿਸੇ ਨੇ ਇਹ ਸੱਚ ਸਾਂਭ ਲਿਆ ਤਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਢੈਂਦੀ ਕਲਚ ਨਹੀਂ ਹੋਊਗਾ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਬਾਕੀ ਕਹਿੰਦੇ ਆ ਨਾ ਕਿ ਵਕਤ ਮਾੜਾ ਸੀ ਪਰ ਚੰਗਾ ਕਰ ਗਿਆ ਕਈ ਨਕਾਬ ਪੋਸ਼ ਚਿਹਰੇ ਸੀ ਮੇਰੀ ਮਹਿਫਲ ਦੇ ਵਿੱਚ ਜੋ ਸਭ ਨੂੰ ਨੰਗਾ ਕਰ ਗਿਆ ਸੋ ਵਕਤ ਹੈ ਜੀ ਸਭ ਤੋਂ ਵੱਡੀ ਚੀਜ਼ ਜੋ ਬੜਾ ਕੁਛ ਸਿਖਾ ਕੇ ਵੀ ਜਾਂਦਾ ਤੇ ਬੜਾ ਕੁਛ ਦਿਖਾ ਕੇ ਵੀ ਜਾਂਦਾ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ
ਸਾਡੀ ਤਕਦੀਰ ਸ਼ਮਸ਼ੀਰ ਚ ਫਤਿਹ ਭਾਰਤ ਲਿਖੀ ਹੋਈ ਤਾਂ ਫਿਰ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ ਜੇ ਵੈਰੀ ਗੁਲਦਸਤਾ ਲੈ ਕੇ ਨਾ ਆਇਆ ਤਾਂ ਫੇਰ ਆਪਾਂ ਨੇ ਵੀ ਕਿਲੇ ਦਾ ਬੂਹਾ ਖੋਲਣ ਨਹੀਂ ਦੇਣਾ ਜੇ ਸਾਡੀ ਤਕਦੀਰ ਚ ਫਤਿਹ ਭਾਰਤ ਲਿਖੀ ਹੋਈ ਤਾਂ ਫਿਰ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ ਜੇ ਵੈਰੀ ਗੁਲਦਸਤਾ ਲੈ ਕੇ ਨਾ ਆਇਆ ਤਾਂ ਫੇਰ ਆਪਾਂ ਨੇ ਵੀ ਕਿਲੇ ਦਾ ਬੂਹਾ ਖੋਲਣ ਨਹੀਂ ਦੇਣਾ ਦਾਰੂ ਨਾਲ ਸ਼ਰਾਬੀ ਹੋ ਗਏ ਤਾਂ ਜੇਕਰ ਸੱਜਣ ਹੱਦੋਂ ਵੱਧ ਹਿਸਾਬੀ ਹੋ ਗਏ ਤਾਂ ਦਿਲ ਦਾ ਖਾਤਾ ਆਪਾਂ ਫੇਰ ਫਰੋਲਣ ਨਹੀਂ ਦੇਣਾ ਜੇ ਸਾਡੀ ਤਕਦੀਰ ਚ ਫਤਿਹ ਇਬਾਰਤ ਲਿਖੀ ਹੋਈ ਤਾਂ ਫਿਰ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ ਖੰਜਰਾਂ ਨਾਲ ਹੱਥ ਤੇ ਲੀਕਾਂ ਵਾਲੀਏ ਜੰਗ ਤੇ ਘੋੜੇ ਮੇਲੇ ਦੇ ਵਿੱਚ ਨੱਚਣ ਲਾ ਲਈਏ ਅਸੀਂ ਬਿਨਾਂ ਸ਼ੱਕ ਜਿੱਤ ਕੇ ਖੁਦ ਹਾਰਾ ਅਪਣਾ ਲਈਏ ਪਰ ਗੈਰਾਂ ਹੱਥ ਤਕਦੀਰਾਂ ਨੂੰ ਤੋਲਣ ਨਹੀਂ ਦੇਣਾ ਜੇ ਵੈਰੀ ਗੁਲਦਸਤਾ ਲੈ ਕੇ ਨਾ ਆਇਆ ਤਾਂ ਫੇਰ ਆਪਾਂ ਨੇ ਵੀ ਕਿਲੇ ਦਾ ਬੂਹਾ ਖੋਲਣ ਨਹੀਂ ਦੇਣਾ ਜਹੇ ਵਿੱਚ ਰਹਿੰਦੀ ਸੀ ਜੀ ਡਰ ਡਰ ਕੇ ਇਸ ਮੁਕਾਮ ਤੇ ਬਖਸ਼ਿਸ਼ ਨਾਲ ਪਹੁੰਚਿਆ ਮਰ ਮਰ ਕੇ ਹੁਣ ਦਿਮਾਗ ਨੂੰ ਦਿਲ ਦੇ ਅੱਗੇ ਬੋਲਣ ਨਹੀਂ ਦੇਣਾ ਜੇ ਸਾਡੀ ਤਕਦੀਰ ਚ ਫਤਿਹ ਇਬਾਰਤ ਲਿਖੀ ਹੋਈ ਤਾਂ ਫਿਰ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ ਮੈਂ ਆਪਣੀ ਹਸਤੀ ਨੂੰ ਹੁਣ ਤਲੀਆਂ ਤੇ ਤਰ ਲਿਆ ਏ ਹੁਣ ਸਦਰਾਂ ਦਾ ਤਾਜ ਕਿਸੇ ਨੂੰ ਰੋਲਣ ਨਹੀਂ ਦੇਣਾ ਜੇ ਵੈਰੀ ਗੁਲਦਸਤਾ ਲੈ ਕੇ ਨਾ ਆਇਆ ਤਾਂ ਫੇਰ ਆਪਾਂ ਨੇ ਵੀ ਕਿਲੇ ਦਾ ਬੂਹਾ ਖੋਲਣ ਨਹੀਂ ਦੇਣਾ ਜੇ ਸਾਡੀ ਤਕਦੀਰ ਚ ਫਤਿਹ ਇਬਾਰਤ ਲਿਖੀ ਹੋਈ ਫਿਰ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ ਜੇ ਵੈਰੀ ਗੁਲਦਸਤਾ ਲੈ ਕੇ ਨਾ ਆਇਆ ਤਾਂ ਫੇਰ ਆਪਾਂ ਨੇ ਵੀ ਕਿਲੇ ਦਾ ਬੂਹਾ ਖੋਲਣ ਨਹੀਂ ਦੇਣਾ ਤਾਂ ਫਿਰ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ ਦਿਲ ਦਾ ਖਾਤਾ ਆਪਾਂ ਫੇਰ ਫਰੋਲਣ ਨਹੀਂ ਦੇਣਾ ਗੈਰਾਂ ਹੱਥ ਤਕਦੀਰਾਂ ਨੂੰ ਤੋਲਣ ਨਹੀਂ ਦੇਣਾ ਹੁਣ ਦਿਮਾਗ ਨੂੰ ਦਿਲ ਦੇ ਅੱਗੇ ਬੋਲਣ ਨਹੀਂ ਦੇਣਾ ਹੁਣ ਸਦਰਾਂ ਦਾ ਤਾਜ ਕਿਸੇ ਨੂੰ ਰੋਲਣ ਨਹੀਂ ਦੇਣਾ
ਲਓ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ ਤੇ ਗੀਤ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਊਗਾ ਤੇ ਲਓ ਫਿਰ ਹੁਣ ਆਪਾਂ ਇਧਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਆ। ਨਰਿੰਦਰ ਰਾਠੌਰ ਜੀ ਨੇ ਥੋੜਾ ਜਿਹਾ ਟਾਈਮ ਪਹਿਲਾਂ ਪੁੱਛਿਆ ਸੀ ਵੀ ਕੇਰਲਾ ਚਲਾ ਗਿਆ, ਕੇਰਲੇ ਦੀ ਤਾਂ ਨਰਿੰਦਰ ਰਾਠੌਰ ਜੀ ਪੁੱਛੋ ਨਾ ਕਿ ਕੀ ਕਹਾਣੀ ਹੋਈ ਉਹਦੇ ਤਾਂ ਨਾ ਬਸ ਆਏ ਸੀ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਜਾਨ ਹੀ ਅਟਕੀ ਪਈ ਸੀਗੀ। ਕੇਰਲਾ ਵੀ ਉਹ ਕੇਰਲਾ ਨੀ ਜਿਹੜਾ ਆਪਾਂ ਇੰਡੀਆ ਦੇ ਵਿੱਚ ਦੇਖਦੇ ਹੁੰਦੇ ਆ, ਵੱਡੀ ਸਾਰੀ ਪੂਛ ਵਾਲਾ ਕੇਰਲਾ ਸੀ। ਔਰ ਸਾਰਿਆਂ ਤੋਂ ਵੱਡੀ ਗੱਲ ਇਹ ਹੋਈ ਕਿ ਮੈਂ ਤਾਂ ਗਰਾਜ ਦੇ ਵਿੱਚ ਨਾ, ਮੈਂ ਕਿਹਾ ਚੱਲ ਗੱਡੀ ਅੰਦਰ ਕਰਨੀ ਆ ਵੀ ਸਮਾਨ ਜਿਹਾ ਪਾਸੇ ਕਰਕੇ ਵੀ ਇੱਥੋਂ ਚੱਕ ਦਿੰਦੀ, ਉਹ ਲਿਫਾਫੇ ਦੇ ਥੱਲੇ ਹੀ ਬੈਠਾ ਸੀ ਤੇ ਮੈਂ ਜਦੋਂ ਹੱਥ ਪਾਇਆ ਉਹਨੇ ਛਾਲ ਮਾਰੀ, ਤੁਸੀਂ ਇਮੈਜਿਨ ਕਰੋ ਕਿ ਹਾਲਤ ਕੀ ਹੋਈ ਹੋਊਗੀ। ਅੱਡੀ ਉੱਚੀ ਚੀਕ ਮਾਰੀ ਨਾ, ਮੈਨੂੰ ਲੱਗਦਾ ਕੇਰਲਾ ਵੀ ਡਰ ਕੇ ਵਿਚਾਰਾ ਬੋਂਦਲੀ ਗਿਆ ਹੋਊ ਵੀ ਭੱਜਾ ਕਹਿ ਨੂੰ ਵੀ ਆਹ ਕੀ ਚੀਜ਼ ਆ ਹਨਾ, ਵੀ ਐਡੀ ਇੰਨੀ ਵੱਡੀ ਚੀਕ ਤੇ ਇੰਨੀ ਤਿੱਖੀ ਚੀਕ ਮਾਰੀ ਨਾ ਕਿ ਮੈਨੂੰ ਉਹਨੂੰ ਆਪਦੇ ਬਚਾ ਦੀ ਪੈ ਗਈ, ਮੈਨੂੰ ਆਪਦੇ ਬਚਾ ਦੀ ਪੈ ਗਈ। ਮੈਨੂੰ ਇਹ ਟੈਨਸ਼ਨ ਹੋ ਗਈ ਜੇ ਕੇਰਲਾ ਅੰਦਰ ਨੂੰ ਚਲਾ ਗਿਆ, ਅੰਦਰ ਚਲਾ ਗਿਆ ਤੇ ਨਿਕਲੂ ਕਿੱਦਾਂ ਤੇ ਸਾਰਾ ਦਿਨ ਮੈਂ ਵੀ ਘਰੇ ਆ ਤੇ ਮੈਂ ਘਰੇ ਕਿੱਦਾਂ ਰਹੂੰਗੀ। ਤੇ ਬਸ ਫਿਰ ਉਹਨੇ ਬੇਚਾਰੇ ਨੇ ਆਪਦੀ ਜਾਨ ਬਚਾਈ ਤੇ ਮੈਂ ਆਪਦੀ ਜਾਨ ਬਚਾਈ, ਅਸੀਂ ਉਹ ਉਧਰ ਗਰਾਜ ਚ ਲੁਕ ਗਿਆ ਤੇ ਮੈਂ ਅੰਦਰ ਆ ਕੇ ਬੈਠ ਗਈ। ਤੇ ਫਿਰ ਵੀ ਮੈਨੂੰ ਇਹੀ ਖਤਰਾ ਵੀ ਕੇਰਲਾ ਕਿਤੇ ਉਹ ਦਰਵਾਜੇ ਦੇ ਥੱਲੋਂ ਨਿਕਲ ਕੇ ਅੰਦਰ ਨਾ ਆ ਜੇ, ਫਿਰ ਬਸ ਪੁੱਛੋ ਨਾ ਵੀ ਮੈਂ ਦਰਵਾਜੇ ਦੇ ਮੂਹਰੇ ਮੂਹਰੇ ਨਾ ਉੱਥੇ ਕਿੱਦਾਂ ਉਹਨੂੰ ਬੰਦ ਰੱਖਿਆ। ਉਹਨੂੰ ਕੀ ਕਮਰਿਆਂ ਦੇ ਦਰਵਾਜਿਆਂ ਮੂਹਰੇ ਵੀ ਚੱਕ ਕੇ ਮੈਟ ਏਦਾਂ ਦਰਵਾਜੇ ਦੀਆਂ ਉਹ ਬਿਰਲਾ ਜਿਹਾ ਨੀ ਹੁੰਦੀਆਂ ਕੁੜੀਆਂ ਦੀਆਂ ਥੱਲੇ, ਉੱਥੇ ਲਾਏ ਵੀ ਕਿਸੇ ਰੂਮ ਚ ਵੀ ਨਾ ਚਲਾ ਜਾਵੇ। ਤੇ ਫਿਰ ਆਪ ਬਾਹਰ ਬੈਠੀ ਇਹੀ ਦੇਖੀ ਗਈ ਵੀ ਕੇਰਲਾ ਬਾਹਰ ਤਾਂ ਨੀ ਨਿਕਲਦਾ। ਤੁਸੀਂ ਮੰਨਣਾ ਸੀ 12:01 ਵੱਜ ਗਿਆ, ਬਸ ਆਹੀ ਹਾਲ ਰਿਹਾ। ਉਹ ਤਾਂ ਪਤਾ ਨੀ ਮੇਰੇ ਤੇ ਰੱਬ ਨੂੰ ਤਰਸ ਆ ਗਿਆ ਵੀ ਇਹਨੂੰ ਬੇਚਾਰੀ ਨੂੰ ਠਾਵਾਂ ਉਦਾਂ ਹੀ ਬੈਠੀ ਆ ਭੁੱਖਣ ਬਾਣੀ। ਤੇ ਗਵਾਂਢਣ ਥੋੜੇ ਘਰ ਛੱਡ ਕੇ ਨਾ ਉਹ ਦੀਦੀ ਰਹਿੰਦੇ, ਉਹਨਾਂ ਦਾ ਫੋਨ ਆ ਗਿਆ, ਕਹਿੰਦੇ ਮੈਂ ਸੂਟ ਲੈਣਾ ਮੇਰੇ ਨਾਲ ਚੱਲੇਗੀ। ਮੈਂ ਕਿਹਾ ਮੈਂ ਨੀ ਆਉਣਾ, ਮੈਨੂੰ ਇਹ ਸੀ ਕੱਪੜੇ ਚੱਕਣ ਲਈ ਦਰਵਾਜੇ ਸਾਰੇ ਖੋਲਣੇ ਪੈਣੇ ਆ ਤੇ ਜੇ ਕਿਤੇ ਕੇਰਲਾ ਆ ਗਿਆ ਤਾਂ ਫਿਰ ਕੀ ਬਣੂਗਾ ਹਨਾ। ਮੈਂ ਕਹਾਂ ਨਹੀਂ ਦੀਦੀ ਤੁਸੀਂ ਚਲੇ ਜਾਓ, ਮੈਂ ਨੀ ਜਾਣਾ। ਕਹਿੰਦੇ ਮੈਂ ਤੈਨੂੰ ਏਦਾਂ ਨੀ ਪੁੱਛਿਆ ਵੀ ਤੂੰ ਮੇਰੇ ਨਾਲ ਜਾਣਾ ਕਿ ਨਹੀਂ, ਮੈਂ ਤੈਨੂੰ ਇਹ ਕਹਿ ਰਹੀ ਹਾਂ ਕਿ 9 ਵਜੇ ਜਾਣਾ ਵਾ, ਤਿਆਰ ਹੋ ਜਾ ਹਨਾ। ਮੈਂ ਕਿਹਾ ਚੱਲ ਠੀਕ ਆ। ਤੇ ਉਹ ਤਿਆਰ ਤਾਂ ਚਲੋ ਖੈਰ ਹੋਊਗੀ, ਡਰ ਦੇ ਮਾਹੌਲ ਦੇ ਵਿੱਚ ਤੁਹਾਨੂੰ ਪਤਾ ਹੀ ਆ ਫਿਰ ਕੀ ਹੁੰਦਾ। ਤੇ ਉਹ ਤੋਂ ਬਾਅਦ ਜਦੋਂ ਆਈ ਨਾ ਤਾਂ ਉਹਨੇ ਨਾ ਥੋੜਾ ਕੁਛ ਸਮਾਨ ਜਿਹਾ ਸੀ, ਕਹਿੰਦੇ ਕਿੱਥੇ ਪਿਆ ਵਾ? ਮੈਂ ਕਿਹਾ ਵੀ ਗਰਾਜ ਚ ਪਿਆ ਵਾ। ਮੈਨੂੰ ਤਾਂ ਇਹ ਸੀ ਵੀ ਇੱਧਰੋਂ ਤਾਂ ਮੇਰਾ ਐਨ ਸਾਰੇ ਬੰਦ ਕੀਤਾ ਹੋਇਆ ਵੀ ਪਰਲੇ ਪਾਸਿਓ ਨਾ ਵੀ ਗਰਾਜ ਖੋਲੂਗੀ, ਉੱਧਰ ਦੀ ਸਮਾਨ ਉੱਥੋਂ ਚੱਕ ਕੇ ਜੋ ਲੈਣਾ ਵਾ ਤੇ ਚਲੇ ਜਾਵਾਂ, ਕਿਉਂਕਿ ਮੈਨੂੰ ਪਤਾ ਸੀ ਉਹ ਮੂਹਰੇ ਜੇ ਥੋੜਾ ਅੱਗੇ ਹੀ ਪਿਆ ਵਾ। ਉਹ ਮੈਂ ਵੀ ਕੋਲ ਖੜੀ ਤੇ ਉਹ ਵੀ ਖੜੀ। ਉਹਨੇ ਨਾ ਜਿਹੜਾ ਅੰਦਰ ਮਤਲਬ ਦਰਵਾਜਾ ਹੁੰਦਾ ਗਰਾਜ ਦਾ ਦੂਸਰਾ ਡੋਰ ਨਾਰਮਲ, ਉਹਨੇ ਉਹ ਖੋਲਿਆ। ਮੇਰੇ ਦਿਮਾਗ ਚ ਨਾ ਇਹੀ ਸੀ ਵੀ ਕੇਰਲਾ ਹੁਣ ਅੰਦਰ ਉਹ ਐਡੀ ਉੱਚੀ ਚੀਕ ਮਾਰੀ, ਉਹਨੂੰ ਇਹ ਨੀ ਪਤਾ ਲੱਗਾ ਕੀ ਆ, ਉਹਨੇ ਮੇਰੇ ਤੋਂ ਵੀ ਉੱਚੀ ਚੀਕ ਮਾਰ ਕੇ ਫਟਾਫਟ ਦਰਵਾਜਾ ਬੰਦ ਕਰਕੇ ਭੱਜ ਗਈ। ਮੈਨੂੰ ਕਹਿੰਦੇ ਕੀ ਹੋਇਆ? ਮੈਂ ਕਿਹਾ ਕੇਰਲਾ ਅੰਦਰ। ਮੈਨੂੰ ਕਹਿੰਦੀ ਫਿਟੇ ਉਹ ਤੇਰੇ ਮੁੜੇ ਆਈ, ਕਹਿੰਦੇ ਡਰਾਈ ਦਿੱਤਾ। ਮੈਂ ਕਿਹਾ ਪਤਾ ਨੀ ਕੀ ਆ ਗਿਆ ਹਨ। ਮੈਂ ਕਿਹਾ ਨਹੀਂ ਦੀਦੀ ਇਹ ਨੀ ਖੋਲਣਾ ਨੀ ਹੈਗਾ, ਮੈਂ ਕਿਹਾ ਪੁੱਧਰ ਦੀ ਚੱਕਦੇ ਆ ਸਮਾਨ, ਕੇਰਲਾ ਅੰਦਰ ਆ ਗਿਆ ਤਾਂ ਔਖਾ ਹੋਊਗਾ। ਤੇ ਜਦੋਂ ਕਿਤੇ ਮੈਂ ਦੂਸਰੇ ਨਾਲ ਗਰਾਜ ਖੋਲਿਆ ਅੱਗੋਂ, ਤੇ ਉਹ ਬੇਚਾਰਾ ਆਪ ਡਰਦਾ ਮਾਰਾ ਬੈਠਾ ਸੀਗਾ ਹਨੇਰੇ ਚ ਤਾਂ ਹਨਾ, ਜਿੱਦਾਂ ਸਿੱਧੂ ਭਾਜੀ ਨੇ ਦੱਸਿਆ ਸੀ ਵੀ ਉਹ ਰਹਿਣ ਵਾਲਾ ਹੈ ਨੀ ਗਾ ਵੀ ਉਹਨੇ ਆਪ ਹੀ ਬਾਹਰ ਨਿਕਲ ਜਾਣਾ, ਤੇ ਉਹ ਪੁਰਾਣੀ ਹੋਈ ਏਦਾਂ ਦਾ ਵਾ। ਤੇ ਉਹ ਬੇਚਾਰਾ ਆਪ ਲੱਭਦਾ ਫਿਰਦਾ ਸੀ ਵੀ ਕਿਸੇ ਪਾਸੇ ਦੀ ਮੈਂ ਬਾਹਰ ਨਿਕਲਾਂ, ਅੰਦਰ ਤਾਂ ਉਹਦਾ ਸਾਹ ਗੁੱਟ ਹੁੰਦਾ ਹੋਊ। ਤੇ ਬਸ ਫੇਰ ਕੀ ਸੀ, ਉਹਨੇ ਦੇਖਿਆ ਕਹਿੰਦੀ ਇਹ ਤਾਂ ਆ ਬੇਟਾ, ਮੈਂ ਦਰਵਾਜਾ ਫੇਰ ਬੰਦ ਕਰ ਲਿਆ ਮੇਨ ਡੋਰ। ਉੱਥੇ ਕਿਤੇ ਮੋਪ ਵਾਲਾ ਪਿਆ ਸੀ, ਉਹ ਮੋਪ ਲੈ ਕੇ ਉਹਦੇ ਪਿੱਛੇ ਪਿੱਛੇ ਮੂਰੇ ਮੂਰੇ ਉਹਨੇ ਵਿਚਾਰੀ ਨੇ ਬਾਹਰ ਕੱਢਿਆ। ਮੈਨੂੰ ਕਹਿੰਦੀ ਆ ਜਾ ਹੁਣ ਚਲਾ ਗਿਆ ਇਹ। ਮੈਂ ਕਿਹਾ ਹੋ ਹੋ ਸ਼ੁਕਰ ਆ ਵੀ ਮੈਨੂੰ ਤਾਂ ਸਾਹ ਆਇਆ। ਫਿਰ ਮੈਂ ਉਹਦੇ ਨਾਲ ਗਈ ਸ਼ੋਪਿੰਗ ਕਰਕੇ ਜਦੋਂ ਘਰੇ ਆਈ ਫਿਰ ਮੈਨੂੰ ਮਤਲਬ ਕਿ ਬਾਹਲੀ ਸ਼ਾਂਤੀ ਮਹਿਸੂਸ ਹੋਈ ਵੀ ਚਲੋ ਕੇਰਲਾ ਤਾਂ ਚਲਾ ਗਿਆ, ਹੁਣ ਆਪਣੀ ਪ੍ਰਧਾਨਗੀ ਆ, ਹੁਣ ਕੋਈ ਹੋਰ ਹੈ ਨੀ ਹਨਾ ਘਰ ਚ। ਏਦਾਂ ਦੀ ਹੋਈ ਸੀ ਕੇਰਲੇ ਦੀ ਸਟੋਰੀ। ਬਸ ਪੁੱਛੋ ਨਾ, ਪਰ ਹੈ ਬੜਾ ਉਹ ਡਰ ਵਾਲੀ ਗੱਲ ਸੀ। ਤੇ ਹੁਣ ਅੱਗੇ ਪ੍ਰੋਗਰਾਮ ਦੇ ਵਿੱਚ ਹਰੀ ਸ਼ਰੋੜਾ ਭਾਜੀ ਕਹਿੰਦੇ ਕਿ ਬੱਬੀ ਭੈਣ ਤੇਰੇ ਮੂੰਹੋਂ ਨਾ ਖਬਰਾਂ ਜਮਾਂ ਹੀ ਚੰਗੀਆਂ ਨਹੀਂ ਲੱਗਦੀਆਂ। ਵੈਸੇ ਮੈਂ ਖਬਰਾਂ ਦੀ ਬੜੀ ਬੁਰੀ ਹਾਲਤ ਕਰਦੀਆਂ ਹਨਾ, ਮੈਂ ਤਾਂ ਆਪ ਹੀ ਵੈਸੇ ਅਵੋਇਡ ਕਰਦੀ ਹੁੰਦੀ ਹਾਂ। ਕਈ ਵਾਰੀ ਮਾੜੀ ਮੋਟੀ ਇੱਧਰੋਂ ਉੱਧਰੋਂ ਚੱਕ ਚਕਈਆ ਜਿਹਾ ਹੋ ਜਾਂਦਾ ਵਾ, ਫਿਰ ਕਈ ਵਾਰੀ ਨਾ ਅਮਰਦੀਪ ਦੀਦੀ ਰੀਸ ਕਰਦੇ ਹੁੰਦੇ, ਉਹ ਬੜੇ ਤਰੀਕੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਨਾ ਕੋਈ ਵੀ ਇਨਫੋਰਮੇਸ਼ਨ ਜਾਣਕਾਰੀ ਖਬਰਾਂ ਤੇ ਉਹ ਕਰਦੇ ਹੁੰਦੇ ਆ। ਤੇ ਬਸ ਹੁਣ ਆਹੀ ਆ ਵੀ ਤੁਹਾਨੂੰ ਦੱਸਿਆ ਰੀਸ ਕਰਨ ਦੀ ਆਦਤ ਆ, ਜੇ ਬੰਦਾ ਰੀਸ ਰੀਸ ਚ ਸਿੱਖ ਜਾਵੇ ਤਾਂ ਮਾੜਾ ਵੀ ਕੁਛ ਨੀ। ਬਸ ਉਹ ਰੀਸ ਕਰਦੀ ਹੁੰਦੀ ਆ, ਹੁੰਦੀ ਨੀ ਪਰ ਮੈਤੋਂ ਕਹਿੰਦੇ ਕਿ ਬਹੁਤੀਆਂ ਚੰਗੀਆਂ ਨੀ ਲੱਗਦੀਆਂ ਖਬਰਾਂ। ਤੇ ਇਹ ਤੁਸੀਂ ਨਾ ਚੈਪਟਰ ਅਮਰਦੀਪ ਭੈਣ ਤੇ ਛੱਡ ਦੋ, ਤੁਹਾਡੀਆਂ ਕਮਲੀਆਂ ਰਮਲੀਆਂ ਬਹੁਤ ਦਿਲ ਨੂੰ ਚੰਗੀਆਂ ਲੱਗਦੀਆਂ ਨੇ। ਹਾਏ ਥੈਂਕ ਯੂ ਭਾਜੀ ਹਨਾ, ਬਸ ਚੱਜ ਦੀ ਗੱਲ ਤਾਂ ਆਉਂਦੀ ਵੀ ਨੀ ਹੈਗੀ, ਅਸੀਂ ਕਮਲੀਆਂ ਰਮਲੀਆਂ ਮਾਰ ਕੇ ਚੱਲ ਜਾਂਦੀ ਹਾਂ। ਤੇ ਖੈਰ ਚਲੋ ਕੋਈ ਗੱਲ ਨੀ, ਖਬਰਾਂ ਤਾਂ ਵੈਸੇ ਮੈਂ ਆਪ ਹੀ ਪਾਸੇ ਹੁੰਦੀ ਹਾਂ ਕਿਉਂਕਿ ਹੈਗੀ ਆ ਖਬਰਾਂ ਦੇ ਵਿੱਚ ਜਾਲ
ਤੇ ਆ ਨਕਲੀਪਨ ਤੋਂ ਆਪਾਂ ਨੂੰ ਵੈਸੇ ਐਲਰਜੀ ਹੁੰਦੀ ਆ। ਤੇ ਬਾਕੀ ਰਾਜਨੀਤੀ ਬਾਰੇ ਤਾਂ ਤੁਹਾਨੂੰ ਪਤਾ ਹੀ ਆ, ਇੱਕ ਐਂ ਗੱਲ ਹੋਈ ਹੈ ਨਾ, ਤੇ ਉਹ ਨਾ ਕੋਈ ਬੰਦਾ ਬਾਦਲਾਂ ਦਾ ਬੜਾ ਭਗਤ ਸੀ, ਉਹ ਮੇਰੇ ਮੂੰਹ ਚੋਂ ਪਤਾ ਹੀ ਆ ਹੁਣ ਬਾਦਲਾਂ ਨੂੰ ਆਪਾਂ ਕਿੰਨੇ ਕੁ ਚੰਗੇ ਬੋਲਦੇ ਆ, ਤੇ ਉਹਨੇ ਇੱਕ ਹੋਰ ਗੱਲ ਬੋਲਤੀ, ਮੈਂ ਚੱਕ ਕੇ ਉਹਨੂੰ ਬਲੌਕ ਕਰਤਾ, ਮੈਂ ਕਿਹਾ ਵੀ ਅੱਜ ਤੋਂ ਬਾਅਦ ਤੇਰੇ ਨਾਲ ਗੱਲ ਹੀ ਨੀ ਕਰਨੀ, ਵੀ ਜਿਹੜੇ ਬੰਦੇ ਸਾਡੇ ਆਈਕੋਨ ਆ ਉਹਨਾਂ ਦੇ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਸਾਹ ਲੈ ਰਹੇ ਹਾਂ, ਵੀ ਅਸੀਂ ਆਜ਼ਾਦੀ ਮਾਣ ਰਹੇ ਹਾਂ, ਤੁਸੀਂ ਉਹਦੇ ਖਿਲਾਫ਼ ਜਿੱਦ ਬੋਲੂਗਾ ਤਾਂ ਮੇਰਾ ਤਾਂ ਤੁਸੀਂ ਲੱਗਦੇ ਹੀ ਨਹੀਂ ਕੁਛ। ਮੈਂ ਤਾਂ ਜਾਣਦੀ ਹੋਈ ਨੀ, 2-3 ਸਾਲ ਹੋ ਗਏ ਮੈਂ ਨੰਬਰ ਬਲੌਕ ਕੀਤਾ ਸੀ, ਤੇ ਹੁਣ ਜਦੋਂ ਮਤਲਬ ਘਰ ਦੇ ਵਿੱਚ ਏਦਾਂ ਦੀ ਟ੍ਰੈਸਟੀ ਹੋਈ ਤਾਂ ਉਹਨਾਂ ਨੇ ਕਿਸੇ ਹੋਰ ਨੰਬਰ ਤੋਂ ਕਾਲ ਕੀਤੀ, ਮੈਨੂੰ ਲੱਗਾ ਕਿ ਨਹੀਂ ਚਲੋ ਖੈਰ ਵੀ, ਮੈਂ ਕਿਹਾ ਵੀ ਕਹਿੰਦੇ ਤੂੰ ਬਲੌਕ ਕੀਤਾ ਹੋਇਆ, ਮੈਂ ਕਿਹਾ ਵੀ ਉਹ ਨੰਬਰ ਤਾਂ ਨੀ, ਮੈਂ ਤੁਹਾਨੂੰ ਅਨਬਲੌਕ ਕਰਦੀ, ਉਹ ਤਾਂ ਉੱਦਾਂ ਹੀ ਰਹੂ, ਵੀ ਤੁਸੀਂ ਜਿਹੜੇ ਇਨਸਾਨ ਬਾਰੇ ਬੋਲੇ ਸੀ ਵੀ ਮੇਰੇ ਲਈ ਉਹ ਜਿਹੜੀ ਹਸਤੀ ਆ ਉਹ ਬਹੁਤ ਸਾਡੇ ਲਈ ਸਾਰਿਆਂ ਲਈ ਮਾਇਨੇ ਰੱਖਦੀ ਆ, ਵੀ ਤੇਰੇ ਬਾਦਲ ਹੋਣਗੇ ਵੱਖਰੀ ਗੱਲ ਆ, ਰਾਜਨੀਤੀ ਸੀ ਰਾਜਨੀਤੀ ਚ ਕਹਿ ਦਿੰਦੇ ਜੋ ਗੱਲ ਕਹਿਣੀ, ਕਹਿੰਦੇ ਅੱਛਾ ਤੈਨੂੰ ਕਿਹੜਾ ਵਧੀਆ ਲੱਗਦਾ ਉਹ ਦੱਸ, ਜੇ ਤੂੰ ਬਾਦਲਾਂ ਨੂੰ ਕੁਛ ਕਹਿ ਕਰਕੇ ਸੀ ਉਹਨੂੰ, ਮੈਂ ਕਿਹਾ ਕੈਪਟਨ ਨੂੰ ਗਾਲਾਂ ਕੱਢ ਦਿਆ ਕਰੂ, ਮੈਨੂੰ ਕੋਈ ਚੱਕਰ ਨੀ, ਕਹਿੰਦੇ ਆਪਣ ਮੈਂ ਜਿਹਨੂੰ ਮਰਜ਼ੀ ਕੱਢ ਦੋ, ਇਹ ਸਾਰੇ ਇੱਕੋ ਥਾਲੀ ਦੇ ਚਿੱਟੇ ਵੱਟੇ ਆ, ਕੋਈ ਚੱਜ ਹਾਲ ਦਾ ਹੈ ਨੀ ਗਾ, ਜੇ ਚੱਜ ਹਾਲ ਦੇ ਹੁੰਦੇ ਤਾਂ ਸਾਡੇ ਕਿਸਾਨ ਇੰਨੇ ਟਾਈਮ ਦੇ ਉੱਪਰੋਂ ਇਸ ਹਾਲਤ ਵਿੱਚ ਨਾ ਹੁੰਦੇ ਹਨਾ, ਕਿਉਂਕਿ ਸਾਡੇ ਆਪਣੇ ਆ ਨਾ ਜਿਹੜੇ ਉਹ ਸਾਡੇ ਆਪਣੇ ਨੀ ਹੈਗੇ, ਤਦੀ ਇਹ ਖਮਿਆਜ਼ੀ ਅਸੀਂ ਭੁਗਤਦੇ ਹਾਂ। ਸੋ ਏਦਾਂ ਦੀ ਗੱਲ ਆ ਜੀ। ਤੇ ਬਾਕੀ ਹਾਂਜੀ ਹਰੀਸ਼ ਭਾਜੀ, ਤੁਸੀਂ ਕਹਿ ਤਾਂ ਬਿਲਕੁਲ ਸਹੀ ਰਹੇ ਹੋ ਕਿ ਮੇਰੇ ਮੂੰਹ ਚੋਂ ਖਬਰਾਂ ਖੁਬਰਾਂ ਦੀਆਂ ਤਾਂ ਕੁਛ ਜ਼ਿਆਦਾ ਵਧੀਆ ਲੱਗਦੀਆਂ ਹੀ ਨਹੀਂ। ਤੇ ਅੱਗੇ ਡਾਕਟਰ ਸੁਖਦੇਵ ਸਿੰਘ ਵੀ ਵਿਨੀਪੈਗ ਕੈਨੇਡਾ ਵਾਲੇ ਪਹੁੰਚ ਕੇ ਆ, ਕਹਿੰਦੇ ਹਾਂ ਹਾਂਜੀ ਬੋਬੀ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਖੁਸ਼ ਰਹੋ, ਮੇਰੀ ਪਸੰਦ ਦਾ ਗੀਤ ਸੁਣਾ ਦਿਓ, ਮੁਕੱਦਰ ਦਾ ਸਲਾਮ ਸਿਕੰਦਰ ਮੂਵੀ ਦੇ ਵਿੱਚੋਂ ਆ, ਤੇ ਗੀਤ ਆ ਜੀ ਸਲਾਮੇ ਇਸ਼ਕ ਮੇਰੀ ਜਾਨ ਤੂੰ ਕਬੂਲ ਕਰ ਲੇ, ਹਮਸੇ ਪਿਆਰ ਕਰਨੇ ਕੀ ਜ਼ਰਾ ਸੀ ਭੂਲ ਕਰ ਲੇ, ਮੇਰਾ ਦਿਲ ਬੇਤਾਬ ਹੈ ਹਮ ਸਫ਼ਰ ਕੇ ਲਈ, ਕਿਆ ਬਾਤ ਹੈ ਜੀ, ਗਾਣੇ ਤੁਹਾਡੇ ਬੜੇ ਵਧੀਆ ਤੇ ਸਦਾ ਬਹਾਰ ਹੁੰਦੇ ਆ। ਤੇ ਇੱਧਰ ਕਮਲਜੀਤ ਸਿੰਘ, ਬਹੁਤ ਟਾਈਮ ਤੋਂ ਵੈਸੇ ਇਹਨਾਂ ਨੇ ਮੈਸੇਜ ਭੇਜਿਆ ਸੀ, ਬਾਲੀ ਬਾਲੀ ਸੋਰੀ ਹੈ ਜੀ ਕਿ ਤੁਹਾਡਾ ਮੈਸੇਜ ਨਾ, ਮੇਰੀਆਂ ਗੱਲਾਂ ਹੀ ਨੀ ਮੁੱਕਦੀਆਂ, ਇੱਕ ਪਿਛਲੇ ਹਫ਼ਤੇ ਨੇ ਆਈ, ਤੁਸੀਂ ਆਪ ਸੋਚੋ ਮੇਰੇ ਢਿੱਡ ਚ ਕਿੰਨੀ ਗੁੜ ਗੁੜ ਹੁੰਦੀ ਹੋਊਗੀ ਹਨਾ, ਤੇ ਤਾਂ ਕਰਕੇ ਨਾ ਫਿਰ ਮੈਂ ਕਿਹਾ ਚੱਲ ਪਹਿਲਾਂ ਗੱਲਾਂ ਕਰ ਲੈਣੀ, ਤੁਸੀਂ ਤਾਂ ਆਪਣੇ ਹੋ, ਗੁੱਸਾ ਥੋੜੀ ਨਾ ਕਰੋਗੇ। ਕਹਿੰਦੇ ਹਾਜ਼ਰੀ ਪ੍ਰਵਾਨ ਕਰੋ ਜੀ, ਬਹੁਤ ਵਧੀਆ ਚੱਲ ਗੱਲਾਂ ਚੱਲ ਰਹੀਆਂ ਨੇ, ਪਲੀਜ਼ ਪਲੇ ਗੁਰਨਾਮ ਭੁੱਲਰ ਦਾ ਸੌਂਗ ਪਰਨੋਟ, ਥੈਂਕਸ ਕਮਲਜੀਤ ਪੁੱਤਰ। ਹਾਂਜੀ ਕਮਲਜੀਤ ਜੀ, ਤੁਸੀਂ ਪਰਨੋਟ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਗਾਣਾ ਸੁਣਨਾ ਚਾਹਿਆ, ਤੇ ਆਪਾਂ ਇਹ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ, ਬਸ ਥੋੜੀ ਜਿਹੀ ਵੇਟ ਕਰਕੇ, ਵੇਟ ਕਰਨੀ ਪੈਣੀ ਆ ਹੋਰ। ਤੇ ਅੱਗੇ ਸਾਡੇ ਨਾਲ ਜਗਤਾਰ ਢੁਡੀਕੇ ਹਾਂਗਕਾਂਗ ਵਾਲੇ ਵੀ ਆ ਗਏ ਆ, ਤੇ ਬਹੁਤ ਸੋਹਣਾ ਵਿਚਾਰ ਆ ਜੀ, ਇਹਨਾਂ ਦੇ ਵਿਚਾਰ ਹਮੇਸ਼ਾ ਹੀ ਬੜੇ ਵਧੀਆ ਹੁੰਦੇ ਆ, ਤੇ ਸਹੀ ਗੱਲ ਆ, ਵੈਸੇ ਇਨਸਾਨ ਨਾ ਕੁਛ ਚੰਗਾ ਪੜ੍ਹੇ ਜਾਂ ਚੰਗਾ ਦੇਖੇ ਤਾਂ ਉਹਦਾ ਇਫੈਕਟ ਜ਼ਰੂਰ ਹੁੰਦਾ ਵਾ, ਕਈ ਵਾਰੀ ਲਾਈਫ ਦੇ ਵਿੱਚ ਇੱਦਾਂ ਦੀ ਹੁੰਦੀ ਆ ਕਿ ਪਤਾ ਹੀ ਆ ਹੁਣ ਸਿਹਤ ਪੱਖੋਂ ਅਪ ਡਾਊਨ ਚੱਲਦਾ ਹੀ ਰਹਿੰਦਾ, ਕੁਛ ਘਰ ਦੀਆਂ ਮੁਸ਼ਕਲਾਂ ਤੇ ਕੁਛ ਹੁਣ ਜ਼ਿੰਮੇਵਾਰੀਆਂ ਹੋਰ ਵੀ ਵੱਧ ਗਈਆਂ ਹਨ, ਕਈ ਵਾਰੀ ਅਪ ਡਾਊਨ ਹੋ ਜਾਂਦਾ ਤਾਂ ਉਸ ਟਾਈਮ ਜਿਹੜੇ ਆ ਤੁਹਾਡੇ ਵਿਚਾਰ ਆ ਨਾ ਪੜ੍ਹ ਕੇ ਮਨ ਨੂੰ ਬੜਾ ਸਕੂਨ ਤੇ ਇੱਕ ਐਨਰਜੀ ਮਿਲਦੀ ਆ, ਤੇ ਉਸ ਟਾਈਮ ਯਾਦ ਆਉਂਦਾ ਕਿ ਵਾਕਈ ਜਿਹੜੇ ਸਿਆਣੇ ਲੋਕ ਸੀ ਕਹਿੰਦੇ ਸੀ ਕਿਤਾਬਾਂ ਪੜ੍ਹੋ ਅਖਬਾਰ ਪੜ੍ਹੋ ਬੜਾ ਕੁਛ ਸਿੱਖਣ ਨੂੰ ਮਿਲਦਾ, ਪਰ ਉਹ ਪਹਿਲੇ ਕਹਿੰਦੇ ਨਾ ਸਤਿਯੁਗ ਦੇ ਵੇਲਿਆਂ ਦੀਆਂ ਗੱਲਾਂ ਸੀ। ਤੇ ਕੀ ਵਿਚਾਰ ਭੇਜਿਆ ਜੀ ਉਹਨਾਂ ਨੇ, ਕਹਿੰਦੇ ਕਿ ਖੁਸ਼ੀ ਇੱਕ ਇਨਸਾਨ ਵਿਚਲਾ ਆਨੰਦ ਹੈ, ਉਹ ਦੋ ਵਸਤਾਂ ਦਾ ਸੰਤੁਲਨ ਹੈ, ਇੱਕ ਜੋ ਅਸੀਂ ਚਾਹੁੰਦੇ ਹਾਂ ਤੇ ਦੂਸਰਾ ਤੇ ਇੱਕ ਜੋ ਸਾਡੇ ਕੋਲ ਹੈ। ਸ਼ੁਭ ਸਵੇਰ ਦੋਸਤ ਟੁੱਡੀ ਕੇ। ਸੋ ਵਾਕਈ ਜੀ ਜਿਹਦੇ ਜਿਹੜੇ ਇਨਸਾਨ ਕੋਲੇ ਦੋਨੋਂ ਚੀਜ਼ਾਂ, ਜੋ ਉਹ ਚਾਹੁੰਦਾ ਵਾ ਤੇ ਇੱਕ ਜੋ ਉਹਦੇ ਕੋਲ ਆ, ਤੇ ਬਸ ਫੇਰ ਤਾਂ ਕਿਆ ਬਾਤਾਂ ਨੇ। ਤੇ ਬਾਕੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਲੀ, ਹੋਰ ਸੁਣਾਓ ਕੀ ਹਾਲ ਚਾਲ ਹੈ ਕੁੜੀਏ, ਸਿਹਤਾਂ ਬਲ ਨੇ। ਹਾਂਜੀ ਬਿਲਕੁਲ ਸਿਹਤਾਂ ਬਲ ਨੇ, ਆਪਾਂ ਗੋਲਦੇ ਹੀ ਨੀ ਜਿੰਨਾ ਚਿਰ ਹਨਾ, ਤੇ ਚੱਲਦਾ ਰਹਿਣਾ ਵਾ, ਬਾਕੀ ਤਾਂ ਪਤਾ ਹੀ ਆ ਤੁਹਾਨੂੰ ਹਨਾ, ਹਿਸਾਬ ਕਿਤਾਬ ਤਾਂ ਕੀ ਆ, ਪਰ ਆਪਾਂ ਓਕੇ ਹਾਂ ਵਧੀਆ। ਤੇ ਕਹਿੰਦੇ ਆਪਣਾ ਗੀਤ ਸੁਣਾ ਦਿਓ, ਧੰਨਵਾਦ। ਹਾਂਜੀ ਹਵਾ ਮੈਂ ਤੈਨੂੰ ਪੁੱਛਣ ਗਿਆ ਨੀ ਕਿੱਥੇ ਚੱਲੀਏ ਸਰੋਂ ਦਾ ਫਲ ਬਣ ਕੇ, ਦੱਸਦੇ ਨੀ ਇਹਨੂੰ ਕਹਿੰਦੇ ਹੋ ਹਨਾ ਤੁਸੀਂ, ਚਲੋ ਖੈਰ ਪੁੱਛਣਾ ਹੀ ਪੈਣਾ, ਆਪ ਹੀ ਪਤਾ ਲਾਉਣਾ ਪੈਣਾ ਵਾ। ਹੁਣ ਤਾਂ ਟਾਈਮ ਬਦਲ ਗਿਆ, ਹੁਣ ਤਾਂ ਤੁਸੀਂ ਵੀ ਹਨਾ ਜ਼ਰੂਰ ਆਇਆ ਕਰੋਗੇ ਪ੍ਰੋਗਰਾਮ, ਤੇ ਵੇਦਰ ਜਗਤਾਰ ਜੌਲ ਭਾਜੀ ਵੀ ਪਹੁੰਚ ਚੁੱਕੇ ਆ, ਸੋ ਬੜਾ ਵਧੀਆ ਲੱਗਦਾ ਜੀ ਜਦੋਂ ਆਪਣੇ ਸਾਰੇ ਪ੍ਰੋਗਰਾਮ ਦੇ ਵਿੱਚ ਆਉਂਦੇ ਆ, ਪਰ ਉਹ ਇੱਕ ਸੱਚ ਕੀ ਕਹਿੰਦੇ ਹੁੰਦੇ ਹਰਨ ਵਾਲੇ ਭਾਜੀ ਨੀ ਪਹੁੰਚੇ ਹਲੇ ਤੱਕ, ਉਹਨਾਂ ਨੂੰ ਵੀ ਜਗਾਓ ਜਗੋ, ਉਹ ਕਿੱਥੇ ਨੇ, ਮੈਨੂੰ ਲੱਗਦਾ ਹਰਨ ਬਾਲੀ ਦੂਰ ਚਲੇ ਗਏ, ਮੋੜਨ ਗਏ ਹੋਏ ਆ ਹਨਾ ਉਹ। ਤੇ ਖੈਰ ਚਲੋ ਕੋਈ ਨਾ, ਦੇਖਦੇ ਆ ਕਦੋਂ ਤੱਕ ਮੁੜ ਕੇ ਆਉਂਦੇ ਆ, ਤੇ ਜੇ ਕੋਈ ਜਾਣਦਾ ਜੁਣਦਾ ਸੁਨੇਹਾ ਲਾਓ ਵੀ ਭਾਈ ਆ ਜਾਓ, ਐਵੇਂ ਨੀ ਬਾਲੀ ਦੂਰ ਜਾਈਦਾ ਹੁੰਦਾ, ਮੁੜੇ ਆਓ ਘਰ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਵਾ ਤੇ ਤੁਸੀਂ ਕਿੱਥੇ ਤੁਰਿਆ ਫਿਰਦੇ ਹੋ। ਤੇ ਅੱਗੇ ਜੀ ਜਗਤਾਰ ਜੌਲ ਭਾਜੀ ਆਇਆ, ਕਹਿੰਦੇ ਕਿ ਬੋਬੀ ਭੈਣ ਜੀ ਸਤਿ ਸ੍ਰੀ ਅਕਾਲ, ਹੁਣ ਹਰ ਹਫਤੇ ਆਪ ਜੀ ਦੇ ਪਿਆਰੇ ਵਿਚਾਰ ਸੁਣਿਆ ਕਰਾਂਗੇ। ਓਹੋ ਅੱਛਾ, ਤੁਸੀਂ ਵਿਚਾਰਤ ਦਾ ਜਵਾਬ ਵੀ ਦੱਸ ਦਿੱਤਾ। ਠੀਕ ਆ ਬਿਲਕੁਲ, ਵਿਚਾਰਤ ਦਾ ਜਵਾਬ ਬਿਲਕੁਲ ਸਹੀ ਆ ਜੀ। ਵਿਚਾਰਤ ਮੈਂ ਪਾਈ ਸੀ ਕਿ ਢਿੱਡ ਚੋ ਕੱਢੀ ਤੇ ਵੱਖੀ ਚ ਮਾਰੀ। ਦੇਖ ਲੋ ਜਿਹੜੇ ਵਧੀਆ ਸੁਣਦੇ ਆ ਨਾ ਆਰਾਮ ਦੇ ਨਾਲ, ਹਨਾ, ਤੇ ਉਹਨਾਂ ਨੂੰ ਵਿਚਾਰਤਾ ਯਾਦ ਵੀ ਹੁੰਦੀਆਂ। ਵੈਸੇ ਜਗਤਾਰ ਭਾਜੀ ਨੂੰ ਤਾਂ ਬਹੁਤ ਵਿਚਾਰਤਾ ਆਉਂਦੀਆਂ ਨੇ ਕਿਉਂਕਿ ਇਹ ਹਮੇਸ਼ਾ ਜਵਾਬ ਦਿੰਦੇ ਹੁੰਦੇ ਆ। ਤੇ ਬਾਕੀ ਵਿਚਾਰਤ ਦਾ ਜਵਾਬ ਤੁਹਾਡਾ ਠੀਕ ਆ ਭਾਜੀ। ਆਪਾਂ ਹੋਰ ਦੇਖ ਲਈਏ ਕਿਹਨੂੰ ਕਿਹਨੂੰ ਪਤਾ ਵਾ। ਵੈਸੇ ਨਰਿੰਦਰ ਰਾਠੌਰ ਜੀ ਨੂੰ ਤਾਂ ਪੱਕਾ ਪਤਾ ਹੋਣਾ ਚਾਹੀਦਾ ਵਾ, ਤੇ ਕਾਹਤੋਂ ਪਤਾ ਹੋਣਾ ਚਾਹੀਦਾ ਉਹ ਬਾਅਦ ਚ ਦੱਸੂ, ਕਿਉਂਕਿ ਜੇ ਪਰਚੀ ਦੇਤੀ ਫਿਰ ਇਹਨਾਂ ਨੂੰ ਪਤਾ ਲੱਗ ਜਾਣਾ। ਚੁਸਤ ਬਹੁਤ ਆ ਇਹਨਾਂ ਨੇ, ਮਿੰਟੋ ਮਿੰਟੀ ਜਵਾਬ ਦੇ ਦੇਣਾ, ਆਫਟਰ ਆਲ ਭਰਾ ਕੀ ਦਾ ਹਨਾ। ਤੇ ਖੈਰ ਅੱਗੇ ਜਸਪਾਲ ਸਿਡਨੀ ਵਾਲੇ ਵੀ ਡਰਾਈਵ ਕਰਦੇ ਆ, ਵੈਸੇ ਪਤਾ ਲੱਗ ਗਿਆ ਉਹਨਾਂ ਦੇ ਮੈਸੇਜ ਤੋਂ, ਤੇ ਕਹਿੰਦੇ ਕਿ ਵਧੀਆ ਚੱਲਦਾ ਪ੍ਰੋਗਰਾਮ, ਆਏ ਨਾ ਬੜੇ ਸੋਹਣੇ ਸਟਾਰ ਜੇ ਭੇਜੇ ਆ ਉਹਨਾਂ ਨੇ। ਤੇ ਸ਼ੁਕਰੀਆ, ਮਿਹਰਬਾਨੀ ਜਸਪਾਲ ਜੀ, ਤੇ ਕੋਈ ਚੱਕਰ ਨਹੀਂ, ਸਾਨੂੰ ਪਤਾ ਲੱਗ ਗਿਆ ਤੁਸੀਂ ਸਾਡੇ ਨਾਲ ਹੀ ਹੋ ਤੇ ਪ੍ਰੋਗਰਾਮ ਵੀ ਸੁਣ ਰਹੇ ਹੋ ਤੇ ਡਰਾਈਵ ਕਰਦੇ ਹੋ, ਤੇ ਖੈਰ ਕੋਈ ਚੱਕਰ ਨਹੀਂ, ਬਸ ਲੱਗੇ ਰਹੋ, ਕੰਮ ਵੱਲ ਵੀ ਧਿਆਨ ਦਿਓ। ਇਹ ਸਭ ਤੋਂ ਮੇਨ ਤੇ ਜ਼ਰੂਰੀ ਕੰਮ ਆ ਕਿ ਡਰਾਈਵ ਕਰਦੇ ਸਮੇਂ ਸਾਵਧਾਨੀ ਜ਼ਰੂਰੀ ਹੈ। ਤੇ ਬਾਕੀ ਲਖਵੀਰ ਬਰਾੜ ਕਹਿੰਦੇ ਕਿ ਗਾਣਾ ਸੁਣਾ ਦਿਓ, ਢਾਈ ਦਿਨ ਦੀ ਪ੍ਰਾਹੁਣੀ ਇੱਥੇ ਤੂੰ, ਐਵੇਂ ਨਾ ਚਿੰਦੇ ਮਾਣ ਕਰੀ। ਅਮਰ ਸਿੰਘ ਚਮਕੀਲਾ ਦਾ ਲਓ ਜੀ, ਤੁਹਾਡਾ ਗਾਣਾ ਵੀ ਆਪਾਂ ਕਿਉਂ ਕਰ ਲਿਆ ਤੇ ਗਾਣਾ ਜ਼ਰੂਰ ਸੁਣਾਵਾਂਗੇ। ਤੇ ਹੋਰ ਪ੍ਰੋਗਰਾਮ ਦੇ ਵਿਚ ਮਲਕੀਤ ਸਿੰਘ ਪਹੁੰਚ ਕੇ ਆ ਤੇ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ, ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਸਾਡੇ ਵੱਲੋਂ ਵੀ ਜੀ ਪਿਆਰ ਭਾਈ ਸਤਿ ਸ੍ਰੀ ਅਕਾਲ। ਤੇ ਬੜਾ ਸੋਹਣਾ ਉਹਨਾਂ ਨੇ ਭੇਜਿਆ ਵਾ ਵਿਚਾਰ ਕਹਿ ਸਕਦੇ ਹਾਂ ਨਾ, ਤੇ ਕਹਿੰਦੇ ਕਿ ਦੁੱਖ ਸੁੱਖ ਦਾ ਦਾਤਿਆ ਤੇਰੀ ਕੁਦਰਤ ਦੇ ਅਸੂਲ ਨੇ, ਦੁੱਖ ਸੁੱਖ ਦਾ ਦਾਤਿਆ ਤੇਰੀ ਕੁਦਰਤ ਦੇ ਅਸੂਲ ਨੇ, ਬਸ ਇੱਕੋ ਅਰਦਾਸ ਆ ਤੇਰੇ ਅੱਗੇ, ਦੁੱਖ ਵਿਚ ਹਿੰਮਤ ਬਖਸ਼ੀ ਤੇ ਸੁੱਖ ਵਿਚ ਨਿਮਰਤਾ ਬਖਸ਼ੀ। ਵਾਹਿਗੁਰੂ ਜੀ ਸਭ ਦਾ ਭਲਾ ਕਰੇ, ਨਗਰ ਖੇੜੇ ਵਿਚ ਸੁੱਖ ਵਰਤਾਈ ਦਾਤਾ ਜੀ। ਸੋ ਬੜਾ ਸੋਹਣਾ ਵਿਚਾਰ ਆ ਜੀ, ਵਾਕਈ ਜੀ ਦੋਵਾਂ ਅਰਦਾਸ ਆ ਸਾਰਿਆਂ ਦੇ ਲਈ ਕਿ ਵਾਕਈ ਪਰਮਾਤਮਾ ਦੇ ਅਸੂਲ ਵੀ ਆ, ਤੇ ਬਾਕੀ ਕਹਿੰਦੇ ਆ ਨਾ ਕਿ ਜਦੋਂ ਦੁੱਖ ਆ ਤਾਂ ਉਦੋਂ ਅਰਦਾਸ ਤੋਂ ਵੱਡਾ ਕੁਛ ਵੀ ਨਹੀਂ ਹੈਗਾ, ਤੇ ਸੁੱਖ ਵਿਚ ਸ਼ੁਕਰਾਨਾ, ਉਸ ਪਰਮਾਤਮਾ ਦੀਆਂ ਦਿੱਤੀਆਂ ਨਿਆਮਤਾਂ ਦਾ ਸ਼ੁਕਰਾਨਾ ਕਿ ਜੋ ਦਿੰਦਾ ਬਹੁਤ ਦਿੰਦਾ ਉਹ, ਤੇ ਬਸ ਫਿਰ ਉਹਦੀ ਨਿਗਾਹ ਵਾ ਜਿਹੜੀ ਉਹ ਸਵੱਲੀ ਹੋਣੀ ਚਾਹੀਦੀ ਆ, ਤੇ ਜੇ ਉਹਦੀ ਨਿਗਾਹ ਸਵੱਲੀ ਆ ਤਾਂ ਫਿਰ ਮਾਸ਼ਾਅੱਲਾ ਕਿਆ ਬਾਤਾਂ ਨੇ, ਫਿਰ ਤਾਂ ਖੈਰਾ ਹੀ ਖੈਰਾ। ਤੇ ਅੱਗੇ ਜੀ ਨਰਿੰਦਰ ਰਾਠੌਰ ਕਹਿੰਦੇ ਤੁਹਾਨੂੰ ਕਿਹਾ ਸੀ ਕਿ ਬਾਲ ਕਲਾ ਖਿਲਾਰ ਕੇ ਇੱਕ ਹੱਥ ਵਿਚ ਜੁੱਤੀ ਤੇ ਦਸਕੇ ਵਿਚ ਵੇਲਣਾ, ਬਸ ਪੰਜ ਕ ਮਿੰਟ ਤਾਂਡਵ ਕਰਨਾ ਸੀ ਤੇ ਕੇਲਾ ਆਪੇ ਭੱਜ ਜਾਣਾ ਸੀ। ਮੈਨੂੰ ਲੱਗਦਾ ਤੁਸੀਂ ਰਸੋਈ ਦਾ ਕੰਮ ਏਦਾਂ ਹੀ ਸਿੱਖਿਆ ਵਾ, ਹਨਾ, ਜਦੋਂ ਭਰਜਾਈ ਕਹਿੰਦੀ ਹੋਣੀ ਆ ਵੀ ਹਾਂਜੀ ਹਾਂਜੀ ਆਹ ਕੰਮ ਕਰਨ ਵਾਲਾ ਵਾ, ਆਹ ਤੁਸੀਂ ਆਹੀ ਨਾਚ ਕਰਦੇ ਹੋਊਗੇ, ਮੈਨੂੰ ਅੱਜ ਪੱਕਾ ਪਤਾ ਲੱਗ ਗਿਆ ਤੁਹਾਡਾ, ਹੁਣ ਬਸ ਫਿਰ ਤਦੀ ਹੁਣ ਸਾਰੇ ਕੰਮ ਬਿਨਾਂ ਰੋਕ ਟੋਕ ਬਿਲਕੁਲ ਚੰਗੀ ਤਰ੍ਹਾਂ ਸਿੱਖ ਲਿਆ ਤੁਸੀਂ, ਤੇ ਹੁਣ ਤਾਂ ਨੀ ਕੋਈ ਤਾਂਡਵ ਕਰਨਾ ਪੈਂਦਾ, ਆਰਾਮ ਨਾਲ ਹਨਾ ਸਾਰੀ ਰੋਟੀ ਬਣ ਗਈ, ਸਬਜ਼ੀ ਬਣ ਗਈ, ਤੇ ਬਸ ਫਿਰ ਹਨਾ ਆਟਾ ਉਟਾ ਗੁੰਨਣਾ ਚੰਗੀ ਤਰ੍ਹਾਂ ਆ ਗਿਆ ਨਾ। ਤੇ ਬਾਕੀ ਸਲਾਹ ਲਈ ਸ਼ੁਕਰੀਆ। ਕਹਿੰਦੇ ਨਾਲੇ ਮੇਰਾ ਦੁਸ਼ਮਣ ਨਹੀਂ ਆਇਆ ਅੱਜ, ਹਾਲ ਚਾਲ ਪੁੱਛ ਲੋ ਕਿਵੇਂ ਆ। ਹਾਂਜੀ ਹਾਂਜੀ, ਤੁਹਾਡਾ ਦੁਸ਼ਮਣ ਹੋਊਗਾ, ਸਾਡੇ ਤਾਂ ਕੋਈ ਨੀ, ਸਾਡੇ ਸ਼ਹਿਰ ਵਾਲਿਆਂ ਨੂੰ ਦੁਸ਼ਮਣ ਦੱਸ ਦਿਓ, ਸਾਡੇ ਨਾਲ ਦੁਸ਼ਮਣੀ ਮਹਿੰਗੀ ਪੈ ਜਾਣੀ ਆ, ਦੇਖ ਲੋ। ਤੇ ਬਾਕੀ ਇਹ ਅਸ਼ਮੱਲੀ ਜੀ ਬਾਰੇ ਕਹਿ ਰਹੇ ਆ, ਤੇ ਹਾਂਜੀ ਬਿਲਕੁਲ ਉਹ ਨਹੀਂ ਆਏ, ਪਰ ਉਹ ਮੇਰੇ ਖਿਆਲ ਦੇ ਵਿਚ ਉਹਨਾਂ ਨੇ ਫੇਸਬੁੱਕ ਤੇ ਵੀ ਪਾਇਆ ਸੀ ਕਿ ਥੋੜੀ ਜੀ ਮਤਲਬ ਅਪਸੈਟ ਸੀ ਕਹਿ ਰਹੇ ਸੀਗੇ, ਤੇ ਪਰ ਫਿਲਹਾਲ ਚਲੋ ਦੇਖਦੇ ਆ ਜੀ, ਅਗਰ ਉਹ ਪ੍ਰੋਗਰਾਮ ਸੁਣਦੇ ਹੋਣਗੇ ਤਾਂ ਜ਼ਰੂਰ ਆਪਣਾ ਹਾਲ ਚਾਲ ਵੀ ਦੱਸਣਗੇ, ਕਿਉਂਕਿ ਜੇ ਸੁਣ ਰਹੇ ਆ ਤਾਂ ਬਸ ਇੰਨਾ ਜ਼ਰੂਰ ਕਹੂੰਗੀ ਕਿ ਜ਼ਿੰਦਗੀ ਦੇ ਵਿੱਚ ਤਰਾਚੜਾ ਬਹੁਤ ਆਉਂਦੇ ਨੇ, ਪਰ ਤੁਸੀਂ ਤਾਂ ਮੇਰੇ ਤੋਂ ਵੱਧ ਸਿਆਣੇ ਹੋ ਹਨਾ, ਵੱਧ ਐਕਸਪੀਰੀਅੰਸ ਵੀ ਹੁੰਦਾ, ਜ਼ਿੰਦਗੀ ਦਾ ਬੜੇ ਲੋਕਾਂ ਨਾਲ ਵਿਚਰਦੇ ਹੋ ਤੇ ਬੜਾ ਕੁਛ ਹੁੰਦਾ, ਅਪ ਡਾਊਨ ਚੱਲਦਾ ਰਹਿੰਦਾ ਵਾ, ਪਰ ਮਨ ਨੂੰ ਛੋਟਾ ਨਹੀਂ ਕਰੀਦਾ, ਕਿਉਂਕਿ ਮਨ ਛੋਟਾ ਕਰਨ ਨਾਲ ਕੁਛ ਨਹੀਂ ਹੁੰਦਾ, ਨਿਰਾਸ਼ਾ ਹੀ ਆਉਂਦੀ ਹੈ। ਸੋ ਕੋਈ ਚੱਕਰ ਨਹੀਂ, ਚੜ੍ਹਦੀਆਂ ਕਲਾਂ ਦੇ ਵਿੱਚ ਰਹੋ, ਸਾਰੇ ਤੁਹਾਡੇ ਨਾਲ ਆ, ਅਗਰ ਕੋਈ ਵੀ ਕਿਸੇ ਵੀ ਗੱਲ ਦੀ ਮਨ ਦੇ ਵਿੱਚ ਚਿੰਤਾ ਵਾ ਜਾਂ ਕੋਈ ਵੀ ਗੱਲ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਅਸੀਂ ਸਾਰੇ ਤੁਹਾਡੇ ਨਾਲ ਆ, ਮੋਸਟ ਵੈਲਕਮ ਐਨੀ ਟਾਈਮ। ਪਰ ਜੇ ਪ੍ਰੋਗਰਾਮ ਸੁਣਦੇ ਹੋ ਤਾਂ ਜ਼ਰੂਰ ਆਪਣੀ ਖੈਰੀਅਤ ਬਾਰੇ ਦੱਸੋ, ਦੇਖੋ ਤੁਹਾਡੇ ਆਪਣੇ ਵੀ ਤੁਹਾਡੇ ਲਈ ਫਿਕਰਮੰਦ ਨੇ, ਤੇ ਇਹ ਤੁਹਾਡੇ ਆਪਣੇ ਨੂੰ ਜਿਹੜਾ ਦੁਸ਼ਮਣ ਦੱਸਦਾ ਨਾ ਤੁਹਾਨੂੰ, ਤੇ ਇਹ ਤੁਹਾਡਾ ਸਭ ਤੋਂ ਵੱਧ ਕਰੀਬੀ ਆ। ਕਿਉਂਕਿ ਫਿਕਰ ਵੀ ਰੱਖਦਾ, ਮਜ਼ਾਕ ਵੀ ਕਰਦਾ, ਹਰ ਰਿਸ਼ਤਾ ਤੁਹਾਡੇ ਨਾਲ ਆਏਦਾ ਮਜ਼ਾਕ ਦਾ ਵੀ ਆ, ਆਪਣੇਪਨ ਦਾ ਵੀ ਆ, ਹਨਾ, ਤੇ ਤਕਲੀਫ ਦਾ ਵੀ ਆ, ਉਦਾਸੀ ਦਾ ਵੀ ਆ, ਖੁਸ਼ੀ ਦਾ ਵੀ ਆ, ਹਰ ਪਲ ਤੁਹਾਡੇ ਨਾਲ ਆ। ਤੇ ਖੈਰ ਕੋਈ ਗੱਲ ਨੀ, ਅਸ਼ਮਲੀ ਜੀ ਅਗਰ ਸੁਣਦੇ ਆ ਤਾਂ ਜ਼ਰੂਰ ਦੱਸਣਾ ਕੀ ਹਾਲ ਚਾਲ ਆ ਤੁਹਾਡਾ, ਤੇ ਨਾਲੇ ਦੇਖ ਲੋ ਆਪਾਂ ਨੂੰ ਦੁਸ਼ਮਣ ਦੱਸ ਦਿਆ ਆਪਣੇ ਏਰੀਏ ਵਾਲਿਆਂ ਨੂੰ, ਤੇ ਦੱਸ ਦੋ ਫਿਰ ਕਿੱਦਾਂ ਦੀ ਹੁੰਦੀ ਆ ਦੁਸ਼ਮਣੀ ਇਹਨਾਂ ਨੂੰ। ਪਰ ਅਸੀਂ ਦੁਸ਼ਮਣੀ ਨੀ ਪਾਲਦੇ, ਅਸੀਂ ਤਾਂ ਦੋਸਤੀ ਵਾਲੇ ਆ, ਅਸੀਂ ਤਾਂ ਹਰ ਇੱਕ ਨਾਲ ਹੱਸ ਕੇ ਬੋਲਣ ਵਾਲੇ ਆ। ਤੇ ਲਓ ਜੀ ਫਿਰ ਇੱਧਰ ਹਰਾਚਲ ਵੀ ਪਹੁੰਚ ਗਏ ਆ, ਕਹਿੰਦੇ ਕਿ ਸਤਿ ਸ੍ਰੀ ਅਕਾਲ ਡੀਅਰ ਬੌਬੀ, ਕੀਪ ਇਟ ਅਪ, ਤੇ ਕਹਿੰਦੇ ਪ੍ਰੋਗਰਾਮ ਸੋਹਣਾ ਚੱਲਦਾ। ਸੋ ਸ਼ੁਕਰੀਆ, ਮਿਹਰਬਾਨੀ ਜੀ। ਚਲੋ ਮੈਂ ਜਿਹੜੀਆਂ ਗੱਲਾਂ ਤਾਂ ਮੁੱਕਦੀਆਂ ਨੀ, ਉਧਰੋਂ ਟਾਈਮ ਵੀ ਖਤਮ ਹੋ ਗਿਆ, ਤੇ ਚਲੋ ਫਿਰ ਹੁਣ ਦੋ ਫਰਮਾਇਸ਼ੀ ਗੀਤ ਇਕੱਠੇ ਸੁਣਦੇ ਆ, ਤੇ ਉਸ ਤੋਂ ਬਾਅਦ ਚ ਆਪਾਂ ਤੁਹਾਨੂੰ ਮਿਲਦੇ ਆ। ਬਜ਼ਾਰਾਂ ਦਾ ਜਵਾਬ ਤੁਹਾਨੂੰ ਜਮਾ ਹੀ ਨਹੀਂ ਆਉਂਦਾ, ਉਹ ਮੈਨੂੰ ਪਤਾ ਲੱਗ ਗਿਆ, ਨਾ ਹੀ ਤੁਹਾਨੂੰ ਕਾਂਤ ਤੇ ਇਕੱਲੇਪਨ ਦਾ ਪਤਾ ਵਾ, ਉਹ ਵੀ ਮੈਨੂੰ ਪਤਾ ਲੱਗ ਗਿਆ। ਤੇ ਚਲੋ ਕੋਈ ਨੀ, ਤੂੰ ਹੀ ਨੀ ਦੱਸਣਾ, ਅਸੀਂ ਤਾਂ ਹੁਣ ਤੁਹਾਨੂੰ ਦੱਸਣਾ ਹੀ ਆ ਨਾ, ਪਰ ਪਹਿਲਾਂ ਅਸੀਂ ਤੁਹਾਨੂੰ ਇੱਕ ਗਾਣਾ ਸੁਣਾਉਂਦੇ ਆ, ਤੇ ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ।
ਕੰਬਖਤ ਹੈ ਇਸ਼ਕੇ, ਪਹਿਲਾਂ ਪਹਿਲਾਂ ਤਾਂ ਮਜ਼ਾਕ ਲੱਗਦਾ, ਪਰ ਫਿਰ ਜ਼ਿੰਦਗੀ ਦਾ ਹਿੱਸਾ।
ਬਹੁਤੇ ਜਨਮਾਂ ਦਾ ਪਤਾ ਨੀ ਇਸ ਜਨਮ ਚ ਤੇਰੀਆਂ, ਓਨਾ ਹੱਕ ਤੇਰਾ ਵੀ ਜਿਹੜੀ ਚੀਜ਼ ਇੱਥੇ ਮੇਰੀਆਂ। ਬਹੁਤੇ ਜਨਮਾਂ ਦਾ ਪਤਾ ਨੀ ਇਸ ਜਨਮ ਚ ਤੇਰੀਆਂ, ਹਰ ਚੀਜ਼ ਉੱਤੇ ਹੱਕ ਤੇਰਾ, ਇੱਥੇ ਚੀਜ਼ ਜੋ ਵੀ ਮੇਰੀਆਂ। ਹੁਣ ਇੱਕ ਸੋਚ ਬਸ ਰਹਿ ਗਈ ਹੈ, ਇਹ ਸੋਚ ਬਸ ਰਹਿ ਗਈ ਹੈ, ਇੱਕੋ ਸੋਚ ਬਸ ਰਹਿ ਗਈ ਹੈ, ਆਹੀ ਸੋਚ ਬਸ ਰਹਿ ਗਈ ਹੈ। ਤੇਰੀ ਆਦਤ ਪੈ ਗਈ ਹੈ, ਤੇਰੀ ਆਦਤ ਪੈ ਗਈ ਹੈ, ਮੈਨੂੰ ਆਦਤ ਪੈ ਗਈ ਹੈ, ਤੇਰੀ ਆਦਤ ਪੈ ਗਈ ਹੈ। ਤੇਰੇ ਨਾਲ ਹੱਸਾਂ ਵੇ, ਤੇਰੇ ਨਾਲ ਜੀਵਾਂ ਵੇ, ਤੇਰੇ ਨਾਲ ਖਾਵਾਂ ਵੇ, ਬਸ ਤੇਰੇ ਨਾਲ ਪੀਵਾਂ ਵੇ। ਆਹੀ ਆਦਤ ਪੈ ਗਈ ਹੈ, ਆਹੀ ਆਦਤ ਪੈ ਗਈ ਹੈ, ਮੈਨੂੰ ਆਦਤ ਪੈ ਗਈ ਹੈ, ਆਹੀ ਆਦਤ ਪੈ ਗਈ ਹੈ। ਹੋ ਜਦੋਂ ਦਿਸਦਾ ਨਾ ਮੈਨੂੰ ਤੇਰਾ ਮੂੰਹ ਵੇ, ਕੰਮ ਜਾਂਦਾ ਮੇਰਾ ਲੂ ਲੂ ਵੇ, ਮੇਰੀ ਆਖਰੀ ਹੈ ਵਿਸ਼ ਜੀਨੂੰ ਲੋਕ ਕਹਿੰਦੇ ਨੇ, ਮੈਨੂੰ ਮੌਤ ਨਾਲੋਂ ਪਹਿਲਾਂ ਮਿਲੇ ਤੂੰ ਵੇ। ਉਹ ਜਦੋਂ ਦਿਸਦਾ ਨਾ ਮੈਨੂੰ ਤੇਰਾ ਮੂੰਹ ਵੇ, ਕੰਮ ਜਾਂਦਾ ਮੇਰਾ ਲੂ ਲੂ ਵੇ, ਮੇਰੀ ਆਖਰੀ ਹੈ ਵਿਸ਼ ਜੀਨੂੰ ਲੋਕ ਕਹਿੰਦੇ ਨੇ, ਮੈਨੂੰ ਮੌਤ ਨਾਲੋਂ ਪਹਿਲਾਂ ਮਿਲੇ ਤੂੰ ਵੇ। ਬਾਕੀ ਸਭ ਕੁਝ ਸਹਿ ਗਈ ਹੈ ਜ਼ਿੰਦਗੀ, ਸਭ ਕੁਝ ਸਹਿ ਗਈ ਹੈ ਸਿੰਘੇ, ਸਭ ਕੁਝ ਸਹਿ ਗਈ ਹੈ, ਬਾਕੀ ਸਭ ਕੁਝ ਸਹਿ ਗਈ ਹੈ। ਤੇਰੀ ਆਦਤ ਪੈ ਗਈ ਹੈ, ਮੈਨੂੰ ਆਦਤ ਪੈ ਗਈ ਹੈ, ਤੇਰੀ ਆਦਤ ਪੈ ਗਈ ਹੈ। ਤੇਰੇ ਨਾਲ ਹੱਸਾਂ ਵੇ, ਤੇਰੇ ਨਾਲ ਜੀਵਾਂ ਵੇ, ਤੇਰੇ ਨਾਲ ਖਾਵਾਂ ਵੇ, ਬਸ ਤੇਰੇ ਨਾਲ ਪੀਵਾਂ ਵੇ। ਆਹੀ ਆਦਤ ਪੈ ਗਈ ਹੈ, ਆਹੀ ਆਦਤ ਪੈ ਗਈ ਹੈ, ਮੈਨੂੰ ਆਦਤ ਪੈ ਗਈ ਹੈ, ਆਹੀ ਆਦਤ ਪੈ ਗਈ ਹੈ। ਜ਼ਿੰਦਗੀ ਦੇ ਰੰਗ ਵੀ ਕਮਾਲ ਵੇ, ਦੇਖੇ ਨੇ ਖਾਬ ਤੇਰੇ ਨਾਲ ਵੇ, ਹਰ ਸਾਲ ਤੇਰੇ ਨਾਲ ਜੀਣਾ ਏ, ਖਤਮ ਜਾਂ ਸ਼ੁਰੂ ਕੋਈ ਸਾਲ ਵੇ, ਜ਼ਿੰਦਗੀ ਦੇ ਰੰਗ ਵੀ ਕਮਾਲ ਵੇ, ਦੇਖੇ ਨੇ ਖਾਬ ਤੇਰੇ ਨਾਲ ਵੇ, ਹਰ ਸਾਲ ਤੇਰੇ ਨਾਲ ਜੀਣਾ ਏ, ਖਤਮ ਜਾਂ ਸ਼ੁਰੂ ਕੋਈ ਸਾਲ ਵੇ। ਇੱਕੋ ਜਿੱਦ ਬਸ ਰਹਿ ਗਈ ਹੈ, ਆਹੀ ਜਿੱਦ ਬਸ ਰਹਿ ਗਈ ਹੈ, ਇੱਕੋ ਜਿੱਦ ਬਸ ਰਹਿ ਗਈ ਹੈ, ਮੇਰੀ ਜਿੱਦ ਆਹੀ ਰਹਿ ਗਈ ਹੈ। ਤੇਰੀ ਆਦਤ ਪੈ ਗਈ ਹੈ, ਮੈਨੂੰ ਆਦਤ ਪੈ ਗਈ ਹੈ, ਤੇਰੀ ਆਦਤ ਪੈ ਗਈ ਹੈ। ਤੇਰੇ ਨਾਲ ਹੱਸਾਂ ਵੇ, ਤੇਰੇ ਨਾਲ ਜੀਵਾਂ ਵੇ, ਤੇਰੇ ਨਾਲ ਖਾਵਾਂ ਵੇ,
ਗਈ ਐ ਆਹੀ ਆਦਤ ਪੈ ਗਈ ਐ
ਅਸੀਂ ਪਾਗਲ ਕਿਉਂ ਹੋਏ ਉਸਦੇ ਪਿਆਰ ਦੇ ਵਿੱਚ ਮਤਲਬ ਤਾਂ ਸਾਨੂੰ ਦੋਨਾਂ ਨੂੰ ਸੀ ਫਰਕ ਸਿਰਫ ਇੰਨਾ ਕਿ ਉਸਨੇ ਇੱਕ ਰਾਤ ਹਸੀਨ ਕਰਨੀ ਸੀ ਤੇ ਮੈਂ ਪੂਰੀ ਜ਼ਿੰਦਗੀ
तेरे दिल में थी मेरा दावा है होठों पे आ जाएगी तू मसीहा मोहब्बत के मारों का है मसीहा मसीहा मोहब्बत के मारों का है के मारू का है, हम तेरा नाम सुन के चले आए हैं। अब दवा दे हमें या तुझे दे जहर, तेरी महफिल में ये दिल जले आए हैं। एक एहसान कर, एहसान कर, एक एहसान कर अपने मेहमान पर, अपने मेहमान पर एक एहसान कर। दे दुआएं, दे दुआएं तुझे उम्र भर के लिए, दे दुआएं तुझे उम्र भर के लिए।
लो जी, गाना सुन रहे सी तुसी पहला गाना संघा दी आवाज दे विच आदत जिस दी फरमाइश सानू कीती सी जगतार सिंह ने ब्रिस्टन तों, ते दूसरा गाना जेड़ा कि सलामे इश्क मेरी जान तू कबूल कर ले जिस दी फरमाइश सानू कीती सी डॉक्टर सरतेज सिंह विनीपैग वालिया ने। ते लो जी, फिर हुण प्रोग्राम दा जेड़ा टाइम आ उह दा निकल गया, पर मेरियां गल्लां दा वैसे भी नहीं मुकड़ियां गईयां तुहानू पता ही आ, पर जांदे जांदे नाले तां तुहानू बजारत दा जवाब दस दिंनी आ, पर जिहड़े जिहड़े गीत रहि गए आ सुणन वाले ओह फरमाइशी सोंग असीं क्यों कीते होए आ, पर ओह जरूर मैं छड के जा रही आ, तुसीं सुणदे जरूर रहो। ते बजारत पाई सी तुहानू आपां के वक्खी चो कड्डी ढिड चो कड्डी ते वक्खी च मारी, सो उसका जवाब सानू सिर्फ ते सिर्फ इको इंसान ने भेजिया, ते ओ इंसान ने साडे जगतार भाजी ते जगतार जौहल, ते उन्हां ने बिलकुल सही जवाब भेजिया जी। ते बाकी नरेंद्र सिंह कहंदे खग खग की हुंदा वै, एवें खग कित्थों होगी। ते इहदा जवाब आ जी माचिस जानी के सिखां वाली डब्बी। ਤੇ ਹੁਣ ਤੁਹਾਨੂੰ ਪਤਾ ਹੀ ਲੱਗ ਹੀ ਗਿਆ ਹੋਊਗਾ, ਹੁਣ ਮੈਨੂੰ ਬਾਹਰ ਦੱਸਣ ਦੀ ਜ਼ਰੂਰਤ ਨਹੀਂ ਹੋਣੀ। ਤੇ ਅੱਗੇ ਜੀ ਸਾਡੇ ਨਾਲ ਵੀਰਪਾਲ ਕੌਰ ਵੀ ਪਹੁੰਚ ਚੁੱਕਿਆ, ਕਹਿੰਦੇ ਗੁੱਡ ਮਾਰਨਿੰਗ ਸਿਸਟਰ ਜੀ, ਤੇ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੜਾਈ ਆ, ਤੇ ਇਹਨਾਂ ਨੇ ਵੀ ਬਜ਼ਾਰਤ ਦਾ ਜਵਾਬ ਦੇ ਦਿੱਤਾ, ਬਿਲਕੁਲ ਸਹੀ ਆ। ਹਾਂਜੀ ਭੈਣ ਜੀ, ਬੜੇ ਟਾਈਮ ਬਾਅਦ ਆਏ ਹੋ, ਆਇਆ ਕਰੋ, ਹੁਣ ਆਪਾਂ ਵੀ ਆ ਗਏ ਆ ਪ੍ਰੋਗਰਾਮ ਦੇ ਵਿੱਚ ਵਾਪਸ, ਤੇ ਬਸ ਫਿਰ ਤੁਸੀਂ ਵੀ ਆ ਜਾਇਆ ਕਰੋ, ਵਧੀਆ ਲੱਗਦਾ ਭੈਣਾਂ ਭੈਣਾਂ ਦਾ ਪ੍ਰੋਗਰਾਮ ਵੀ ਕਰਿਆ ਕਰਾਂਗੇ ਸਾਰੇ ਜਣੇ ਰਲ ਕੇ। ਹੈ ਰਾਜ, ਤੁਸੀਂ ਵੀ ਜ਼ਰੂਰ ਹੁਣ ਸਾਥ ਨਾ ਛੱਡਿਓ। ਤੇ ਲਓ ਜੀ, ਫਿਰ ਹੁਣ ਪ੍ਰੋਗਰਾਮ ਦੇ ਵਿੱਚ ਅੱਜ ਇੰਨਾ ਹੀ, ਪਰ ਹਾਂ ਜਾਂਦੀ ਜਾਂਦੇ ਨਾ ਇੱਕ ਚੁਟਕਲਾ ਸੁਣਾ ਕੇ ਜਾਂਦੀ ਹਾਂ। ਇੱਕ ਵਾਰੀ ਕੀ ਹੁੰਦਾ ਨਾ, ਇੱਕ ਸਰਪੰਚ ਗੁਰਦੁਆਰੇ ਮੱਥਾ ਟੇਕ ਕੇ ਜਦੋਂ ਬਾਹਰ ਨਿਕਲਦਾ ਨਾ, ਤਾਂ ਉਹਦੇ ਜੋੜੇ ਨਾ ਲੱਭਣ, ਤਾਂ ਉਹ ਇੱਕ ਮੁੰਡਾ ਹੁੰਦਾ ਉਹਨੂੰ ਕਹਿੰਦਾ ਕਿ ਚੁਬਰਾ ਮੇਰੇ ਇੱਥੇ ਛਿੱਤਰ ਪਏ ਸੀ, ਤਾਂ ਉਹ ਵੀ ਅੱਗੋਂ ਮਜ਼ਾਕੀਆ ਸੀ, ਕਹਿੰਦਾ ਸਰਪੰਚ ਸਾਹਿਬ ਫਿਰ ਇਹੋ ਜਿਹਾ ਕੰਮ ਹੀ ਨਾ ਕਰਿਆ ਕਰੋ ਵੀ ਜਿਹਦੇ ਕਰਕੇ ਛਿੱਤਰ ਪੈਣ। ਉਹ ਵਿਚਾਰਾ ਹੋਰ ਹੀ ਨਿਮੋਜਣਾ ਜਿਹਾ ਹੋ ਗਿਆ, ਕਹਿੰਦਾ ਵੀ ਦੱਸ ਕੀ ਜਾਓ, ਕਹਿੰਦਾ ਨਹੀਂ ਓਏ ਨਹੀਂ ਚੋਬਰਾ ਤੂੰ ਗਲਤ ਸਮਝ ਗਿਆ, ਮੇਰਾ ਮਤਲਬ ਇੱਥੇ ਮੇਰੇ ਜੁੱਤੀਆਂ ਪਈਆਂ ਸੀ, ਕੋਈ ਚੱਕ ਕੇ ਲੈ ਗਿਆ। ਗੱਭਰੂ ਕਹਿੰਦਾ ਚਲੋ ਕੋਈ ਨਾ ਜੀ, ਕਿਸੇ ਨੂੰ ਬਾਹਲੀ ਲੋੜ ਹੋਊ, ਕਹਿੰਦਾ ਨਾਲੇ ਤੁਹਾਡੇ ਵਰਗੇ ਮੋਤਵਾਰ ਬੰਦਿਆਂ ਨੂੰ ਜੁੱਤੀਆਂ ਦਾ ਘਾਟਾ। ਤੇ ਦੇਖੋ ਹਨਾ, ਇੱਕ ਉਹਦੀ ਗੱਲ ਦਾ ਜਵਾਬ ਵੀ ਦੇਤਾ, ਤੇ ਨਾਲ ਹੋਰ ਵੀ ਬੜਾ ਵਧੀਆ ਵਿਅੰਗ ਵੀ ਕਰ ਗਿਆ। ਸੋ ਏਦਾਂ ਦੀ ਗੱਲ ਹੁੰਦੀ ਹੈ ਜੀ, ਹਾਜ਼ਰ ਜਵਾਬੀ ਵੀ ਹੋ ਜਾਂਦੀ ਹੈ, ਕਿਤੇ ਕਿਤੇ ਇਹ ਚੱਲਦਾ ਰਹਿੰਦਾ। ਖੈਰ ਹੁਣ ਮੈਨੂੰ ਵੀ ਪ੍ਰੋਗਰਾਮ ਦੇ ਵਿੱਚ ਜਾਣਾ ਪੈਣਾ, ਕਿਸੇ ਨੂੰ ਕੁਛ ਗਲਤ ਬੋਲਿਆ ਗਿਆ ਹੋਵੇ। ਉਹਦੇ ਮੈਂ ਪ੍ਰੋਗਰਾਮ ਸੁਣਦੀ ਸੀ, ਸਾਰੇ ਦੀਦੀ ਨੇ, ਸੁੱਕੇ ਦੀਦ ਨੇ ਵੀ ਕਿਹਾ ਤੇ ਅਮਰਦੀਪ ਦੀਦੀ ਨੇ ਵੀ, ਜੇ ਕੋਈ ਗਲਤੀ ਹੋ ਗਈ ਜਾਂ ਗਲਤ ਬੋਲਿਆ ਗਿਆ ਤਾਂ ਮਾਫ਼ੀ ਚਾਹੁੰਦੇ ਹਾਂ ਨਾ। ਮੈਂ ਸੋਚਿਆ ਮੈਂ ਕਦੇ ਕਿਹਾ ਹੀ ਨਹੀਂ ਹੈਗਾ ਇਹ, ਹੈਨਾ, ਮੈਂ ਪਹਿਲਾਂ ਕਹਿੰਦੀ ਹੁੰਦੀ ਸੀ, ਬਾਅਦ ਚ ਮੈਂ ਭੁੱਲ ਭਾਲੀ ਗਈ, ਪਰ ਫਿਰ ਮੈਂ ਕਿਹਾ ਚੱਲ ਕੋਈ ਨਾ, ਸਾਰੇ ਆਪਣੇ ਹੀ ਆ, ਹੁਣ ਗਲਤੀਆਂ ਮਲਤੀਆਂ ਦਾ ਕੀ ਹੁੰਦਾ ਵਾ, ਨਾਲੇ ਮੈਨੂੰ ਤਾਂ ਵੈਸੇ ਤੁਸੀਂ ਬਿਨਾਂ ਕਹੇ ਮਾਫ਼ ਕਰ ਦਿੰਦੇ ਹੋ, ਪਰ ਫਿਰ ਵੀ ਚਲੋ ਕੋਈ ਨਾ, ਮੈਂ ਅੱਜ ਗਲਤੀ ਮਾਫ਼ੀ ਆ ਜਿਹੜੀ ਉਹ ਮੰਗ ਹੀ ਲੈਂਦੀ ਆ, ਵੀ ਜੇ ਕੁਛ ਮੈਂ ਜ਼ਿਆਦਾ ਬੋਲ ਦਿੰਦੀ ਹਾਂ ਜਾਂ ਕੁਛ ਗਲਤ ਬੋਲਿਆ ਜਾਂਦਾ ਹੁੰਦਾ ਤਾਂ ਪਲੀਜ਼ ਮੇਰੇ ਬਿਨਾਂ ਕਹੇ ਆਪ ਹੀ ਮਾਫ਼ ਕਰ ਦਿਆ ਕਰੋ। ਤੁਹਾਨੂੰ ਪਤਾ ਹੀ ਆ ਕਿ ਮੈਂ ਤਾਂ ਆਪ ਹਜੇ ਸਿੱਖਦੀ ਹਾਂ, ਬਾਕੀ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਨਾ ਆ ਜਾਂਦੀਆਂ, ਤੇ ਗੱਲਾਂ ਬਾਤਾਂ ਕਰਕੇ ਮੈਨੂੰ ਵੀ ਬੜਾ ਵਧੀਆ ਲੱਗਦਾ ਵਾ। ਪਰ ਲਓ ਫਿਰ ਹੁਣ ਪ੍ਰੋਗਰਾਮ ਦੇ ਵਿੱਚੋਂ ਜਾਣਾ ਪੈਣਾ, ਕਿਉਂਕਿ ਟਾਈਮ ਆ ਜਿਹੜਾ ਉਹ ਕਦੇ ਕਿਸੇ ਲਈ ਨਹੀਂ ਠਹਿਰਦਾ, ਤੇ ਉਹਨੇ ਆਪਣੇ ਆਪ ਹੀ
ਚੱਲੀ ਜਾਣਾ ਵਾ ਤੇ ਸਾਨੂੰ ਵੀ ਉਸਦੇ ਮੁਤਾਬਕ ਉਸਦੇ ਨਾਲ ਨਾਲ ਚੱਲਦੇ ਰਹੀਏ ਤਾਂ ਬਹੁਤ ਵਧੀਆ ਗੱਲ ਹੁੰਦੀ ਆ, ਨਹੀਂ ਤਾਂ ਫਿਰ ਪਤਾ ਹੀ ਆ ਕਿ ਜੋ ਸਮੇਂ ਦਾ ਨਹੀਂ ਹੁੰਦਾ ਤਾਂ ਸਮਾਂ ਉਹਦਾ ਵੀ ਨਹੀਂ ਹੁੰਦਾ। ਇਸੇ ਲਈ ਸਮੇਂ ਤੇ ਜਾਣਾ ਪੈਣਾ ਤੇ ਤੁਸੀਂ ਪਰ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਲੱਗੇ ਰਹੋ, ਆਪਣੇ ਜ਼ਿੰਮੇਵਾਰੀਆਂ ਨਿਭਾਓ। ਜ਼ਿੰਦਗੀ ਜ਼ਿੰਦਾ ਦਿਲੀ ਕਾ ਨਾਮ ਹੈ, ਮੁਰਦਾ ਲੋਕ ਕੇ ਖਾਕ ਜੀਆ ਕਰਤੇ ਆ, ਬਸ ਜ਼ਿੰਦਾ ਦਿਲ ਰਹੋ, ਜ਼ਿੰਦਗੀ ਨੂੰ ਮਾਣੋ, ਜ਼ਿੰਦਗੀ ਦੇ ਉਤਰਾਅ ਚੜਾਅ ਵਿੱਚ ਕੋਈ ਘਬਰਾਉਣ ਦੀ ਲੋੜ ਨਹੀਂ। ਬਸ ਆਪਣੇ ਉਸ ਰੱਬ ਨੂੰ ਯਾਦ ਕਰੋ ਤੇ ਆਪਣੇ ਆਪਣਿਆਂ ਦੇ ਸਾਥ ਦੇ ਨਾਲ, ਉਸ ਨੂੰ ਪਤਾ ਹੀ ਨਹੀਂ ਲੱਗਣਾ ਕਿ ਕਿਹੜੇ ਤਰੀਕੇ ਤੇ ਕਦੋਂ ਤੁਸੀਂ ਉਸ ਮੁਸ਼ਕਲ ਦੇ ਵਿੱਚੋਂ ਨਿਕਲ ਜਾਣਾ। ਵੈਸੇ ਤਾਂ ਪਰਮਾਤਮਾ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ੀਆਂ ਰੱਖੇ ਤੇ ਮੁਸ਼ਕਲਾਂ ਲੈ ਕੇ ਨਾ ਆਵੇ। ਤੇ ਲਓ ਫਿਰ ਮੈਨੂੰ ਦਿਓ ਇਜਾਜ਼ਤ ਇਸੇ ਦੁਆ ਦੇ ਨਾਲ ਕਿ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਵਸਦੇ ਹੋ ਹੱਸਦੇ ਵਸਦੇ ਰਹੋ, ਤੇ ਅਗਲੀ ਵਾਰ ਅਗਲੇ ਹਫ਼ਤੇ 8-10 ਸ਼ੁੱਕਰਵਾਰ ਨੂੰ ਫਿਰ ਰੌਣਕਾਂ ਲਾਵਾਂਗੇ ਤੇ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਾਂਗੇ। ਪਰ ਹਰਮਨ ਰੇਡੀਓ ਤੇ ਪ੍ਰੋਗਰਾਮ ਸਾਰੇ ਚੱਲਦੇ ਹੀ ਰਹਿੰਦੇ ਨੇ, ਕਹਾਣੀਆਂ ਵੀ ਚੱਲਦੀਆਂ ਨੇ, ਦਿਲ ਦੀਆਂ ਗੱਲਾਂ ਵੀ ਹੁੰਦੀਆਂ ਨੇ ਤੇ ਤਾਇਆ ਬਿਸ਼ਨ ਸਿਓ ਵੀ ਰੌਣਕਾਂ ਲੈ ਕੇ ਆਉਂਦੇ ਨੇ। ਸੋ ਖੂਬ ਇੰਜੋਏ ਕਰੋ, ਹੱਸਦੇ ਵਸਦੇ ਰਹੋ, ਮਿਲਦੇ ਆ ਅਗਲੇ ਹਫ਼ਤੇ। ਤਦ ਤੱਕ ਲਈ ਰੱਬ ਰਾਖਾ।
ਦੇਖ ਕੇ 12-13 ਲੱਖ